ਉਹਨਾਂ ਦੇ ਉੱਪਰ ਕਿਤੇ ਨਾ ਕਿਤੇ ਮਿਊਂਸੀਪਲ ਤੋਂ ਲੈ ਕੇ ਫੈਡਰਲ ਲੈਵਲ ਤੱਕ ਸਾਡੀਆਂ ਸਰਕਾਰਾਂ ਇਹ ਨਾਕਾਮ ਰਹੀਆਂ ਨੇ। ਪਰ ਜਦੋਂ ਖਰਚਾ ਵੱਧਦਾ ਹੈ ਜੀ, ਨਾਲੇ ਫਿਰ ਚਿੱਠੀਆਂ ਜਿਹੜੀਆਂ ਨੇ ਇੱਧਰ ਉੱਧਰ ਭੇਜ ਦਿੰਦੇ ਨੇ, ਕੰਮ ਕਰਨ ਵਾਲੇ ਬੰਦੇ ਨੂੰ ਹਰ ਪਾਸੇ ਪਰੇਸ਼ਾਨ ਕੀਤਾ ਜਾਂਦਾ
ਜੀ। ਲਓ ਜੀ, ਇੱਕ ਸਾਡੀ ਕਾਲ ਆ ਤੇ ਮੇਰੇ ਖਿਆਲ ਕਮਰਸ਼ੀਅਲ ਬ੍ਰੇਕ ਵੀ ਦੇਖ। ਹੈਲੋ,
ਹੈਲੋ,
ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਭਾਈ,
ਤੁਸੀਂ ਆਉਣ ਹੀ ਰਹੋ ਜੀ।
ਹਾਂਜੀ, ਖੋਸਾ ਸਾਹਿਬ ਬੋਲ ਰਹੇ
ਜੀ? ਜੀ ਜੀ।
ਹਾਂ ਭਾਜੀ, ਮੈਨੂੰ ਲੱਗਦਾ ਵੀ ਤੁਹਾਨੂੰ ਮੈਂ ਸੁਣ ਰਿਹਾ 20-25 ਸਾਲ ਤੋਂ ਉੱਪਰ ਸੁਣਦੇ ਨੂੰ ਹੋ ਰਹੇ ਆ ਕਾਲ, ਮੈਂ ਅੱਜ ਪਹਿਲੀ ਵਾਰ ਕੀਤੀ ਆ।
ਥੈਂਕ ਯੂ ਜੀ।
ਹਾਂਜੀ ਭਾਜੀ, ਇੱਦਾਂ ਤੁਸੀਂ ਸਟੂਡੈਂਟਸ ਬਾਰੇ ਗੱਲ ਕਰ ਰਹੇ ਸੀ, ਹੋਰ ਵੀ ਗੱਲਾਂ ਕਰੋ ਤੇ
Toronto.
ਟਰੱਕ ਸਰਵਿਸਿੰਗ ਖੇਤਰ ਵਿੱਚ ਓਂਟਾਰੀਓ ਦਾ ਮੋਹਰੀ ਨਾ ਕੁਇਕ ਟਰੱਕ ਲਿਊਬ, ਤੁਸੀਂ ਇੱਕ ਟਰੱਕ ਚਲਾਉਣੇ ਜਾਂ ਫਲੀਸ ਹੈਗੀ ਜੇ, ਤੁਹਾਡਾ ਟਾਈਮ ਵੈਲਿਊ ਰੱਖਦਾ। ਅਪਾਇੰਟਮੈਂਟ ਦੀ ਲੋੜ ਨਹੀਂ, ਫਸਟ ਕਮ ਫਸਟ ਸਰਵਡ। ਸਟੇਟ ਆਫ ਦੀ ਆਰਟ ਫੈਸਿਲਿਟੀ, ਟ੍ਰੇਨਡ ਟੈਕਨੀਸ਼ੀਅਨਸ ਰਾਹੀਂ ਬੈਸਟ ਹਾਈ ਗ੍ਰੇਡ ਆਇਲਸ, ਫਿਲਟਰਸ, ਇੰਜਨ ਦੀ ਜਾਨ ਵਧਾਉਂਦੇ। ਹੋਰ ਕੀ ਚਾਹੀਦਾ? ਤਿੰਨ ਲੋਕੇਸ਼ਨਾਂ ਤੋਂ ਤੁਹਾਡੀ ਸੇਵਾ ਕਰਦੇ QTL, ਐਗਜ਼ਿਟ 268 ਹਾਈਵੇ 401 ਕੇਂਬ੍ਰਿਜ, ਐਗਜ਼ਿਟ 579 ਹਾਈਵੇ 401 ਨਾਪਨੀ, ਐਗਜ਼ਿਟ 5 QEW ਫੋਰਟ ਏਰੀ। ਸਰਵਿਸ ਹੋਰ ਕੁਆਲਿਟੀ ਵਿੱਚ ਸਭ ਤੋਂ ਪ੍ਰਮੁੱਖ ਨਾਂ QTL 519-622-0660। ਜੋ ਆਵੇ ਸੋ ਰਾਜ਼ੀ ਜਾਵੇ।
ਕੀ ਤੁਸੀਂ ਵੈਡਿੰਗ ਰਿਸੈਪਸ਼ਨ, ਬਰਥਡੇ ਪਾਰਟੀ, ਯੂਨੀਵਰਸਿਟੀ ਵਾਸਤੇ ਖੂਬਸੂਰਤ ਹਾਲ ਲੱਭ ਰਹੇ ਹੋ? ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, ਨਵਾਂ ਔਰ ਖੂਬਸੂਰਤ। ਦੋ ਵੱਡੇ ਹਾਲ, 100-600 ਤੱਕ ਮਹਿਮਾਨਾਂ ਦੀ ਗੁੰਜਾਇਸ਼, ਵੱਡੀ ਆਸਾਨ ਪਾਰਕਿੰਗ, ਸਭ ਤੋਂ ਖਾਸ ਗੱਲ ਸਵੀਟ ਮਹਿਲ ਦਾ ਲਜ਼ੀਜ਼ ਖਾਣਾ, ਤਾਜ਼ਾ ਖਾਣਾ ਤੁਹਾਡੀ ਤਕਰੀਬ ਨੂੰ 4 ਚੰਦ ਲਗਾ ਦੇਵੇਗਾ। ਕਿਸੇ ਵੀ ਮੌਕੇ ਦੀ ਫੰਕਸ਼ਨ ਦੀ ਬੁਕਿੰਗ ਹੈ, ਕਾਲ ਕਰੋ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਦੇ ਸੁੱਖਾ ਜੀ, 416-736-6820, 416-736-6820।
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਇੰਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਇੰਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ ਵਾਸ਼ਰ, 3-ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ, ਫਿਰ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਦ ਲੋਏਸਟ ਪ੍ਰਾਈਸਿਸ ਇਨ ਦ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 801 Bowie Drive West, Brampton, ya call karo 905-450-2828, 905-450-2828.
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਏਕੜ ਤੇ 2600 ਸਕੁਆਇਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ, 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222, 416-265-2222। July 25 ਨੂੰ ਓਪਨ ਹਾਊਸ ਲੱਗਣ ਜਾ ਰਿਹਾ ਹੈ। ਇੱਕ
ਮੇਲੇ ਚੱਲੀਏ ਨਣਦ ਦੇ ਆਵੀਰਾ, ਬੰਨ ਲੈ ਤੂੰ ਚੀਰਾ ਗੁਲਾਬੀ ਮੇਰੇ ਮੁਖ ਵਰਗਾ।
ਲਓ ਜੀ ਆ ਗਿਆ ਪੰਜਾਬ ਦੇ, ਪੰਜਾਬ ਦੇ, ਪੰਜਾਬ ਦੇ ਮੇਲਾ।
August 22 ਦਿਨ ਸ਼ਨੀਵਾਰ ਨੂੰ
ਪਹੁੰਚ ਰਹੇ ਨੇ ਬਹੁਤ ਸਾਰੇ ਕਲਾਕਾਰ ਤੇ ਲੱਗਣਗੀਆਂ ਰੌਣਕਾਂ ਦੇ ਨਾਲ ਹੋਵੇਗਾ ਟਰੱਕ ਸ਼ੋ, ਸੀਪ ਦੇ ਟੂਰਨਾਮੈਂਟ ਸਪੋਂਸਰ ਬਾਈ ਗਲਸਵੀ, ਕਬੂਤਰਾਂ ਦੀ ਬਾਜੀ ਦੇ ਨਾਲ ਨਾਲ ਕੁੱਤਿਆਂ ਦੀਆਂ ਦੌੜਾਂ ਵੀ ਹੋਣਗੀਆਂ।
ਠੀਕ 11 ਤੋਂ 1 ਭੰਗੜਾ ਕੰਪੀਟੀਸ਼ਨ ਵੀ ਕਰਾਏ ਜਾਣਗੇ। ਫਾਰ ਇਨਫੋ ਔਰ ਸਟਾਲ ਬੁਕਿੰਗ ਕਾਲ ਜਸਵਿੰਦਰ ਖੋਸਾ ਜੀ ਨੂੰ 416-894-9900।
ਲਓ ਜੀ, ਸੋਨਾ ਰੇਡੀਓ ਮਹਿਫਲ ਤੇ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਜੀ ਆਇਆਂ ਨੂੰ ਜੀ। ਨਾਲ ਮੇਰਾ ਸਾਥ ਦੇ ਰਹੇ ਅੱਜ ਵਿਸ਼ਵਿੰਦਰ ਸੰਧੂ ਜੀ ਛੁੱਟੀ ਤੇ ਆ, ਮੇਰੇ ਛੋਟੇ ਵੀਰ ਕਲਤਾਰਨ ਜੀ, ਨਾਲ ਦੀ ਨਾਲ ਸਾਡੇ ਕਾਲਰ ਆ ਦੋਵਾਂ ਨੂੰ ਇੱਕ ਵਾਰ ਫਿਰ ਜੀ ਆਇਆਂ ਨੂੰ ਜੀ ਕਾਲਰ ਜੀ ਸੋਰੀ ਮਾਫੀ ਚਾਹੁੰਦੇ ਹਾਂ ਸਾਨੂੰ ਕਿਉਂਕਿ ਸਟੇਸ਼ਨ ਆਈ ਡੀ ਆ ਜ਼ਰੂਰ ਲੈਣੀ ਪੈਂਦੀ ਹੈ ਜੀ ਹੈਲੋ
ਕਿਉਂਕਿ
ਜਦੋਂ ਉਹਨਾਂ ਨੂੰ ਪਤਾ ਵੀ ਅਸੀਂ ਇੰਨੇ ਬੰਦੇ ਸੱਦ ਰਹੇ ਹਾਂ ਸਿਰਫ ਅਸੀਂ ਉਹਨਾਂ ਤੋਂ ਇਹਨਾਂ ਨੇ ਉਹਨਾਂ ਨੂੰ ਸਟੱਡੀ ਨਹੀਂ ਦਿੱਤੀ ਇਹਨਾਂ ਨੇ ਉਹਨਾਂ ਨਾਲ ਬਿਜ਼ਨਸ ਕੀਤਾ ਕਿਉਂਕਿ ਕਿਸੇ ਵੀ ਮੁਲਕ ਵਿੱਚ ਸਟੱਡੀ ਨੂੰ ਜਾਂਦੇ ਹਾਂ ਉਹ ਦੇਖਦੇ ਵੀ ਅਸੀਂ ਐਤਕੀ 50,000 ਬੱਚਾ ਸੱਦ ਲਿਆ ਤੇ ਅਸੀਂ ਜਿਹੜੀ ਆ ਦੂਜੀ ਜੇ 4 ਲੱਖ ਦੀ ਸਾਡੀ ਇਮੀਗ੍ਰੇਸ਼ਨ ਲਿਆਉਣ ਦੀ ਕਪੈਸਿਟੀ ਆ ਤੇ ਅਸੀਂ 50,000 ਉਧਰੋਂ ਘਟਾ ਕੇ ਇਨ੍ਹਾਂ ਬੱਚਿਆਂ ਨੂੰ ਜੋਬ ਦਈਏ ਇਨ੍ਹਾਂ ਬੱਚਿਆਂ ਦਾ ਜਿਹੜਾ ਸਲੂਸ਼ਨ ਹੱਲ ਕਰੀਏ ਜੋ 2011 ਤੋਂ ਲੈ ਕੇ ਤਕਰੀਬਨ 2021-22 ਤੱਕ ਹੁੰਦਾ ਰਿਹਾ ਉਸ ਹਿਸਾਬ ਨਾਲ ਚੱਲਦਾ ਤੇ ਠੀਕ ਸੀਗਾ ਜੀ 2022 ਤੋਂ ਕੋਵਿਡ ਤੋਂ ਬਾਅਦ ਇਨ੍ਹਾਂ ਨੇ ਕਿਹਾ ਵੀ ਜਿੰਨੇ ਜੀ ਕਰਦਾ ਆਈ ਜਾਓ ਤਕਰੀਬਨ ਜੀ ਮੈਂ ਇੱਕ ਬੰਦਾ ਕਹਿੰਦਾ ਮੈਨੂੰ ਕਾਲਜ ਛੱਡ ਕੇ ਆਈ ਮੈਂ ਕਿਹਾ ਚਲੋ ਜੀ ਚਲਾ ਗਿਆ ਛੱਡਣ ਇਹ ਤਕਰੀਬਨ ਮੇਰੇ ਖਿਆਲ 2020 ਦੀ ਗੱਲ ਆ ਕੋਵਿਡ ਤੋਂ ਥੋੜਾ ਚਿਰ ਪਹਿਲਾਂ ਜਨਵਰੀ ਦੀ ਮੈਂ ਇੰਡੀਆ ਤੋਂ ਆਇਆ ਸੀ ਤੁਸੀਂ ਬਿਲੀਵ ਕਰੋ ਮੈਂ ਉਹਦੇ ਕਾਲਜ ਗਿਆ ਮੇਰਾ ਆਫਿਸ ਵੀ ਉਹਦੇ ਨਾਲੋਂ 3 ਗੁਣਾ ਵੱਡਾ ਸੀ ਉਸ ਕਾਲਜ ਨਾਲੋਂ 3 ਰੂਮ ਤੇ ਇੱਕ ਛੋਟੀ ਜਿਹੀ ਮੂਹਰੇ ਰਿਸੈਪਸ਼ਨ ਤੇ ਮੈਂ ਕਿਹਾ ਵੀ ਇੱਥੇ ਕਿੰਨੇ ਕੁ ਜਵਾਕ ਤੁਸੀਂ 5-10 ਜਾਣੇ ਆ ਕਹਿੰਦਾ ਨਹੀਂ 100-150 ਜਵਾਕ ਇੱਥੇ ਰਜਿਸਟਰ ਆ ਤੁਸੀਂ ਇਹ ਬਿਲੀਵ ਕਰੋ ਜਿੱਥੇ 1200 ਸਕੇਅਰ ਫੁੱਟ ਦੀ ਬਿਲਡਿੰਗ ਜਿੱਥੇ ਆਮ ਛੋਟਾ ਜਿਹਾ ਬੰਦਾ ਆਫਿਸ ਖੋਲਦਾ ਸੀ ਓਡੇ ਓਡੇ ਛੋਟੇ ਥਾਵਾਂ ਤੇ ਕਾਲਜ ਖੁੱਲ ਕੇ 200-300 ਬੱਚਾ ਰਜਿਸਟਰ ਕੀਤਾ ਸੀ ਆਨਲਾਈਨ ਕੋਈ ਆ ਜਾਂਦਾ ਸੀ ਕੋਈ ਚਲੇ ਜਾਂਦਾ ਸੀ ਤੇ ਕੀ ਗੱਲ ਗੌਰਮੈਂਟ ਨੇ ਅੱਖਾਂ ਮੀਚੀਆਂ ਸੀ
ਇੱਕ ਤਾਂ ਮੈਂ ਰਿਫਿਊਜੀ ਬਾਰੇ ਗੱਲ ਕਰਨਾ ਚਾਹੁੰਦਾ ਮੈਂ ਕਿਸੇ ਬਾਰੇ ਡਾਇਰੈਕਟਰ ਦੇ ਨਾਲ ਇਹਨਾਂ ਕਹਿ ਕੇ ਗੱਲ ਕੀਤੀ ਤੇ ਉਹ ਪੱਤਰਕਾਰ ਇੱਥੇ ਤੁਸੀਂ ਜਾਣਦੇ ਹੋ ਕਾਫੀ ਪੁਰਾਣੇ ਆ 20-25 ਸਾਲ ਤੁਹਾਡੇ ਤੋਂ ਵੀ ਸ਼ਾਇਦ ਜ਼ਿਆਦਾ ਸਾਨੂੰ ਪੁਰਾਣੇ ਤੇ ਮੈਂ ਕਿਹਾ ਉਹਨਾਂ ਗੱਲ ਲੱਗੇ ਮੈਂ ਕਿਹਾ ਵੀ ਰਿਫਿਊਜੀ ਜਿਹੜੇ ਇੱਥੇ ਆਏ ਹੋਏ ਆ ਵੀ ਉਹਨਾਂ ਬਾਰੇ ਗਵਰਨਮੈਂਟ ਉਹਨਾਂ ਨੂੰ ਬਹੁਤ ਪੈਸਾ ਦੇ ਰਹੀ ਆ ਵੀ ਰਹਿਣ ਲਈ ਬੱਚਿਆਂ ਨੂੰ ਵੀ ਮੈਨੂੰ ਖੁਦ ਨੂੰ ਪਤਾ ਵੀ ਸਾਡੇ ਨੌਨ ਹੈ ਕਿ ਬੰਦੇ ਜਾਣਦੇ ਆ ਮੋਨਸਟਰ ਰਹਿ ਰਹੇ ਬੱਚਿਆਂ ਨੂੰ ਰੈਂਟ ਲਈ ਰੈਂਟਸ ਦੇ ਹੋਰ ਵੀ ਕਾਫੀ ਪੈਸੇ ਦੇ ਰਹੇ ਆ ਵੀ ਆਪਾਂ ਇੰਨਾ ਉਹਨਾਂ ਨੂੰ ਪੈਸੇ ਕਿਉਂ ਦਿੰਦੇ ਆਪਾਂ ਸੋਚਿਆ ਸਾਹਿਬ ਆਪਣੇ ਘਰੇ ਕੋਈ ਗੈਸਟ ਹੈ ਠੀਕ ਹੈ ਆਪਾਂ ਮੰਨ ਲਿਆ ਆਪਣੇ ਗੈਸਟ ਵਸਦੇ ਆ ਆਪਾਂ 2-4 ਦਿਨ ਹਫ਼ਤਾ ਵਾਰੀ ਕਰ ਲਾਂਗੇ ਠੀਕ ਨਹੀਂ 10 ਸਟੂਡੈਂਟ ਵੀ ਆਪਾਂ ਫੈਮਿਲੀ ਚੋਂ ਆਪਣੇ ਆਉਂਦੇ ਇੱਥੇ ਆਪਾਂ ਵੱਧ ਤੋਂ ਵੱਧ ਮਹੀਨਾ ਰੱਖ ਲੂੰਗੇ ਇਹਨੂੰ ਭਾਈ ਇੰਨਾ ਕਰ ਲੂੰਗੇ ਉਹ ਤੋਂ ਬਾਅਦ ਕਹਿੰਦਾ ਚੱਲ ਕਾਕਾ ਵੀ ਆਪਣਾ ਰੂਮ ਲੈ ਲਾ ਆਪਾਂ ਰੈਂਟ ਲੈ ਲਾ ਰੈਂਟ ਤੇ ਕਮਰਾ ਲੈ ਲਾ ਤੇ ਉਹ ਮੈਨੂੰ ਕੀ ਅੱਗੇ ਜਵਾਬ ਦਿੰਦੇ ਕਹਿੰਦੇ ਕਿ ਯਾਰ ਤੁਸੀਂ ਹੁਣ ਇੱਥੇ ਆ ਗਏ ਹੋ ਪੱਕੇ ਹੋ ਗਏ ਤੁਸੀਂ ਸੀੜੀਆਂ ਮੰਗੇ ਤੁਸੀਂ ਹੁਣ ਉਹਨਾਂ ਤੋਂ ਬਈ ਕੋਈ ਕੁਛ ਨਹੀਂ ਤੁਸੀਂ
ਨਹੀਂ ਜੀ ਇਹ ਨਾ ਸਾਡਾ ਪੱਕਿਆਂ ਦਾ ਨਾ ਸਾਡਾ ਹੈਗਾ ਵੀ ਕਿ ਅਸੀਂ ਸਿਟੀਜ਼ਨ ਹੋ ਗਏ ਹਾਂ ਰੌਲਾ ਹੈਗਾ ਜਿਹੜਾ ਸਾਡਾ ਟੈਕਸ ਫੇਅਰ ਸਾਡੇ ਬੱਚਿਆਂ ਦੇ ਫਿਊਚਰ ਵਾਸਤੇ ਅਸੀਂ 28-32 ਸਾਲ ਦਿਨ ਪਰ ਰਾਤ ਕੰਮ ਕਰਕੇ ਟੈਕਸ ਪੇ ਕੀਤਾ ਅਸੀਂ ਇਨ੍ਹਾਂ ਕੰਮਾਂ ਨੂੰ ਟੈਕਸ ਨਹੀਂ ਪੇ ਕੀਤਾ ਕਿ ਤੁਸੀਂ ਯੂਕਰੇਨ ਨੂੰ ਦੇ ਦਿਓ ਜਾਂ ਕਿਸੇ ਹੋਰ ਨੂੰ ਦੇ ਦਿਓ ਜਾਂ ਜਿਹੜਾ ਅੱਜ ਠੀਕ ਆ ਅੱਗੇ ਜੇ ਕੋਈ ਵੀ ਪਹਿਲੇ ਜ਼ਮਾਨੇ ਵਿਚ ਰਿਫਿਊਜੀ ਅਪਲਾਈ ਕਰਦਾ ਸੀ ਉਹਨੂੰ $600 ਮਿਲਦਾ ਸੀਗਾ ਉਹ ਕਹਿੰਦੇ $600 ਚ ਕਾਕਾ ਚਾਹੇ ਤੂੰ ਕੰਮ ਕਰ ਲੈ ਚਾਹੇ ਅਪਾਰਟਮੈਂਟ ਲੈ ਜਾਂ ਕੁਝ ਅੱਜ ਇਹ ਥੋੜੀ ਆ ਜੀ $2500 ਰੈਂਟ ਮਿਲਦੇ ਆ 4 ਬੱਚੇ ਆ ਤੁਹਾਨੂੰ ਡੈਂਟਲ ਫ੍ਰੀ ਸਾਰਾ ਕੁਝ ਫ੍ਰੀ ਜਿਹੜਾ ਬੰਦਾ 35-40 ਸਾਲ ਕੰਮ ਕਰਦਾ ਉਹਨੂੰ ਤਾਂ ਸਹੂਲਤਾਂ ਨੀ ਫਿਰ ਅਸੀਂ ਘਰ ਮੇਰਾ ਖਿਆਲ ਸਾਰੇ ਜਿੰਨੇ ਵੀ ਇੱਥੇ ਕੈਨੇਡਾ ਵਿਚ ਰਹਿੰਦੇ ਸਾਰੇ ਰਿਫਿਊਜੀ ਅਪਲਾਈ ਕਰ ਦਿੰਦੇ ਆ
ਬਿਲਕੁਲ ਤੇ ਮੈਨੂੰ ਉੱਪਰ ਕਹਿੰਦੇ ਤੁਸੀਂ ਹੁਣ ਪੱਕੇ ਹੋ ਗਏ ਇੱਦਾਂ ਦਾ ਮੈਂ ਕਿਹਾ ਮੈਨੂੰ ਮਾਇੰਡ ਨਹੀਂ ਹੈਗਾ ਤੁਸੀਂ 4-4.5 ਲੱਖ ਮੈਂ ਇੰਟਰਨੈਟ ਦੇ ਬੜੇ 4.5 ਲੱਖ ਰਿਫਿਊਜੀ ਹੈਗੇ ਹੋਰ ਜ਼ਿਆਦਾ ਹੋ ਗਏ ਮੈਂ ਕਿਹਾ ਤੁਸੀਂ ਇੱਥੇ 20 ਲੱਖ ਸੱਦ ਲਓ ਮੈਨੂੰ ਕੋਈ ਨਹੀਂ ਮਾਣ ਉਹਨਾਂ ਤੇ ਹੈਗਾ ਬਈ ਤੁਸੀਂ ਜਿਹੜੇ ਸਾਡੇ ਟੈਕਸ ਤੋਂ ਉਹਨਾਂ ਨੂੰ ਪੈਸੇ ਦਿੰਦੇ ਕਿਉਂਕਿ ACP 24 ਸਾਹਮਣੇ ਮੈਂ ਦੇਖਿਆ ਇੱਕ ਬੰਦਾ ਰਿਫਿਊਜੀ ਕੈਨੇਡਾ ਗਵਰਨਮੈਂਟ ਨੇ ਫੜਿਆ ਸੀਗਾ ਉਹ ਵੱਡੀ 70-80 ਲੱਖ ਹਜ਼ਾਰ ਦੀ ਥੋੜੀ ਆਪਣੇ ਖੁਦ ਸਾਹਿਬ ਕਾਰ ਲੈ ਘੁੰਮ ਰਿਹਾ ਸੀਗਾ ਤੇ ਉਹਨੂੰ ਗਵਰਨਮੈਂਟ ਪੈਸੇ ਦੇ ਰਹੀ ਕੰਮ ਕਰ ਰਹੀ ਮੈਨੂੰ ਇਹ ਨੀ ਮਾਇੰਡ ਹੈ ਆਪਾਂ ਉਹ ਇੱਥੇ ਆ ਗਏ ਆ ਹੁਣ ਕੰਮ ਕਰਨ ਪਰ ਜਿੱਦਾਂ ਅਸੀਂ ਕੰਮ ਕਰਕੇ ਕਮਾਈ ਕਰਦੇ ਉਹ ਵੀ ਕਰਾਂ ਸਾਡਾ ਪੈਸਾ ਨਾ ਖਾਣ ਰਾਈਟ
ਥੈਂਕ ਯੂ ਜੀ ਬੜੀ ਮਿਹਰਬਾਨੀ ਧੰਨਵਾਦ ਜੀ ਜੀ ਕਲਤਾਨਵੀ ਜੀ ਤੁਸੀਂ ਸਟਲ ਲਾਈਨ ਤੇ ਹੋ ਹੈਲੋ
ਜੀ ਜੀ ਜੀ
ਹਾਂਜੀ ਹਾਂਜੀ ਮੈਂ ਕਿਹਾ ਜੀ ਸਾਡੀਆਂ ਜਿਹੜੀਆਂ ਗੌਰਮੈਂਟ ਆ ਉਹਨਾਂ ਨੇ ਇੰਨਾ ਕੁ ਸਿਸਟਮ ਨੂੰ ਵਿਗਾੜ ਲਿਆ ਮੇਰੇ ਖਿਆਲ ਇਹ ਪੰਜਾਬੀ ਦੀ ਕਹਾਵਤ ਆ ਵੀ ਉਹ ਫ੍ਰੀ ਦੀ ਸ਼ਾਬਾਸ਼ ਬੱਲੇ ਬੱਲੇ ਲੈਣ ਦੀ ਖਾਤਰ ਥੋੜੇ ਜਿਹੇ ਲੋਕਾਂ ਨੂੰ ਖੁਸ਼ ਕਰਨ ਦੀ ਖਾਤਰ 3% ਤੋਂ ਕਹਿੰਦੇ 8% ਲੋਕ ਆ ਜਿਹਨਾਂ ਨੂੰ ਇਹ ਖੁਸ਼ ਕਰਦੇ ਆ ਤੇ ਤੁਸੀਂ ਲਾ ਲਓ ਸਾਹਿਬ 92% ਲੋਕਾਂ ਦਾ ਫਿਰ ਇਹ ਲਹੂ ਪੀ ਰਿਹਾ ਜੀ
ਬਿਲਕੁਲ ਖੁਸ਼ ਸਾਹਿਬ ਜਿਵੇਂ ਰਿਫਿਊਜੀਸ ਦੀ ਵੀ ਗੱਲ ਚੱਲੀ ਸੀ ਚਲੋ ਇਹ ਮੁਲਕਾਂ ਦਾ ਸਿਸਟਮ ਬਹੁਤ ਵਧੀਆ ਸੀਗਾ ਇਹ ਹਿਊਮਨ ਰਾਈਟਸ ਦੀ ਕਦਰ ਕਰਦੇ ਸੀ ਕਿਉਂਕਿ ਬਹੁਤ ਸਾਰੇ ਮੁਲਕ ਨੇ ਲੋਕ ਇਹੋ ਜਿਹੀਆਂ ਸਰਕਾਰਾਂ ਨੇ ਜਾਂ ਕਿਤੇ ਤਾਨਾਸ਼ਾਹੀ ਹੈ ਜਾਂ ਕਿਤੇ ਪੁਲਿਸ ਰਾਜ ਹੈ ਜਿੱਥੇ ਲੋਕਾਂ ਦੇ ਨਾਲ ਵੱਡੇ ਪੱਧਰ ਧੱਕਾਸ਼ਾਹੀ ਹੁੰਦੀਆਂ ਨੇ ਅੱਜ ਵੀ ਹੋ ਰਹੀਆਂ ਨੇ ਤੇ ਲੋਕ ਉੱਥੋਂ ਜਾਨ ਬਚਾ ਕੇ ਇਹਨਾਂ ਪੱਛਮੀ ਮੁਲਕਾਂ ਦੇ ਵਿੱਚ ਆਏ ਨੇ
ਤੇ ਪਰਿਵਾਰਾਂ ਨੂੰ ਵੀ ਇੱਥੇ ਬਚਾਇਆ, ਆਪਣੀਆਂ ਜ਼ਿੰਦਗੀ ਬਚਾਈਆਂ। ਪਰ ਸਾਨੂੰ ਵੀ ਪਤਾ ਵੀ ਇਹਦੇ ਵਿੱਚ ਇਹ ਜੋ ਵਾਕਿਆ ਹੀ ਲੋੜਵੰਦ ਬੰਦੇ ਨੇ ਉਹ ਬਹੁਤ ਘੱਟ ਹੁੰਦੇ ਨੇ, ਤੇ ਜਿਹੜਾ ਸਿਸਟਮ ਦਾ ਮਿਸ ਯੂਜ ਕਰਨ ਵਾਲੇ, ਇੱਕ ਮਿਲ ਗਿਆ ਵੀ ਤੁਸੀਂ ਰਿਫਿਊਜੀ ਲਾ ਦੋ, ਤੁਹਾਨੂੰ ਇੰਨੇ ਸਾਲ ਵਾਸਤੇ ਕੋਈ ਕੱਢ ਨਹੀਂ ਸਕਦਾ, ਤੁਹਾਡਾ ਇੰਨੇ ਸਾਲ ਕੇਸ ਚੱਲਣਾ ਆ, ਇੰਨੀਆਂ ਤੁਹਾਨੂੰ ਸਹੂਲਤਾਂ ਮਿਲ ਜਾਣੀਆਂ। ਸੋ ਲੋਕਾਂ ਨੇ ਵੱਡੇ ਪੱਧਰ ਤੇ ਇਹਦਾ ਮਿਸ ਯੂਜ ਵੀ ਬਹੁਤ ਕੀਤਾ, ਤੇ ਇਹ ਮਿਸ ਯੂਜ ਨਹੀਂ ਹੋਣਾ ਚਾਹੀਦਾ ਸੀਗਾ। ਤੇ ਅਗਰ ਕੋਈ ਵਾਕਿਆ ਹੀ ਜਿਹੜਾ ਸਹੀ ਰਿਫਿਊਜੀ ਹੈ ਉਹਨੂੰ ਹੀ ਇਹ ਸਿਸਟਮ ਦਾ ਜਿਹੜਾ ਫਾਇਦਾ ਮਿਲਣਾ ਚਾਹੀਦਾ। ਪਰ ਗੱਲ ਇਹ ਆ ਕਿ ਜਦੋਂ ਤੁਸੀਂ ਇੱਕ ਮਨ ਬਣਾ ਲਿਆ ਆ ਵੀ ਅਸੀਂ ਸਾਰਾ ਕੁਝ ਦੇਖ ਕੇ ਅੱਖਾਂ ਮੀਚ ਲੈਣੀਆਂ ਆ, ਸਾਨੂੰ ਜਿੰਨਾ ਮਰਜ਼ੀ ਕੋਈ ਕਹੀ ਜਾਵੇ ਉਹਦੇ ਚ ਚੇਂਜਸ ਲਿਆਉਣ ਦੀ ਕੋਸ਼ਿਸ਼ ਅਸੀਂ ਨਹੀਂ ਕਰਨੀਆਂ। ਇਹ ਕਿੱਥੇ ਖੋਸਾ ਸਾਹਿਬ ਸਾਲ ਦੇ ਵਿਚ 10 ਤੋਂ 12 ਹਜ਼ਾਰ ਇੰਨੀਆਂ ਇੱਕ ਰਿਫਿਊਜੀ ਅਪਰੂਵਲ ਹੁੰਦੇ ਸੀਗਾ, ਇਹ 15-20 ਹਜ਼ਾਰ ਤੋਂ ਵੱਧ ਐਪਲੀਕੇਸ਼ਨ ਸਾਲ ਦੀਆਂ ਨਹੀਂ ਆਉਂਦੀਆਂ ਸੀਗਾ, ਤੇ ਉਹਦੇ ਨਾਲ ਆਮ ਲੋਕਾਂ ਦੇ ਕੋਈ ਬਹੁਤਾ ਫਰਕ ਵੀ ਨਹੀਂ ਸੀ ਪੈਂਦਾ, ਨਾ ਆਮ ਲੋਕਾਂ ਨੂੰ ਕੋਈ ਬਹੁਤੀ ਦਿੱਕਤ ਸੀਗੀ। ਪਰ ਤੁਸੀਂ ਅੱਜ ਦੇਖ ਲੋ ਕਿ ਰਿਫਿਊਜੀ ਦੇ ਵਿਚ ਤਕਰੀਬਨ 3-3.5 ਲੱਖ ਐਪਲੀਕੇਸ਼ਨ ਦਾ ਬੈਕਲੌਗ ਚੱਲ ਰਿਹਾ, ਤੇ ਹੁਣ ਪਤਾ ਨੀ ਇਹਨਾਂ ਦੇ ਫੈਸਲੇ ਕਦੋਂ ਹੋਣੇ ਆ, ਤੇ ਇਹੋ ਜਿਹੀ ਬਹੁਤ ਵੱਡੀ ਗਿਣਤੀ ਆ ਵੀ ਜਿਨ੍ਹਾਂ ਦੇ ਫੈਸਲੇ ਹੋ ਵੀ ਚੁੱਕੇ ਨੇ, ਤੇ ਕੋਰਟ ਨੇ ਉਹਨਾਂ ਨੂੰ ਰਿਜੈਕਟ ਵੀ ਕਰ ਦਿੱਤਾ, ਪਰ ਸਟਿਲ ਉਹ ਕੈਨੇਡਾ ਦੇ ਵਿਚ ਰਹਿ ਰਹੇ ਨੇ, ਉਹਨਾਂ ਨੂੰ ਇੱਥੋਂ ਡਿਪੋਰਟ ਨਹੀਂ ਕੀਤਾ ਜਾ ਸਕਿਆ। ਤੇ ਇਹ ਬਹੁਤ ਵੱਡਾ ਇੱਕ ਕਹਿ ਸਕਦੇ ਆ ਵੀ ਸਰਕਾਰ ਦਾ ਫੇਲੀਅਰ ਹੈ ਕਿ ਉਹਨਾਂ ਨੇ ਇਹ ਸਾਰਾ ਕੁਛ ਹੋਣ ਦਿੱਤਾ। ਤੇ ਇਹਦੇ ਵਿਚ ਤੁਸੀਂ ਦੇਖੋ ਜਿਹੜੇ ਟੈਂਪਰੇਰੀ ਰੈਜੀਡੈਂਟ ਆਏ ਨੇ, ਜਿਨ੍ਹਾਂ ਚ ਸਟੂਡੈਂਟਸ ਵੀ ਨੇ, ਵਰਕ ਪਰਮਿਟ ਵਾਲੇ ਵੀ, ਉਹਨਾਂ ਨੇ ਵੀ ਇਸ ਚੀਜ਼ ਦਾ ਵੱਡੇ ਪੱਧਰ ਤੇ ਜਿਹੜਾ ਆ ਮਿਸ ਯੂਜ ਕੀਤਾ। ਜਿਹੜੇ ਇਮੀਗ੍ਰੇਸ਼ਨ ਕੰਸਲਟੈਂਟ ਸੀਗੇ ਉਹਨਾਂ ਨੇ ਵੀ ਉਹਨਾਂ ਨੂੰ ਇਹ ਗਲਤ ਰਾਹ ਦੇ ਉਪਰ ਤੋਰਿਆ ਵੀ ਤੁਸੀਂ ਜਾ ਕੇ ਅਪਲਾਈ ਕਰ ਦੋ, ਇੰਨੇ ਸਾਲ ਤੁਸੀਂ ਕੈਨੇਡਾ ਦੇ ਵਿਚ ਹੋਈ, ਤੇ ਇਹਦੇ ਵਿਚ ਤੁਹਾਨੂੰ ਹੋ ਸਕਦਾ ਵੀ ਕੋਰਟ ਤੁਹਾਨੂੰ ਸੈਫਟ ਵੀ ਗੱਲ ਹੈ। ਤਾਂ ਇਹ ਵੀ ਸਰਕਾਰ ਦਾ ਇੱਕ ਇਮੀਗ੍ਰੇਸ਼ਨ ਸਿਸਟਮ ਦਾ ਵੱਡਾ ਫੇਲੀਅਰ ਸੀਗਾ। ਦੇਖੋ ਤੁਸੀਂ, ਉਮੀਦ ਤਾਂ ਅਸੀਂ ਇਹੀ ਕਰਦੇ ਆ ਕਿ ਜਿੰਨੀਆਂ ਵੀ ਚਰਚਾਵਾਂ ਚਾਹੇ ਅੱਜ ਹੋਈਆਂ ਨੇ ਚਾਹੇ ਅੱਗੇ ਹੁੰਦੀਆਂ ਰਹੀਆਂ ਨੇ, ਤੇ ਹੋਰ ਵੀ ਜਿਹੜੇ ਵੱਖ ਵੱਖ ਥਾਵਾਂ ਦੇ ਉੱਪਰ ਇਸ ਤਰੀਕੇ ਦੇ ਮੁੱਦੇ ਜਿਹੜੇ ਨੇ ਉਭਾਰੇ ਜਾਂਦੇ ਰਹੇ ਨੇ, ਤੇ ਆਉਣ ਵਾਲੇ ਸਮੇਂ ਦੌਰਾਨ ਜ਼ਰੂਰ ਜੋ ਨਵੀਆਂ ਨੀਤੀਆਂ ਸਰਕਾਰਾਂ ਨੇ ਬਣਾਉਣੀਆਂ ਨੇ, ਇਨ੍ਹਾਂ ਚੀਜ਼ਾਂ ਨੂੰ ਜ਼ਰੂਰ ਧਿਆਨ ਦੇ ਵਿਚ ਰੱਖਦੇ ਹੋਏ ਇਹ ਫੈਸਲੇ ਲੈ ਜਾਣਗੇ। ਅਸੀਂ ਉਮੀਦ ਕਰਦੇ ਹਾਂ ਵੀ ਜਿਹੜੀ ਸਾਡੀ ਜਿਹੜੀਆਂ ਲੋਕਲ ਮਿਊਂਸੀਪਲ ਪੱਧਰ ਦੀਆਂ ਇਲੈਕਸ਼ਨ ਵੀ ਨੇ, ਜਿਹੜੇ ਸਾਡੇ ਮਿਊਂਸੀਪਲ ਪੱਧਰ ਦੀਆਂ ਸਰਕਾਰਾਂ ਦੇ ਫੇਲੀਅਰਸ ਰਹੇ ਨੇ, ਵੀ ਉਹਨਾਂ ਦੇ ਉੱਪਰ ਵੀ ਵਿਚਾਰ ਚਰਚਾਵਾਂ ਆਉਣ ਵਾਲੇ ਦਿਨਾਂ ਦੌਰਾਨ ਹੋਣਗੀਆਂ, ਤੇ ਇਹਨਾਂ ਮਿਊਂਸੀਪਲ ਸਰਕਾਰਾਂ ਨੂੰ ਵੀ ਲੋਕ ਮਜਬੂਰ ਕਰਨਗੇ ਵੀ ਤੁਸੀਂ ਜੋ ਪਹਿਲਾਂ ਜੋ ਕੁਛ ਕਰਦੇ ਰਹੇ ਹੋ ਤੇ ਉਹ ਚੀਜ਼ਾਂ ਨਹੀਂ ਹੋਣੀ ਚਾਹੀਦੀਆਂ। ਇਹ 4 ਸਾਲ ਦੀ ਖੁਦ ਸਾਹਿਬ ਮੈਂ ਗੱਲ ਕਰਾਂ ਨਾ ਕਿ ਜੋ ਮੇਰਾ ਆਪਣਾ ਨਜ਼ਰੀਆ ਆ ਕਿ ਜਿਹੜੀ ਸਾਡੀ ਬ੍ਰੈਂਪਟਨ ਦੀ ਸਿਟੀ ਕੌਂਸਲ ਹੈ ਉਹ ਇਸ ਤਰੀਕੇ ਨਾਲ ਬਣ ਗਈ ਹੈ ਕਿ ਕੁਛ ਵੀ ਹੁੰਦਾ ਆ, ਕੋਈ ਬੰਦਾ ਜਿਹੜਾ ਭਾਵੇਂ ਰੀਜਨਲ ਕੌਂਸਲਰ ਹੈ ਭਾਵੇਂ ਕੌਂਸਲਰ ਹੈ, ਕੋਈ ਵਿਰੋਧ ਨਹੀਂ ਕਰਦਾ, ਹਰ ਫੈਸਲਾ ਸਰਵਸੰਮਤੀ ਦੇ ਨਾਲ ਹੋ ਰਿਹਾ। ਇੱਕ ਵੀ ਕੌਂਸਲਰ ਰੀਜਨਲ ਕੌਂਸਲਰ ਮੈਨੂੰ ਇਹੋ ਜਿਹਾ ਨਹੀਂ ਮਿਲਿਆ ਜਿਹੜਾ ਲੋਕਾਂ ਦੇ ਵਿਚ ਆ ਕੇ ਬੋਲਿਆ ਹੋਵੇ ਵੀ ਆਹ ਫੈਸਲਾ ਸਾਡੀ ਕੌਂਸਲ ਨੇ ਗਲਤ ਕੀਤਾ ਸੀ, ਮੈਂ ਇਸ ਫੈਸਲੇ ਦੇ ਹੱਕ ਦੇ ਵਿਚ ਨਹੀਂ ਹਾਂ ਤੇ ਮੈਂ ਇਸ ਫੈਸਲੇ ਦਾ ਵਿਰੋਧ ਕਰਦਾ। ਉਹ ਬਹੁਤੀਆਂ ਗੱਲਾਂ ਦਾ ਖੁਸਰ ਸਾਹਿਬ 2-3 ਸਾਲ ਬਾਅਦ ਕੁਛ ਮਹੀਨਿਆਂ ਬਾਅਦ ਪਤਾ ਲੱਗਦੀਆਂ ਸੀ ਵੀ ਪਿਛਲੇ 6 ਮਹੀਨੇ ਪਹਿਲਾਂ ਆਹ ਫੈਸਲਾ ਲੈ ਲਿਆ, ਕਿਉਂਕਿ ਜਦੋਂ ਕੋਈ ਬਾਹਰ ਆ ਕੇ ਦੱਸਦਾ ਹੀ ਨਹੀਂ ਉਹ ਗੱਲ ਫਿਰ ਮੀਡੀਆ ਚ ਜਾਂਦੀ ਵੀ ਨਹੀਂ ਸੀ। ਤੇ ਮੈਂ ਉਮੀਦ ਕਰਦਾ ਵੀ ਅਗਲੀ ਕੌਂਸਲ ਇਸ ਤਰੀਕੇ ਦੀ ਨਹੀਂ ਹੋਊਗੀ ਤੇ ਜਿਹਦੇ ਵਿਚ ਕੋਈ ਬੰਦਾ ਵੀ ਬੋਲਣ ਵਾਲਾ ਨਾ ਹੋਵੇ ਕੋਈ ਗਲਤ ਨੂੰ।
ਨਾਲ ਦੀ ਨਾਲ ਅਸੀਂ ਮੈਂ ਇੱਕ ਦੋ ਰਿਕਾਰਡ
ਜਿਹਨੇ ਸਾਰੇ ਫੈਸਲੇ ਹੋਣੇ ਆ ਤੇ ਫਿਰ ਇਹਦਾ ਫਿਰ ਖੁਸਰ ਸਾਹਿਬ ਫਿਰ
ਗਿੱਲ ਸਵੀਟ ਫੈਕਟਰੀ ਸੀਕੇ ਲਿਕੁਡੇਸ਼ਨ ਜੀ, ਕੁਝ ਸਮੁੰਦਰ ਬੰਦ ਵਾਲਾ ਕੰਮ ਹੈ ਜੀ, ਕੋਈ ਵੀ ਘਰ ਦੇ ਵਿਚ ਵਰਤਣ ਵਾਲਾ ਸਮਾਨ ਲੈਣਾ ਚਾਹੁੰਦੇ ਹੋ ਸੀਕੇ ਲਿਕੁਡੇਸ਼ਨ, ਤੇ ਨਾਲ ਦੀ ਨਾਲ ਕੋਈ ਵੀ ਪ੍ਰਾਪਰਟੀ ਵੇਚਣੀ ਖਰੀਦਣੀ ਚਾਹੁੰਦੇ ਹੋ ਹਰਵਿੰਦਰ ਬਰਾੜ ਜੀ 6474845446। ਜੇਕਰ ਤੁਸੀਂ ਕਿਸੇ ਵੀ ਗਰੋਸਰੀ ਸਟੋਰ ਤੇ ਜਾਂਦੇ ਆ ਗਿਲਸੇ ਦਾ ਪ੍ਰੋਡਕਟ ਜ਼ਰੂਰ ਘਰ ਦੇ ਵਿਚ ਲਿਆ ਕੇ ਵਰਤਿਓ ਜੀ। ਐਚ ਬੀ ਕਾਊਂਟਿੰਗ 905-672-8888। ਸਿਟੀ ਕਾਰ ਐਂਡ ਟਰੱਕ ਰੈਂਟਲ ਤੇ ਗੱਲਬਾਤ ਕੀਤੀ ਜਾ ਸਕਦੀ ਆ ਜੀ, ਕਿਸੇ ਵੀ ਤਰ੍ਹਾਂ ਦੀ ਤੁਸੀਂ ਕੋਈ ਵੀ ਜਿਹੜੀ ਆ ਕਾਰ ਲੈਣੀ ਚਾਹੁੰਦੇ ਹੋ ਸਿਟੀ ਕਾਰ ਐਂਡ ਟਰੱਕ ਰੈਂਟਲ। ਲਖਵਿੰਦਰ ਸੰਧੂ ਤੁਸੀਂ ਕਿਸੇ ਵੀ ਕ੍ਰਿਮੀਨਲ ਮਾਮਲੇ ਚ ਫਸ ਗਏ ਹੋ ਜੀ, ਫੌਜਦਾਰੀ ਕੇਸ ਪੈ ਗਿਆ ਤੇ ਗੱਲਬਾਤ ਕਰ ਲਿਓ ਲਖਵਿੰਦਰ ਸਿੰਘ ਜੀ 416-904-5555। ਫਰੈਸ਼ ਫੂਡ ਸੈਂਟਰ, ਤੁਸੀਂ ਸਾਫ਼ ਸੁਥਰੀ ਗਰੋਸਰੀ ਖਰੀਦਣੀ ਚਾਹੁੰਦੇ ਹੋ ਤੇ ਫਰੈਸ਼ ਸਬਜ਼ੀਆਂ ਲੈਣੀਆਂ ਚਾਹੁੰਦੇ ਸੀ, ਫਰੈਸ਼ ਫੂਡ ਸੈਂਟਰ 905-8743-2224 ਜੀ। ਅਸੀਂ ਗੱਲਬਾਤ ਕਰ ਰਹੇ ਹਾਂ ਨਾਲ ਦੀ ਨਾਲ ਜੀ ਸਤਲਜ ਜਿਹੜੀ ਹੈ ਜੀ, ਪਹਿਲਾਂ ਇਹਦਾ ਨਾਂ ਹੋਰ ਸੀਗਾ, ਫਿਰ ਕੋਸ਼ਿਸ਼ ਕੀਤੀ ਸਤਲੁਜ ਰੱਖਿਆ ਜਾਵੇ, ਤੇ ਇਹਦੇ ਉੱਤੇ ਜਿੰਨੇ ਸਾਡੇ ਪੋਲੀਟੀਕਲ ਲੋਕ ਆ, ਹਰੇਕ ਬੰਦਾ ਆਪਣੇ ਤਰੀਕੇ ਨਾਲ ਆਪਣੀਆਂ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰ ਰਿਹਾ, ਰੈਦਰ ਕਿ ਜਿਹੜੇ ਲੋਕਾਂ ਨਾਲ ਧੱਕਾ ਹੋਇਆ ਉਹਨਾਂ ਦੇ ਜ਼ਖਮਾਂ ਤੇ ਮਲਮ ਲਾਈ ਜਾਵੇ। ਮਲਮ ਲਾਉਣ ਦੀ ਬਜਾਏ ਹੋਰ ਜ਼ਖਮ ਹਰੇਕ ਬੰਦਾ ਖਰੀਦਣ ਦੀ ਕੋਸ਼ਿਸ਼ ਕਰ ਰਿਹਾ, ਉਹ ਪਤਾ ਨੀ ਕਿਉਂ ਜੀ ਏਡੀ ਵੱਡੀ ਪੋਲਿਟਿਕਸ ਇਸ ਮੂਵੀ ਤੇ ਮੇਰਾ ਖਿਆਲ ਨੀ ਹੋਣੀ ਚਾਹੀਦੀ ਜਿੱਡੀ ਵੱਡੀ ਹੋ ਰਹੀ ਹੈ ਜੀ।
ਦੇਖੋ ਖੁਸ਼ ਸਾਹਿਬ, ਇਹ ਜੋ ਮੂਵੀ ਹੈ, ਕਿਉਂਕਿ ਇਹ ਇਤਿਹਾਸਿਕ ਜੋ ਘਟਨਾਵਾਂ ਨੇ ਜੋ ਉਸ ਸਮੇਂ ਜੋ ਪੰਜਾਬ ਦੇ ਵਿਚ ਜੋ ਘਟਨਾਵਾਂ ਵਾਪਰੀਆਂ, ਸੋ ਉਹਦੇ ਉੱਪਰ ਆਧਾਰਿਤ ਇਹ ਮੂਵੀ ਸੀ। ਕੋਈ ਕਾਲਪਨਿਕ ਕਹਾਣੀ ਨਹੀਂ ਸੀਗੀ ਤੇ ਸਚਾਈ ਦੇ ਉੱਪਰ ਇਹ ਮੂਵੀ ਬਣਾਈ ਗਈ। ਤੇ ਇਹਦੇ ਵਿਚ ਇਹ ਵੀ ਸੀਗਾ ਕਿ ਜੋ ਜਸਵੰਤ ਸਿੰਘ ਖਾਲੜਾ ਨੇ ਉਹਨਾਂ ਦੇ ਪਰਿਵਾਰ ਦੇ ਨਾਲ, ਉਹਨਾਂ ਦੀ ਪਤਨੀ ਤੇ ਬੀਬੀ ਪਰਮਜੀਤ ਕੌਰ ਖਾਲੜਾ ਉਹਨਾਂ ਦੇ ਨਾਲ ਗੱਲਬਾਤ ਕਰਕੇ ਤੇ ਉਹਨਾਂ ਦੇ ਪ੍ਰਵਾਨਗੀ ਤੋਂ ਬਾਅਦ ਹੀ ਇਹ ਮੂਵੀ ਤਿਆਰ ਕੀਤੀ ਗਈ। ਸੋ ਮੈਂ ਉਹਨਾਂ ਦੇ ਵੀ ਵਿਚਾਰ ਸੁਣ ਰਿਹਾ ਸੀ, ਉਹਨਾਂ ਦੀ ਗੱਲਾਂ ਬਾਤਾਂ ਸੁਣ ਰਿਹਾ ਸੀਗਾ, ਤੇ ਉਹਨਾਂ ਨੇ ਵੀ ਤਸੱਲੀ ਬਖਲਾਈ ਸੀ ਵੀ ਜੋ ਕੁਛ ਵੀ ਮੂਵੀ ਚ ਦਿਖਾਇਆ ਗਿਆ ਵੀ ਉਹ ਤਕਰੀਬਨ ਸੱਚ ਸੀ। ਮੈਂ ਕੁਛ ਵਕੀਲ ਜਿਹੜੇ ਹਿਊਮਨ ਰਾਈਟ ਕੇਸ ਦੇ ਨਾਲ ਨਵਕਿਰਨ ਸਿੰਘ, ਉਹਨਾਂ ਦੀ ਵੀ ਮੈਂ ਇੰਟਰਵਿਊ ਦੇਖ ਰਿਹਾ ਸੀ, ਉਹ ਕਹਿੰਦੇ ਮੈਂ ਮੂਵੀ ਦੇਖੀ ਹੈ, ਕਹਿੰਦੇ ਵੀ ਤਕਰੀਬਨ ਜੋ ਹੋਇਆ ਵੀ ਉਹੀ ਦਿਖਾਇਆ ਗਿਆ। ਤੇ ਦੇਖੋ ਕਿੰਨੀ ਹੈਰਾਨੀ ਦੀ ਖੁਦ ਸਾਹਿਬ ਗੱਲ ਹੈ ਕਿ ਤੁਸੀਂ ਕਾਲਪਨਿਕ ਕਹਾਣੀਆਂ, ਕਾਲਪਨਿਕ ਗੱਲਾਂ ਜਾਂ ਪ੍ਰੋਪੋਗੰਡਾ ਮੂਵੀਆਂ ਬਣਾ ਲਓ। ਪਹਿਲਾਂ ਕਿੰਨੀਆਂ ਹੋਰ ਬਣੀਆਂ, ਕੇਰਲਾ ਫਾਈਲ ਬਣਾਤੀ, ਕਸ਼ਮੀਰ ਫਾਈਲ ਬਣਾਤੀ, ਹੋਰ ਚੀਜ਼ਾਂ ਬਣਾਈਆਂ ਜਿਹੜੀਆਂ ਕਿ ਸਚਾਈ ਦੇ ਆਧਾਰਿਤ ਵੀ ਨਹੀਂ ਸਨ, ਉਹਨਾਂ ਤੇ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੋਈ। ਇੱਕ ਜਿਹੜੀ ਮੂਵੀ ਸੱਚ ਦੇ ਉੱਪਰ ਜਿਹੜੀਆਂ ਟਰੂ ਇਵੈਂਟਸ ਹੋਈਆਂ ਨੇ ਤੇ ਉਸ ਪੱਖ ਨੂੰ ਅਗਰ ਕੋਈ ਮੂਵੀ ਦੇ ਰਾਹੀਂ ਦੱਸਿਆ ਗਿਆ ਤੇ ਇੰਨਾ ਉਹਦੇ ਉੱਪਰ ਹੱਲਾ ਮਚਾਉਣ ਦੀ ਕੋਸ਼ਿਸ਼ ਕੀਤੀ ਗਈ। ਦਲਜੀਤ ਦੋਸਾਂਝ ਦੇ ਉੱਪਰ ਤਰ੍ਹਾਂ ਤਰ੍ਹਾਂ ਦੇ ਹਮਲੇ ਕਰਨ, ਜਦੋਂ ਕਿ ਇਹੀ ਦਲਜੀਤ ਦੋਸਾਂਝ ਜਦੋਂ ਹੋਰ ਮੂਵੀਜ਼ ਬਣਾਉਂਦਾ ਰਿਹਾ ਅਮਰ ਸਿੰਘ ਚਮਕੀਲੇ ਦੇ ਉੱਪਰ ਬਣਾਈ ਤਾਂ ਸਾਰੇ ਉਹਦੀ ਪ੍ਰਸ਼ੰਸਾ ਕਰ ਰਹੇ ਸੀ। ਜਿੱਥੇ ਉਹਦੇ ਨਾਲ ਧੱਕਾ ਹੋਇਆ, ਜਿੱਥੇ ਜਿਹੜੇ ਉਸ ਟਾਈਮ ਦੇ ਜਿਹੜੇ ਖਾੜਕੂ ਜਿਹੜੇ ਮੁੰਡੇ ਸੀ ਜਿਹੜੇ ਉਹਨਾਂ ਨੇ ਕਤਲ ਕੀਤਾ, ਜਿਹੜੇ ਦੋਸ਼ ਲੱਗੇ, ਤਾਂ ਉਹ ਜਦੋਂ ਚੀਜ਼ਾਂ ਦਿਖਾਈਆਂ ਗਈਆਂ ਤਾਂ ਕਿਸੇ ਨੂੰ ਇਤਰਾਜ਼ ਨਹੀਂ ਹੋਇਆ, ਤੇ ਦੂਜਾ ਪੱਖ ਦਿਖਾਇਆ ਗਿਆ ਤਾਂ ਇੰਨਾ ਰੌਲਾ ਪਾਇਆ। ਸੋ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ, ਕਿਉਂਕਿ ਇਹ ਚੀਜ਼ਾਂ ਨੇ ਹੀ ਪੰਜਾਬ ਨੂੰ ਇੰਨਾ ਵੱਡਾ ਸੰਤਾਪ ਦਿਖਾਇਆ, ਕਿਉਂਕਿ ਉਦੋਂ ਵੀ ਇਹੀ ਪੋਲੀਟਿਕਸ ਹੁੰਦੀ ਸੀ ਵੀ ਹਰ ਚੀਜ਼ ਨੂੰ ਪੋਲੀਟੀਕਲ ਰੰਗ ਦੇ ਦੇਣਾ, ਹਿੰਦੂ ਸਿੱਖਾਂ ਦੇ ਵਿੱਚ ਵੰਡ ਪਾਉਣ ਵਾਲੇ ਇਹ ਚੀਜ਼ਾਂ ਦੇ ਤੌਰ ਤੇ ਪੇਸ਼ ਕਰਨਾ। ਹੁਣ ਵੀ ਇਸ ਤਰੀਕੇ ਨਾਲ ਹੋ ਰਿਹਾ। ਜਦੋਂ ਇਹ ਮੂਵੀ ਦੀ ਗੱਲ ਹੋਈ ਹੈ, ਜਦੋਂ ਕਿ ਜਸਵੰਤ ਸਿੰਘ ਖਾਲੜਾ ਨੇ ਇਹ ਸਿਰਫ ਸਿੱਖਾਂ ਦੀ ਗੱਲ ਨਹੀਂ ਕੀਤੀ, ਉਹ ਜਿਹੜੇ ਹਿੰਦੂ ਵੀ ਉਸ ਸਮੇਂ ਜਿਹੜੇ ਨਜਾਇਜ਼ ਮਾਰੇ ਸੀ ਉਹਨਾਂ ਦਾ ਵੀ ਉਹ ਆਵਾਜ਼ ਜਿਹੜੀ ਆ ਇਹ ਚੁੱਕਦੇ ਰਹੇ ਨੇ, ਤੇ ਪਰ ਫਿਰ ਉੱਥੇ ਦੂਜੀ ਗੱਲ ਛੇੜ ਲੈਂਦੇ ਨੇ ਵੀ ਇਹਨਾਂ ਦੀ ਗੱਲ ਨੀ ਕਰਦੇ, ਪੁਲਿਸ ਵਾਲਿਆਂ ਦੀ ਗੱਲ ਨੀ ਕਰਦੇ। ਇਹ ਜਾਣ ਬੁੱਝ ਕੇ ਕੁਛ ਲੋਕ ਪਹਿਲਾਂ ਵੀ ਇਹੀ ਕਰਦੇ ਰਹੇ ਨੇ ਕਿ ਲੋਕਾਂ ਨੂੰ ਧਰਮ ਦੇ ਨਾਂ ਤੇ ਵੰਡ ਕੇ ਰੱਖੋ, ਪੰਜਾਬ ਦੇ ਵਿੱਚ ਸੰਪਰਦਾਇਕ ਮਾਹੌਲ ਬਣਾ ਕੇ ਰੱਖੋ। ਹੁਣ ਉਹੀ ਲੋਕ ਜਿਹੜੇ ਦਿਲਜੀਤ ਦੀ ਤਾਰੀਫ਼ ਕਰਦੇ ਸੀ, ਇਹੀ ਤੇ ਜਦੋਂ ਪ੍ਰਾਈਮ ਮਿਨਿਸਟਰ ਮੋਦੀ ਹੋਰਾਂ ਦੇ ਨਾਲ ਮਿਲਿਆ ਉਦੋਂ ਚੰਗਾ ਸੀਗਾ, ਜਦੋਂ ਹੋਰ ਕੰਮ ਕਰਦਾ ਰਿਹਾ ਉਹ ਚੰਗਾ ਸੀ, ਤੇ ਅੱਜ ਉਹਨੇ ਜਸਵੰਤ ਸਿੰਘ ਖਾਲੜਾ ਦੀ ਗੱਲ ਕਰਤੀ ਤਾਂ ਉਹ ਗਦਾਰ ਬਣ ਗਿਆ। ਹੁਣ ਉਹਦੇ ਖਿਲਾਫ਼ ਤਰ੍ਹਾਂ ਤਰ੍ਹਾਂ ਦੀ ਗੱਲਾਂ ਹੋ ਰਹੀਆਂ ਨੇ ਵੀ ਲੋਕਾਂ ਨੂੰ ਇਹ ਲੜਾ ਰਿਹਾ, ਧਰਮ ਦੀ ਰਾਜਨੀਤੀ ਕਰ ਰਿਹਾ। ਇਹ ਮਾਹੌਲ ਤੋਂ ਸਾਡੇ ਲੀਡਰਾਂ ਨੇ ਖੁਸ਼ਾ ਸਾਹਿਬ ਕੋਈ ਸਬਕ ਨਹੀਂ ਸਿੱਖਿਆ। ਇਹੀ ਗੱਲਾਂ ਕਰਕੇ ਪਹਿਲਾਂ ਪੰਜਾਬ ਚ ਇੰਨਾ ਕੁਛ ਜਿਹੜਾ ਲੋਕਾਂ ਨੇ ਝੱਲਿਆ, ਅੱਜ ਵੀ ਉਹ ਲੀਡਰ ਉਹੀ ਕੰਮ ਕਰ ਰਹੇ ਨੇ ਜਿਹਦੇ ਨਾਲ ਲੋਕਾਂ ਦਾ ਫਾਇਦਾ ਕੁਛ ਨਹੀਂ ਹੋਣਾ। ਸੋ ਮੈਨੂੰ ਲੱਗਦਾ ਵੀ ਇੱਕ ਡੈਮੋਕ੍ਰੈਸੀ ਚ, ਡੈਮੋਕ੍ਰੈਟਿਕ ਮੁਲਕ ਚ ਇੰਨਾ ਕੁ ਦਾ ਹੱਕ ਹੋਣਾ ਚਾਹੀਦਾ ਵੀ ਤੁਸੀਂ ਆਪਣੀ ਗੱਲ ਰੱਖ ਸਕੋ। ਜੇ ਗੱਲੇ ਨਹੀਂ ਰੱਖ ਸਕਦੇ ਫਿਰ ਇਹ ਲੀਡਰਾਂ ਦਾ ਰੌਲਾ ਜਿਹੜਾ ਪਾਉਂਦੇ ਨੇ ਵੀ ਸਭ ਨੂੰ ਵਿਚਾਰ ਰੱਖਣ ਦਾ ਹੱਕ ਹੈ, ਮੈਨੂੰ ਲੱਗਦਾ ਵੀ ਉਹ ਗੱਲਾਂ ਸਾਰੀਆਂ ਬੇਮੈਨੀਆਂ ਰਹਿ ਜਾਂਦੀਆਂ
ਜੀ। ਸਾਡੇ ਮੁਲਕ ਦਾ ਕੰਮ ਹਾਥੀ ਦੇ ਦੰਦਾਂ ਨਾਲ ਜੀ, ਵਿਖਾਉਣ ਵਾਲੇ ਹੋਰ, ਖਾਣ ਵਾਲੇ ਹੋਰ। ਇਸ ਵੇਲੇ ਮੇਰੇ ਵੱਡੇ ਵੀਰ ਜੀ ਸਤਪਾਲ ਚੌਲ ਜੀ ਵੀ ਲਾਈਨ ਦੇ ਉੱਤੇ, ਕਾਫੀ ਸਾਰੀਆਂ ਹੋਰ ਵੀ ਲਾਈਨਾਂ, ਅਸੀਂ ਬਸ ਦੋ ਦੋ ਚਾਰ ਚਾਰ ਮਿੰਟ ਲਾ ਕੇ ਸਾਰਿਆਂ ਨੂੰ ਲਵਾਂਗੇ। ਸਤਪਾਲ ਵੀਰ ਜੀ, ਜੀ ਆਇਆਂ ਨੂੰ ਜੀ, ਕੀ ਹਾਲ ਚਾਲ ਆ? ਮਾਫੀ ਚਾਹੁੰਦੇ ਹਾਂ ਕਾਫੀ ਦੇਰ ਹੋਲਡ ਕਰਨਾ ਪਿਆ ਤੁਹਾਨੂੰ।
ਚੜ੍ਹਦੀ ਕਲਾ ਜੀ, ਖੁਸ਼ ਸਾਹਿਬ ਬਹੁਤ ਬਹੁਤ ਧੰਨਵਾਦ, ਬਹੁਤ ਵਧੀਆ ਗੱਲਾਂ ਕਰ ਰਹੇ ਸਾਡੇ ਲੁਧਿਆਣਾ ਸਾਹਿਬ, ਸਾਡੇ ਸਰੋਤਿਆਂ ਦਰਸ਼ਕਾਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
ਜੀ ਜੀ, ਅਸੀਂ ਪਹਿਲਾਂ ਵੀ ਗੱਲਬਾਤ ਕੀਤੀ ਆ, ਸਾਡੇ ਜਿਹੜਾ ਬ੍ਰੈਂਪਟਨ ਸ਼ਹਿਰ ਆ ਜੀ, ਉਹਦੇ ਵਿੱਚ ਇਲੈਕਸ਼ਨ ਆ ਰਹੀ ਆ, ਸਾਡੀਆਂ ਮਿਊਂਸੀਪਲ ਜਿਹੜੀਆਂ ਸਿਟੀ ਦੀਆਂ ਇਲੈਕਸ਼ਨ, ਉਹਨਾਂ ਬਾਰੇ ਗੱਲਬਾਤ ਕਰਦੇ ਰਹੀਦਾ, ਹਰ ਰੋਜ਼ ਉਹਦੇ ਬਾਰੇ ਅਪਡੇਟ ਦਿੰਦੇ ਰਹੀਦਾ। ਸਾਰੇ ਹੀ ਲੋਕ ਦੁਖੀ ਆ, ਕੋਈ ਟੈਕਸ ਤੋਂ ਦੁਖੀ ਆ, ਕੋਈ ਜਿਹੜੀਆਂ ਇਹਨਾਂ ਨੇ ਚੇਂਜਸ ਕੀਤੀਆਂ ਉਹਨਾਂ ਤੋਂ ਦੁਖੀ ਆ, ਕੋਈ ਵੇਰੀਏਸ਼ਨ ਪਰਮਿਟ ਤੋਂ ਦੁਖੀ ਆ, ਕੋਈ ਬੇਸਮੈਂਟਾਂ ਤੋਂ ਦੁਖੀ ਆ। ਉਹ ਕਹਿੰਦੇ ਉਹੀ ਬਿਲਡਰ ਆ, ਜੇ ਘਰ ਨਾ ਘਰ ਜੋੜ ਕੇ ਲਾ ਦੇਵੇ, 2 ਫੁੱਟ ਜਗ੍ਹਾ ਛੱਡ ਦੇਵੇ, ਕੋਈ ਪ੍ਰੋਬਲਮ ਨਹੀਂ, ਬੇਸਮੈਂਟ ਬਣਾਉਣੀ ਆ ਸਾਨੂੰ, 5 ਫੁੱਟ ਇੱਧਰ ਨੂੰ ਦਿਓ, 6 ਫੁੱਟ ਇੱਧਰ ਨੂੰ ਦਿਓ। ਪਰ ਇਹੋ ਹੀ ਜੇ ਬਿਲਡਰ ਤੁਹਾਨੂੰ ਡੋਰ ਕੱਢ ਕੇ ਦੇ ਦਿੰਦਾ, ਫਿਰ ਤੁਹਾਡਾ ਡੋਰ 2.5 ਫੁੱਟ ਚ ਵੀ ਪਰੂਵ ਹੋ ਜਾਂਦਾ। ਸਿਟੀ ਦੀਆਂ 2 ਨੀਤੀਆਂ ਕਿਉਂ ਆ, ਪਬਲਿਕ ਵਾਸਤੇ ਹੋਰ ਤੇ ਬਿਲਡਰਾਂ ਵਾਸਤੇ ਹੋਰ, ਕਿਉਂਕਿ ਉੱਥੇ ਚਾਂਦੀ ਦੀ ਜੁੱਤੀ ਵੱਜਦੀ ਕਰਕੇ ਤਾਂ ਜੀ।
ਕੁਛ ਸਭ ਤੋਂ ਪਹਿਲਾਂ ਤੇ ਮੈਂ ਤੁਹਾਡੀ ਸਮੁੱਚੀ ਟੀਮ ਦਾ, ਪ੍ਰੋਗਰਾਮ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਅਹਿਮ ਇਸ਼ੂਜ਼ ਡਿਸਕਸ ਕਰਨ ਦੇ ਲਈ ਤੁਸੀਂ ਇਹ ਪਲੇਟਫਾਰਮ ਜੋ ਹੈ ਉਹ ਮੁਹੱਈਆ ਕਰਦੇ ਹੋ, ਕਿਉਂਕਿ ਅਸੀਂ ਵੀ ਪਿਛਲੇ ਦਿਨਾਂ ਤੋਂ, ਪਿਛਲੇ ਹਫ਼ਤਿਆਂ ਤੋਂ ਡੋਰ ਟੂ ਡੋਰ ਜਿਹੜਾ ਜਾ ਰਹੇ ਹਾਂ ਉਹਦੇ ਵਿਚ ਦੇਖ ਰਹੇ ਹਾਂ ਕਿ ਇਹ ਹਾਈ ਟੈਕਸਿਸ ਦਾ ਜਿਹੜਾ ਇਸ਼ੂ ਆ, ਇਹ ਮੁੱਦਾ ਆ, ਲੋਕ ਸਭ ਤੋਂ ਵੱਡਾ ਬਰਡਨ ਆ ਜਿਹੜਾ ਇਸ ਵੇਲੇ ਇਹਨੂੰ ਸਮਝ ਰਹੇ ਆ। ਭਾਵੇਂ ਕਿ ਦੂਸਰੇ ਜਿਹੜੇ ਉਹਨਾਂ ਦੇ ਹਾਈ ਯੂਟੀਲਿਟੀਜ਼ ਦੇ ਬਿੱਲ ਹੈਗੇ ਆ, ਤੁਸੀਂ ਬਿਜਲੀ ਦੀ ਪਾਣੀ ਦੀ ਗੱਲ ਕਰੋ, ਇਨ ਜਨਰਲ ਅਨ ਅਫੋਰਡੇਬਿਲਿਟੀ ਦੇ ਖਰਚੇ ਚਲਾਉਣੇ ਘਰਾਂ ਦੇ ਜਿਹੜੇ ਉਹ ਔਖੇ ਹੋਏ ਪਏ ਆ, ਉਹਦੇ ਵਿਚ ਜਿਹੜੀਆਂ ਇਹ ਸਕਾਈ ਰਾਕਟਿੰਗ ਪ੍ਰੀਮੀਅਮਸ ਹੈਗੇ ਆ, ਇੰਸ਼ੋਰੈਂਸ ਦੇ, ਉਹਦੀ ਵੀ ਚਰਚਾ ਜਿਹੜੇ ਅੱਜ ਵੀ ਲੋਕ ਕਰਦੇ ਆ ਜਦੋਂ ਡੋਰ ਖੁੱਲਦਾ, ਉਹਦੇ ਨਾਲ ਹੀ ਜਿਹੜਾ ਜੀ ਵੀ ਇਹ ਸੇਫਟੀ ਤੇ ਸਿਕਿਉਰਿਟੀ ਦਾ ਜਿਹੜਾ ਇਸ਼ੂ ਆ ਵੀ ਕਿਸੇ ਵੀ ਸਮੇਂ ਕਿਸ ਘਰ ਤੇ ਕਦੋਂ ਹਮਲਾ ਹੋ ਜਾਣੇ, ਜੇ ਹਮਲਾ ਹੋ ਜਾਣਾ 911 ਕਾਲ ਕੀਤੀ ਤੇ ਪਤਾ ਨੀ ਉਹਨਾਂ ਨੇ ਪਹੁੰਚਣਾ ਕਿ ਨਹੀਂ, ਅੱਧੇ ਘੰਟੇ ਬਾਅਦ ਜਾਂ ਅਗਲੇ ਦਿਨ ਆਉਣਗੇ, ਤੇ ਕੁੱਲ ਮਿਲਾ ਕੇ ਜਾਣੀ ਕਿ ਬਾਅਦ ਦੇ ਵਿਚ ਇਹ ਇਨਫਰਾਸਟਰਕਚਰ ਤੇ ਹੋਰ ਸਰਵਿਸਿਸ ਵੀ ਕੱਲ ਚੱਲਦੀ ਆ। ਪਰ ਜਿਹੜੇ ਲੋਕ ਜਾਣੀ ਪਿਸ ਰਹੇ ਆ ਵੀ ਇਹ ਕੰਮ ਕਰ ਕਰਕੇ, ਮਿਹਨਤਾਂ ਕਰ ਕਰਕੇ ਜਿਹੜੇ ਪੈਸੇ 4 ਕਮਾਏ ਜਾਂਦੇ ਆ, ਉਹਦੇ ਵਿਚ ਵੱਡਾ ਹਿੱਸਾ ਜਿਹੜਾ ਟੈਕਸਿਸ ਦੇ ਵਿਚ ਚੱਲਿਆ ਜਾਂਦਾ, ਉਹਦੀ ਕਿਸੇ ਤਰ੍ਹਾਂ ਦੀ ਕੋਈ ਐਕਸਪਲੇਨੇਸ਼ਨ ਆ ਜਿਹੜੀ ਜੀ, ਜਾਂ ਫਿਰ ਇਹ ਜਿਹੜੀ ਗ੍ਰੇਵੀ ਟ੍ਰੇਨ ਇਹਨੂੰ ਕਿਹਾ ਜਾਂਦਾ ਸੀਗਾ ਪਿਛਲੇ ਸਾਲਾਂ ਦੇ ਦੌਰਾਨ, ਆਪਾਂ ਦੇਖਦੇ ਰਹੇ ਹਾਂ ਕਿ ਟਰਮ ਵੀ ਇਹ ਕਿਤੇ ਰੁਕਦੀ ਵੀ ਹਾਲ ਦੀ ਕੜੀ ਨਜ਼ਰ ਨਹੀਂ ਆ ਰਹੀ ਆ, ਕਿਉਂਕਿ ਕਿਤਿਓਂ ਵੀ ਇਹਦੇ ਬਾਰੇ ਕੋਈ ਰਾਹਤ ਭਰੀ ਖ਼ਬਰ ਜਿਹੜੀ ਗੱਲ ਆ ਉਹ ਭੈਣ ਭਾਵਾਂ ਨੂੰ ਸੁਣਨ ਨੂੰ ਨਹੀਂ ਮਿਲਦੀ। ਸੋ ਕਾਫ਼ੀ ਤੁਹਾਡੀ ਗੱਲ ਜਿਹੜੀ ਆ ਜੀ ਇਹ ਸਹੀ ਮੰਨੀ ਜਾ ਸਕਦੀ ਆ, ਕਿਉਂਕਿ ਅਸੀਂ ਵੀ ਲੋਕਾਂ ਦੇ ਕੋਲੋਂ ਡੋਰ ਟੂ ਡੋਰ ਜਾ ਕੇ ਇਹੀ ਸੁਣ ਰਹੇ ਹਾਂ ਜੀ।
ਪਰ ਇਹਦਾ ਹੱਲ ਕੀ ਹੋਊਗਾ ਜੀ, ਕਿਉਂਕਿ ਹੁਣ ਮੈਂ 2-3 ਵਾਰੀ ਗੱਲਬਾਤ ਕੀਤੀ ਬਹੁਤ ਸਾਰੇ ਬੰਦਿਆਂ ਨੂੰ, ਮੈਂ ਹੁੰਦਾ ਹਰ ਰੋਜ਼, ਕਿਉਂਕਿ ਅੱਜ ਕੱਲ੍ਹ ਵਿਆਹ ਬਹੁਤ ਜ਼ਿਆਦਾ ਆ ਜੀ, ਵੀਕ ਦੇ ਵਿੱਚ 4-5 ਵਿਆਹਾਂ ਤੇ ਜਾਣ ਦਾ ਮੌਕਾ ਮਿਲਦਾ, ਬਹੁਤ ਸਾਰੇ ਡਿਫਰੈਂਟ ਲੋਕ ਸਾ ਤਕਰੀਬਨ ਲੰਮੇ ਸਮੇਂ ਤੋਂ ਲੋਕਾਂ ਵਿੱਚ ਵਾਪਰਦੇ ਆ, ਜਾਣਦੇ ਆ ਲੋਕ, ਬਹੁਤ ਵੱਡੀ ਲੈਵਲ ਦੇ ਲੋਕਾਂ ਦੇ ਨਾਲ ਮਿਲਣ ਵਰਤਣ, ਦੁੱਖ ਦੇ ਸੁੱਖ ਦੇ ਕੰਮ ਆਈਦਾ ਹਰੇਕ ਦੇ ਜੀ। ਹਰੇਕ ਬੰਦੇ ਦਾ ਇੱਕੋ ਹੀ ਕੁਸ਼ਚਨ ਆ ਜੀ, ਹਰੇਕ ਬੰਦੇ ਦੀ ਇੱਕੋ ਹੀ ਜਿਹੜੀ ਸਿਰਦਰਦੀ ਆ ਕਿ ਜੇ ਸਲੇਟ ਬਦਲੀ ਜਾਊ, ਕਿ ਬ੍ਰਹਮਟਨ ਦੀ ਨੁਹਾਰ ਬਦਲੀ ਜਾਊ, ਕਿ ਸਲੇਟ ਬਦਲਣ ਦੇ ਨਾਲ ਕਿਤੇ ਇਹ ਤਾਂ ਨਹੀਂ ਫਿਰ ਜੇ ਇਹ ਸਲੇਟ ਦੇ ਘੱਟ ਬੰਦੇ ਜਿੱਤਣਗੇ ਤਾਂ ਫਿਰ ਦੂਜੀ ਸਲੇਟ ਦੇ ਵਿੱਚ ਮਰਜ ਹੋ ਜਾਣਗੇ, ਯੈਸਮੈਨ ਯੈਸਮੈਨ ਵਾਲੀ ਸਲੇਟ ਚੱਲੂਗੀ। ਬੜੇ ਲੋਕਾਂ ਦੇ ਕੁਸ਼ਚਨ ਆ, ਵੋਟ ਪਾਈਏ, ਕਿਹਨੂੰ ਪਾਈਏ, ਕਿਉਂ ਪਾਈਏ, ਕਿ ਜਾਂ ਪਾਈਏ ਹੀ ਨਾ, ਜਾਂ ਫਿਰ ਜਿਵੇਂ ਚੱਲਦਾ ਚੱਲੀ ਜਾਣ ਦਿਓ, ਅੰਨੀ ਪੀਂਦੀ ਕੁੱਤਾ ਚੱਟਦਾ, ਫਿਰ ਉਹੀ ਕੰਮ ਹੋਣ ਦੀਏ। ਇਹ ਕਦੋਂ ਲੋਕਾਂ ਦੀ ਇਹ ਜਿਹੜੀ ਚਿੰਤਾ ਮੁੱਕੂਗੀ ਜੀ?
ਦੇਖੋ, ਡੈਮੋਕਰੇਸੀ ਜਦੋਂ ਤੋਂ ਹੈ ਉਦੋਂ ਤੋਂ ਇਹਦੀ ਜਿਹੜੀ ਟਰਮ ਆ ਉਹ ਵੀ ਫਿਕਸ ਇਸ ਕਰਕੇ ਕੀਤੀ ਗਈ ਸੀਗੀ ਕਿ ਇੱਕ ਵਾਰ ਜਿਹੜੇ ਲੋਕ ਇਲੈਕਟ ਹੋ ਜਾਣ ਉਹ ਕਿਤੇ ਚੰਮ ਦੀਆਂ ਨਾ ਚਲਾਉਣ ਲੱਗ ਜਾਣ, ਜਿਹੜੀ ਇਹ ਰਜਵਾੜਾ ਸ਼ਾਹੀ ਜਾਂ ਰਾਜਾ ਸ਼ਾਹੀ ਸੀਗੀ, ਕਿ ਉਹਦੇ ਵਿੱਚ ਉਹਨਾਂ ਨੂੰ ਬਦਲਣਾ ਹੀ ਸੀ, ਸੰਭਵ ਨਹੀਂ ਸੀਗਾ, ਜੋ ਕੁਝ ਕਰੀ ਜਾਂਦੇ ਸੀਗੇ ਸਿਰ ਚ ਪਾਉਣਾ ਪੈਂਦਾ ਸੀਗਾ। ਪਰ ਡੈਮੋਕਰੇਸੀ ਦੇ ਵਿੱਚ ਇਹ ਆ ਕਿ 4 ਸਾਲ ਲਈ 5 ਸਾਲ ਲਈ ਕਿਸੇ ਨੂੰ ਚੁਣਿਆ ਤੇ 5 ਸਾਲ ਬਾਅਦ ਉਹ ਫੇਰ ਇੱਕ ਵਾਰ ਲੋਕਾਂ ਦੇ ਡੋਰ ਤੇ ਆ ਤੇ ਲੋਕਾਂ ਨੇ ਡਿਸਾਈਡ ਕਰਨਾ। ਜਦੋਂ ਕੋਈ ਬਿਜ਼ਨਸ ਆਫਰਸ ਕਰੋ ਵੀ ਉਹਨਾਂ ਨੇ ਕੋਈ ਜੋਬ ਐਡਵਰਟਾਈਜ਼ ਕੀਤੀ ਆ ਤੇ ਉਹਨਾਂ ਨੇ ਇੰਟਰਵਿਊ ਕਰਨੀ ਆ, ਉਹ ਮਾਲਕ ਤੇ ਡਿਪੈਂਡ ਕਰਦਾ ਵੀ ਉਹਨਾਂ ਨੇ ਕਿਹਨਾਂ ਨੂੰ ਰੱਖਣਾ ਜਿੰਨੇ ਵੀ ਐਪਲੀਕੈਂਟ ਹੁੰਦੇ ਆ। ਇੱਦਾਂ ਹੀ ਇਲੈਕਸ਼ਨ ਦੇ ਵਿੱਚ ਹੁੰਦਾ ਕਿ ਲੋਕ ਜਿਹੜੇ ਅੱਜ ਵੀ ਕੈਂਡੀਡੇਟ ਇੱਕ ਤਰੀਕੇ ਨਾਲ ਅਪਲਾਈ ਕਰਦੇ ਆ, ਆਪਣੇ ਆਪ ਨੂੰ ਨੋਮੀਨੇਟ ਕਰਦੇ ਆ ਤੇ ਲੋਕ ਮਾਲਕ ਆ, ਲੋਕਾਂ ਨੇ ਡਿਸਾਈਡ ਕਰਨਾ ਵੀ ਉਹਨਾਂ ਨੇ ਕਿਹਨੂੰ ਰੱਖਣਾ। ਜਿਹੜੀ ਇਸਟੈਬਲਿਸ਼ਮੈਂਟ ਆ ਉਹ ਹੁਣ ਤੱਕ ਠੀਕ ਹੈ ਤੇ ਜਾਂ ਫਿਰ ਉਹਦੇ ਵਿੱਚ ਕੋਈ ਚੇਂਜਸ ਕੋਈ ਐਡਜਸਟਮੈਂਟ ਕਰਨ ਦੀ ਲੋੜ ਹੈ ਤੇ ਇਹੀ ਜਿਹੜਾ ਜੀ ਵੀ ਇਲੈਕਸ਼ਨ ਡੇ ਦਾ ਪਰਪਜ਼ ਹੁੰਦਾ। ਉਹਦੇ ਵਿੱਚ ਲੋਕ ਜਿਹੜੇ ਆ ਜੀ ਵੀ ਜੇ ਇਸਟੈਬਲਿਸ਼ਮੈਂਟ ਆਪਾਂ ਦੇਖ ਰਹੇ ਹਾਂ ਵੀ ਇਹ ਚੰਮਦੀਆਂ ਚਲਾਈਆਂ ਜਾ ਰਹੀਆਂ ਤੇ ਕਿਤੇ ਕਿਸੇ ਦੀ ਸੁਣਵਾਈ ਨਹੀਂ ਹੋ ਰਹੀ ਤੇ ਲੋਕਾਂ ਕੋਲ ਬਿਲਕੁਲ ਫੁੱਲ 100% ਫਰੀਡਮ ਜਿਹੜੀ ਅੱਜ ਵੀ ਇਲੈਕਸ਼ਨ ਡੇ ਵਾਲੇ ਦਿਨ ਮਿਲਦੀ ਆ, ਵੀ ਜੇ ਇਸਟੈਬਲਿਸ਼ਮੈਂਟ ਨਹੀਂ ਠੀਕ ਤੇ ਉਹਦੇ ਨਾਲੋਂ ਫਿਰ ਜਿਹੜਾ ਚ ਵੀ ਨਵਾਂ ਤੇ ਕੋਈ ਵੀ ਹੋਵੇ ਐਟਲੀਸਟ ਜਿਹੜੀ ਵੀ ਉਹ ਤ੍ਰਾਸਦੀ ਇਸ ਵੇਲੇ ਚੱਲ ਰਹੀ ਆ ਉਹ ਤੋਂ ਰਾਹਤ ਮਿਲ ਜੂ ਨਾ। ਸੋ ਕੁੱਲ ਮਿਲਾ ਕੇ ਇਹ ਅੱਜ ਵੀ ਇਹ ਇਲੈਕਸ਼ਨ ਡੇ ਵਾਲੇ ਦਿਨ ਮੈਨੂੰ ਲੱਗਦਾ ਵੀ ਲੋਕਾਂ ਦੀ ਆਪਣੀ ਮਤਦਾਨ ਦੇ ਸਟਾਈਲ ਤੋਂ ਜਿਹੜਾ ਜੀ ਉਹ ਪਤਾ ਲੱਗਦਾ ਕਿ ਅਸਲ ਦੇ ਵਿੱਚ ਲੋਕ ਕੀ ਮਹਿਸੂਸ ਕਰ ਰਹੇ ਆ। ਪਰ ਜਿਸ ਤਰੀਕੇ ਦੀਆਂ ਅਸੀਂ ਮੁਸ਼ਕਲਾਂ ਜਿਹੜੀਆਂ ਡੋਰ ਟੂ ਡੋਰ ਖੋਜਾ ਸਾਹਿਬ ਸੁਣ ਰਹੇ ਹਾਂ ਉਹਦੇ ਤੋਂ ਲੱਗਦਾ ਵੀ ਸ਼ਾਇਦ ਅੱਜ ਤੋਂ ਪਹਿਲਾਂ ਸਾਡੇ ਜਿਹੜੇ ਬ੍ਰੈਂਟਨ ਵਾਸੀ ਆ ਇਹਨਾਂ ਫਾਈਨੈਂਸ਼ੀਅਲੀ ਜਿਹੜਾ ਜੀ ਆਰਥਿਕ ਤੌਰ ਤੇ ਤੰਗੀਆਂ ਦੇ ਵਿੱਚੋਂ ਨਹੀਂ ਸੀ, ਤੁਰਸ਼ੀਆਂ ਦੇ ਵਿੱਚੋਂ ਗੁਜ਼ਰ ਰਹੇ। ਵੱਡੇ ਘਰਾਂ ਦੇ ਜਿਹੜੇ ਟੈਕਸ ਆ ਜੀ ਵੀ ਉਹ ਤਾਂ ਤੁਸੀਂ ਗੱਲੇ ਹੀ ਛੱਡੋ, $50,000 ਤੱਕ ਜਿਹੜੇ ਫੈਮਿਲੀ ਟੈਕਸ ਦੇ ਰਹੇ ਆ ਉਹ ਵੀ ਸਾਨੂੰ ਜਿਹੜੇ ਆ ਜੀ ਵੀ ਮਿਲੇ ਆ। ਤੇ ਇਸ ਵੇਲੇ ਕਿਉਂਕਿ ਜਿਹੜੀ ਸਿਚੁਏਸ਼ਨ ਆ ਇਕਨੋਮਿਕ ਕਾਫੀ ਕ੍ਰੰਚ ਦੇ ਵਿੱਚੋਂ ਸਾਰੀ ਜਾਣੀਆਂ ਵੱਡੀ ਤਾਦਾਦ ਦੇ ਵਿੱਚ ਬਿਜ਼ਨਸ ਜਾ ਰਹੇ ਆ, ਇਹਦੇ ਕਰਕੇ ਵਰਕਿੰਗ ਕਲਾਸ ਆ ਵੀ ਉਹਨਾਂ ਦਾ ਜੇ ਟੈਕਸ ਕੁਝ ਸਾਲ ਪਹਿਲਾਂ ਅਜੇ $6,000 ਸੀਗਾ ਪੂਰੇ ਸਾਲ ਦਾ ਤੇ ਉਹ $11,000-12,000 ਤੱਕ ਪਹੁੰਚ ਗਿਆ, ਟੈਕਸ ਦੁੱਗਣਾ ਹੋ ਗਿਆ, ਤਨਖਾਹ ਲਗਭਗ ਉੱਥੇ ਦੀ ਉੱਥੇ ਹੀ, ਤਰ੍ਹਾਂ ਤਰ੍ਹਾਂ ਦੀਆਂ ਮਹਿੰਗਾਈਆਂ ਜਿਹੜੀਆਂ ਵਧੀਆਂ ਹੋਈਆਂ ਨੇ, ਪਰ ਉਹਦੇ ਵਿੱਚ ਜਿਹੜੇ ਅੱਜ ਕੱਲ੍ਹ ਲੋਕ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਦੇਖਦੇ ਆ ਵੀ ਜੇ ਉਹਨਾਂ ਦੀ ਸੁਣਵਾਈ ਇਸ ਵੇਲੇ ਇਸਟੈਬਲਿਸ਼ਮੈਂਟ ਦੇ ਵੱਲੋਂ ਨਹੀਂ ਹੋ ਰਹੀ ਤੇ ਫਿਰ ਕੋਈ ਨਵਾਂ ਜਿਹੜਾ ਰਾਹ ਉਸ ਦਾ ਕੱਢਿਆ ਜਾ ਸਕਦਾ ਤੇ ਇਲੈਕਸ਼ਨ ਡੇ ਉਹਦੇ ਵਾਸਤੇ ਇੱਕ ਆਪਸ਼ਨ ਹੁੰਦੀ ਆ ਜੀ।
ਜੀ ਜੀ, ਕਿਉਂਕਿ ਜਿਵੇਂ ਤੁਸੀਂ ਗੱਲਬਾਤ ਕੀਤੀ ਆ, ਮੈਂ ਕਿਸੇ ਬੰਦੇ ਨਾਲ ਗੱਲਬਾਤ ਕੀਤੀ, ਉਹ ਕਹਿੰਦਾ ਯਾਰ ਛੋਟਾ ਜਿਹਾ ਘਰ ਆ, ਬੜਾ ਵੱਡਾ, $28,000 ਟੈਕਸ ਆ ਤੇ $16,000-17,000 ਜਿਹੜੀ ਆ ਉਹਦੀ ਇੰਸ਼ੋਰੈਂਸ ਆ, ਫਿਰ ਹੋਰ ਜਿਹੜੇ ਖਰਚੇ। ਮੈਂ ਤਾਂ ਹੈਰਾਨ ਹੋ ਗਿਆ ਯਾਰ, ਲੋਕ ਕਿੱਦਾਂ ਮਤਲਬ ਕਿ $4,000-5,000 ਸਿਰਫ ਤੁਸੀਂ ਸਿਟੀ ਨੂੰ ਤੇ ਇੰਸ਼ੋਰੈਂਸ ਨੂੰ ਦੇ ਰਹੇ ਆ, ਇੰਸ਼ੋਰੈਂਸ ਵਾਲੇ ਇੰਨੀਆਂ ਮਨ ਮਰਜ਼ੀਆਂ ਕਰ ਰਹੇ ਆ। ਪਤਾ ਨਹੀਂ ਕਿਉਂ ਪੂਰੇ ਕੈਨੇਡਾ ਦੇ ਵਿੱਚ ਸਰਕਾਰ ਦੀ ਇੰਸ਼ੋਰੈਂਸ ਆ, ਸਾਨੂੰ ਬ੍ਰੈਂਪਟਨ ਜਿਹੜੇ ਆ GTA ਅੰਟਾਰੀਓ ਆ ਉਹਨੂੰ ਹੀ ਕਿਉਂ ਪੂਰੇ ਕੈਨੇਡਾ ਨੇ ਜਾਂ ਫਿਰ ਪੂਰੇ ਸਿਸਟਮ ਨੇ ਮਾਰਨ ਦਾ ਤਹੀਆ ਤੱਕਿਆ ਹੋਇਆ, ਵੇਲੇ ਭਾਈ ਇਹ ਨਾ ਕਿਤੇ ਲੋਕ ਸੁੱਖ ਦਾ ਸਾਹ ਲੈ ਲੈਣ।
ਕਿਉਂਕਿ ਮੈਂ ਨਾ ਇੱਕ ਘਰ ਪਿਛਲੇ ਦਿਨ ਗਏ ਸੀ ਡੋਰ ਨੋਕ ਕਰਦੇ ਤੇ ਦੀਦੀ ਨੇ ਜਦੋਂ ਦਰਵਾਜ਼ਾ ਖੋਲਿਆ ਤੇ ਉਹਨੇ ਇਕਦਮ ਬੜਾ ਜਿਹੜਾ ਸੀ ਕਿ ਉਹ ਰੋਣ ਹਾਕੀ ਹੋ ਗਏ ਆਪਣੇ ਜਦੋਂ ਮਨ ਦੇ ਹਾਲਾਤ ਉਹਨਾਂ ਨੇ ਬਿਆਨ ਕੀਤੇ ਸਾਡੇ ਅਰਦਾਸ ਦੇ ਵਿੱਚ ਕਿ ਆ ਦਰਵਾਜ਼ਾ ਮੈਂ ਖੋਲਿਆ ਤਾਂ ਹੈਗਾ ਵੀ ਦਰਵਾਜ਼ੇ ਦੇ ਪਿੱਛੇ ਘਰ ਦੇ ਅੰਦਰ ਰਹਿਣਾ ਕਿੰਨਾ ਔਖਾ ਆ ਵੀ ਇਹ ਦੱਸਣਾ ਹੀ ਸੰਭਵ ਨਹੀਂ ਹੈ ਤੇ ਪ੍ਰੋਪਰਟੀ ਟੈਕਸ ਨੂੰ ਉਹਨਾਂ ਨੇ ਉਭਾਰ ਕੇ ਪੇਸ਼ ਕੀਤਾ ਤੇ ਬਾਕੀ ਜਿੰਨੇ ਵੀ ਘਰਾਂ ਦੇ ਖਰਚੇ ਹੈਗੇ ਆ ਵੀ ਜਾਂ ਤੇ ਅਸੀਂ ਘਰ ਛੱਡ ਕੇ ਹੁਣ ਕਿਤੇ ਹੋਰ ਸੜਕ ਤੇ ਆ ਕੇ ਬਹਿ ਜਾਈਏ ਤੇ ਜਾਂ ਫਿਰ ਜਾਣੀ ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਅਸੀਂ ਇੱਦਾਂ ਹੀ ਇਹ ਕੰਮਾਂ ਦੀਆਂ ਚੱਕੀਆਂ ਦੇ ਵਿੱਚ ਫੇਸ ਫੇਸ ਕੇ ਤੇ ਇਹ ਜਿਹੜੇ ਟੈਕਸ ਤੇ ਬਾਕੀ ਇਹ ਪੱਲਾ ਪ੍ਰੋਪਰਟੀ ਟੈਕਸ ਹੀ ਨੀ ਦੁਗਣਾ ਹੋਇਆ। ਤੁਸੀਂ ਪਾਣੀ ਦਾ ਆਪਣਾ ਬਿੱਲ ਜਿਹੜਾ ਪਿਛਲੇ 5-7 ਸਾਲਾਂ ਦਾ ਚੁੱਕ ਕੇ ਦੇਖ ਲਓ, ਗੱਜ ਦਾ ਚੁੱਕ ਕੇ ਦੇਖ ਲਓ, ਉਹ ਕੋਈ ਵੀ ਐਸਾ ਜਿਹੜਾ ਖਰਚਾ ਤੁਹਾਨੂੰ ਨਜ਼ਰ ਨਹੀਂ ਆਉਂਦਾ ਜਿਹੜਾ ਕਿ ਲਗਭਗ ਦੁੱਗਣਾ ਤਿੱਗਣਾ ਪਿਛਲੇ ਸਾਲਾਂ ਦੇ ਮੁਕਾਬਲੇ ਨਹੀਂ ਹੋ ਗਿਆ, ਪਰ ਤਨਖਾਹਾਂ ਚੁੱਕ ਕੇ ਦੇਖੋ ਵੀ ਉਹ ਕਿੰਨੀਆਂ
ਵਧੀਆ।
ਇਸ ਕਰਕੇ ਜੀ ਵੀ ਮੈਂ ਸਮਝਾਂਗਾ ਚੁੱਪ ਕਰਕੇ ਇਹ ਫੰਡਾਂ ਲੋਕਾਂ ਦੇ ਉੱਤੇ ਭਾਰੀ ਜਿਹੜੀਆਂ ਪਾਈ ਜਾਣੀਆਂ ਉਸ ਦੇ ਮੁਕਾਬਲੇ ਜਿਹੜੇ ਜੀ ਕੋਈ ਬਦਲਵੇਂ ਹੱਲ ਇਹਦੇ ਨਾਲ ਲੱਭਣੇ ਤੇ ਕੁੱਲ ਮਿਲਾ ਕੇ ਇਹ ਲੀਡਰਸ਼ਿਪ ਦਾ ਫੇਲੀਅਰ ਮੰਨਿਆ ਜਾ ਸਕਦਾ ਜੀ।
ਦੂਜਾ ਇੱਕ ਪਿਛਲੇ ਤਕਰੀਬਨ ਅਸੀਂ ਵੀ 10-12 ਸਾਲ ਤੋਂ ਰੌਲਾ ਪਾਉਂਦੇ ਆ ਰਹੇ ਹਾਂ ਕਿ ਇੱਕ ਕਹਿੰਦੇ ਸਾਜਿਸ਼ ਅਧੀਨ ਜਿਹੜੇ ਬ੍ਰੈਂਪਟਨ ਦੇ ਲੋਕਾਂ ਨੂੰ ਤੰਗ ਕੀਤਾ ਜਾਂਦਾ ਕਿ ਰੀਜ਼ਨ ਇਹ ਆ ਕਿ ਸਾਡੀ ਕਹਿੰਦੇ ਜਿਹੜੇ ਸਾਊਥ ਏਸ਼ੀਅਨ ਭਾਈਚਾਰੇ ਦੀ ਪਾਪੂਲੇਸ਼ਨ ਬਹੁਤ ਜ਼ਿਆਦਾ ਆ, MP ਵੀ ਸਾਰੇ ਇਨ੍ਹਾਂ ਦੇ ਆ ਜੀ, MPP ਵੀ ਸਾਰੇ ਇਨ੍ਹਾਂ ਦੇ ਆ ਤੇ ਡਰ ਆ, ਕੌਂਸਲਰ ਵੀ 2-3 ਬਣ ਗਏ ਆ ਤੇ ਡਰ ਆ ਕਿਤੇ ਸਿਟੀ ਨੂੰ ਇਹ ਟੇਕ ਓਵਰ ਨਾ ਕਰ ਲੈਣ ਕਿ ਇਨ੍ਹਾਂ ਦੇ ਨੱਕ 'ਚ ਇੰਨਾ ਕੁ ਦਮ ਦੇ ਦਿਓ ਇਹ ਜਿਹੜਾ ਬ੍ਰੈਂਪਟਨ ਛੱਡ ਕੇ ਬਾਹਰ ਭੱਜਣ। ਮੈਂ ਅੱਗੇ ਕਹਿੰਦਾ ਹੁੰਦਾ ਮੇਫੀਲਡ ਦੇ ਉੱਤੇ ਲੰਘ ਜੋ ਕੋਈ ਪ੍ਰੋਬਲਮ ਨਹੀਂ, ਨਾ ਬੇਸਮੈਂਟ ਦੀ ਪ੍ਰੋਬਲਮ, ਨਾ ਇੰਸ਼ੋਰੈਂਸ ਦੀ ਪ੍ਰੋਬਲਮ, ਨਾ ਹੋਰ ਕਿਸੇ ਦੀ ਪ੍ਰੋਬਲਮ ਆ। 50 ਲੰਘ ਜੋ ਤਾਂ ਕੋਈ ਪ੍ਰੋਬਲਮ ਨਹੀਂ, ਇਧਰੋਂ 427 ਲੰਘ ਜੋ ਤਾਂ ਕੋਈ ਪ੍ਰੋਬਲਮ ਨਹੀਂ, 407 ਲੰਘ ਜੋ ਕੰਮ ਇਸਾ ਕਾ ਸ਼ੁਰੂ ਹੁੰਦਾ ਜਿੱਥੋਂ ਉੱਥੇ ਕੋਈ 401 ਤੋਂ ਅੱਗੇ ਕੋਈ ਪ੍ਰੋਬਲਮ ਨਹੀਂ। ਸਿਰਫ ਇਹ ਜਿਹੜੀ ਬ੍ਰੈਂਪਟਨ ਦੀ ਬਾਉਂਡਰੀ ਆ, ਸਾਰੀਆਂ ਪ੍ਰੋਬਲਮਾਂ, ਸਾਰਾ ਨੱਕ ਜਦਮ। ਜੇ ਕਿਸੇ ਹੋਰ ਪੂਰੇ ਕੈਨੇਡਾ ਦੇ ਵਿੱਚ ਇੰਨੀ ਪਾਪੂਲੇਸ਼ਨ ਵਾਲਾ ਸ਼ਹਿਰ ਆ ਉਹਨੂੰ ਮਿਨੀਮਮ 3-4 ਹਾਸਪਿਟਲ ਦਿੱਤੇ ਗਏ ਆ, ਇਹ ਸਾਰਾ ਕੁਝ ਬ੍ਰੈਂਪਟਨ ਨਾਲ ਧੱਕਾ ਕਿਉਂ? ਤੇ ਬ੍ਰੈਂਪਟਨ ਦੇ ਲੋਕ, ਮੈਂ ਜੇ ਸ਼ਬਦ ਵਰਤਣਾ ਨਹੀਂ ਚਾਹੁੰਦਾ, ਇੰਨੇ ਜਲੀਲ ਹੋਣ ਦੇ ਬਾਵਜੂਦ ਕਿਉਂ ਅੱਖਾਂ ਮੀਚ ਕੇ ਸੁੱਤੇ ਪਏ ਆ, ਬੈਠੇ ਆ ਕਿ ਭਾਈ ਜਾਂ ਫਿਰ ਸਾਡਾ ਉਹਦੇ ਕਾਰਨ ਕੋਈ ਜ਼ਮੀਰ ਮਰ ਗਿਆ, ਜਾਂ ਫਿਰ ਅਸੀਂ ਉਹਦੇ ਕਾਰਨ ਜਲਾਲਤ ਹੋਣੀ ਸਿੱਖ ਗਏ ਹਾਂ, ਜਲੀਲ ਹੋਣਾ ਸਿੱਖ ਗਏ ਹਾਂ ਭਾਈ, ਤੇ ਜਾਂ ਫਿਰ ਆਪਣਾ ਸਿਰ ਚੱਕਣ ਕੇ ਜਿਉਣਾ ਭੁੱਲ ਗਏ ਹਾਂ ਜੇ ਅਸੀਂ ਜਿਹੜਾ ਸਾਊਥ ਏਸ਼ੀਅਨ ਭਾਈਚਾਰਾ। ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਹੋ ਕੀ ਗਿਆ ਸਾਨੂੰ।
ਬ੍ਰੈਂਪਟਨ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਮਲਟੀ ਕਲਚਰਲਿਜ਼ਮ ਗੜਕਦਾ, ਇੱਥੇ ਦੀ ਜਿਹੜੀ 80-82% ਪਾਪੂਲੇਸ਼ਨ ਆ ਸਮਝਿਆ ਜਾਂਦਾ ਜੀ ਵੀ ਉਹ ਆਪਣੇ ਆਪ ਨੂੰ ਆਈਡੈਂਟੀਫਾਈ ਕਰਦੇ ਆ ਵਿਜੀਬਲ ਮਾਈਨੋਰਿਟੀ ਦੇ ਤੌਰ ਤੇ, ਤੇ ਵੱਖ ਵੱਖ ਜਿਹੜੀਆਂ ਜੀ ਤੇ ਇੱਥੇ ਐਥਨਿਕ ਬੈਕਗਰਾਉਂਡ ਤੇ ਲੋਕ ਜਿਹਨਾਂ ਨੂੰ ਅਰਾਊਂਡ 200 ਮੰਨਿਆ ਜਾਂਦਾ ਜੀ ਤੇ ਬ੍ਰੈਂਪਟਨ ਦੇ ਵਿੱਚ। ਸੋ ਬ੍ਰੈਂਪਟਨ ਤੋਂ ਬਾਹਰ ਦੇ ਆਲੇ ਦੁਆਲੇ ਦੇ ਵਿੱਚ ਕਿਸੇ ਹੋਰ ਕਮਿਊਨਿਟੀ ਦੇ ਜਾ ਰਹੇ ਕੌਂਸਲਰ ਆ ਜਾਂ MP ਆ, ਉਹ ਬ੍ਰੈਂਪਟਨ ਵਾਸੀਆਂ ਨੂੰ ਤੇ ਉੱਥੇ ਕੋਈ ਇਤਰਾਜ਼ ਨਹੀਂ। ਇਸੇ ਤਰ੍ਹਾਂ ਹੀ ਆ ਜੀ ਕਿ ਹੁਣ ਜਿਹੜੀ ਪਾਪੂਲੇਸ਼ਨ ਹੋਵੇ ਫਿਰ ਲੀਡਰਸ਼ਿਪ ਵੀ ਉਹਨਾਂ ਦੇ ਵਿੱਚੋਂ ਹੀ ਐਮਰਜ ਹੁੰਦੀ ਆ। ਸੋ ਉਸ ਲਿਹਾਜ਼ ਨਾਲ ਜੇ ਓਵਰ 80% ਪਾਪੂਲੇਸ਼ਨ ਜਿਹੜੀ ਅੱਜ ਕੱਲ੍ਹ ਵਿਜ਼ੀਬਲ ਮਾਈਨੋਰਿਟੀ ਆ ਬ੍ਰੈਂਪਟਨ ਦੇ ਵਿੱਚ, ਤੇ ਨੈਚੁਰਲੀ ਆ ਵੀ ਲੀਡਰਸ਼ਿਪ ਵੀ ਉਹਨਾਂ ਦੇ ਵਿੱਚੋਂ ਹੀ ਐਮਰਜ ਹੋਣੀ ਆ। ਸੋ ਉਸ ਲਿਹਾਜ਼ ਨਾਲ ਇਹ ਕੁਛ ਮੈਂ MPP ਸਾਹਿਬਾਨਾਂ ਨਾਲ ਗੱਲ ਕਰ ਰਿਹਾ ਸੀ ਕੁਛ ਸਾਹਿਬ ਕਿ ਜਿਹੜੀ ਇਹ ਆਟੋ ਇੰਸ਼ੋਰੈਂਸ ਆ ਵੀ ਇਹ ਬ੍ਰੈਂਪਟਨ ਆ ਸਮਝਿਆ ਜਾਂਦਾ ਵੀ ਵਨ ਆਫ ਦਾ ਮੋਸਟ ਪੇਇੰਗ ਜਿਹੜਾ ਕਿ ਇਹ ਸਾਡੇ ਰੈਜੀਡੈਂਟਸ ਹੈਗੇ ਆ ਜਿਹੜੇ ਆਟੋ ਇੰਸ਼ੋਰੈਂਸ ਪੇ ਕਰਦੇ ਆ ਹਰ ਸਾਲ, ਵੀ ਇਹਨੂੰ ਕਿਉਂ ਨਹੀਂ ਘਟਾਇਆ ਜਾ ਸਕਦਾ, ਪੋਸਟਲ ਕੋਡ ਕਿਉਂ ਨਹੀਂ ਤੋੜਿਆ ਜਾ ਸਕਦਾ? ਤੇ ਫਿਰ ਉਹਦੇ ਲਿਹਾਜ਼ ਨਾਲ ਜਿੱਦਾਂ ਇਹ ਡਿਜ਼ਾਇਨ ਕੀਤਾ ਗਿਆ ਸਿਸਟਮ ਆ ਜਿਹੜੇ ਜੀ ਵੀ MPP ਇਹ ਜੇ ਸਟਰੋਂਗ ਵੀ ਅਪੀਲ ਦੇ PA ਘਟਾਉਣੀ ਆ ਜਾਂ ਪੋਸਟਲ ਕੋਡ ਨਾਲ ਤੋੜਨੀ ਆ, ਤੇ ਜਿਹੜੇ ਦੂਰ ਦੁਰਾਡੇ ਦੇ ਮੈਜੋਰਿਟੀ ਹੋਰ MPP ਆ ਬਾਕੀ ਰੀਜਨਸ ਦੇ ਵਿੱਚੋਂ ਏਰੀਆਜ਼ ਦੇ ਵਿੱਚੋਂ ਕੋਈ ਉਹ ਐਗਰੀ ਨਹੀਂ ਹੁੰਦੇ ਵੀ ਸਿਸਟਮ ਇੱਦਾਂ ਤਿਆਰ ਕੀਤਾ ਗਿਆ ਵੀ ਜਿਹੜੇ ਲੋਕ ਜ਼ਿਆਦਾ ਪੇ ਕਰ ਸਕਦੇ ਆ ਉਹਨਾਂ ਤੋਂ ਜ਼ਿਆਦਾ ਲਓ, ਜਿਹੜੇ ਘੱਟ ਪੇ ਕਰ ਸਕਦੇ ਆ ਕਿਉਂਕਿ ਜਿਹੜੀਆਂ ਆਊਟਸਕਰਟਸ ਹੈਗੀਆਂ ਰਿਮੋਟ ਏਰੀਆਜ਼ ਦੇ ਵਿੱਚ ਲੋਕਾਂ ਕੋਲ ਰਿਸੋਰਸਿਸ ਉਹਨੇ ਨਹੀਂ ਹੁੰਦੇ, ਉੱਥੇ ਉਸ ਤਰੀਕੇ ਦੇ ਨਾਲ ਜਿਹੜਾ ਜਿਹੜੇ ਇੰਸ਼ੋਰੈਂਸ ਦੇ ਕਲੇਮ ਦਾ ਰਿਸਕ ਵੀ ਘੱਟ ਹੁੰਦਾ, ਜਿਹਦੇ ਕਰਕੇ ਵੀ ਉੱਥੇ ਇੰਸ਼ੋਰੈਂਸ ਘੱਟ ਆ ਵੀ ਜਦੋਂ ਪੋਸਟਲ ਕੋਡ ਨਾਲੋਂ ਤੋੜਾਂਗੇ ਤੇ ਉਸ ਲਿਹਾਜ਼ ਨਾਲ ਫਿਰ ਉਹਨਾਂ ਦਾ ਪ੍ਰੀਮੀਅਮ ਵਧਣਾ ਤੇ ਪੋਲੀਟੀਕਲੀ ਜਿਹੜਾ ਜਿਹੜੇ ਉੱਥੋਂ ਦੇ ਐਮ ਪੀ ਪੀ ਆ ਜਿਹੜੇ ਫਿਰ ਉਹ ਅਫੋਰਡ ਨਹੀਂ ਕਰ ਸਕਣਗੇ ਆਪਣੀ ਸੀਟ ਲੂਜ਼ ਕਰਨਾ, ਜਿਸ ਕਰਕੇ ਵੀ ਇੱਥੇ ਬ੍ਰੈਂਪਟਨ ਦੇ ਵਿੱਚ ਇੰਸ਼ੋਰੈਂਸ ਘਟਾਉਣ ਦੇ ਲਈ ਜੇ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਘਟਾਉਣੀ ਆ ਤੇ ਉਹਦੇ ਵਾਸਤੇ ਮੈਜੋਰਟੀ ਐਮ ਪੀ ਪੀਜ਼ ਦੀ ਜਿਹੜੀ ਸਪੋਰਟ ਚਾਹੀਦੀ ਆ ਤੇ ਉਹ ਮਿਲ ਨਹੀਂ ਰਹੀ ਆ, ਸੋ ਇਸ ਕਰਕੇ ਤਰ੍ਹਾਂ ਤਰ੍ਹਾਂ ਦੇ ਇਹ ਇਸ਼ੂਜ਼ ਹੈਗੇ ਆ ਜਿਹਦੇ ਕਰਕੇ
ਪਰ ਸੋਰੀ ਤੁਹਾਨੂੰ ਇੰਟਰਪਟ ਕੀਤਾ ਜੀ, ਪਰ ਇਹਦੇ ਨਾਲ ਜੇ ਚਲੋ ਠੀਕ ਆ ਇੰਸ਼ੋਰੈਂਸ ਕੰਪਨੀਆਂ ਨਹੀਂ ਮੰਨਦੀਆਂ, ਤੁਸੀਂ ਗਵਰਨਮੈਂਟ ਦੀ ਇੰਸ਼ੋਰੈਂਸ ਲਿਆਓ, ਕਿੰਨੇ ਬਿਲੀਅਨ ਡਾਲਰ ਦਾ ਪ੍ਰੋਫਿਟ ਆ ਜੀ ਸਾਡੀ ਗਵਰਨਮੈਂਟ ਨੂੰ, ਨਾਲੇ ਸੁੱਖ ਦਾ ਸਾਹ ਆਊਗਾ, ਕੋਈ ਹੋਰ ਸਹੂਲਤ ਮਿਲੂਗੀ, ਬਾਕੀ ਪੂਰੇ ਕੈਨੇਡਾ ਦੇ ਵਿੱਚ ਆ, ਮੌਂਟਰੀਅਲ ਦੇ ਵਿੱਚ ਆ, ਪੂਰੀ ਦੁਨੀਆਂ ਦੇ ਵਿੱਚ ਆ, ਜੇ ਤੁਸੀਂ ਐਕਸੀਡੈਂਟ ਰੇਸ਼ੋਜ਼ ਲਾਓ, ਕਿਉਂਕਿ ਪੂਰੀ ਦੁਨੀਆਂ ਵਾਸਤੇ ਇਹ ਜਿਹੜੀ ਕੈਨੇਡਾ ਜੀ ਇਹ ਚਾਰਟਰ ਲੈ ਕੇ ਦੁਹਾਈ ਪਿੱਟਦੀ ਰਹਿੰਦੀ, ਚਾਰਟਰ ਆ ਚਾਰਟਰ ਆ ਚਾਰਟਰ ਆ, ਫਿਰ ਬ੍ਰੈਂਪਟਨ ਵਾਲਿਆਂ ਵਾਸਤੇ ਕੋਈ ਚਾਰਟਰ ਨਹੀਂ, ਇਨ੍ਹਾਂ ਦੇ ਕੋਈ ਦੁੱਖ ਦਾ ਹਮਦਰਦੀ ਨਹੀਂ।
ਨਹੀਂ ਇਹ ਠੀਕ ਆ ਤੁਹਾਡੀ ਗੱਲ, ਕਿਉਂਕਿ ਇਹ ਕਿਬੈਕ ਦੇ ਵਿੱਚ ਕਾਫੀ ਇਸ ਪੱਖੋਂ ਜਿਹੜਾ ਜੀ ਕਿ ਲੋਕ ਰਾਹਤ ਮਹਿਸੂਸ ਕਰਦੇ ਆ, ਪਰ ਸਾਡੇ ਇੱਥੇ ਓਨਟੈਰੀਓ ਦੇ ਵਿੱਚ ਇਹ ਪ੍ਰਾਈਵੇਟ ਇੰਸ਼ੋਰੈਂਸ ਸਿਸਟਮ ਆ ਜਿਹਦੇ ਵਿੱਚ ਫਿਰ ਇਹੀ ਵਾਰ ਵਾਰ ਤਰਕ ਦਿੱਤਾ ਜਾਂਦਾ ਜੀ ਕਿ ਇਹ ਅਸੀਂ ਕੰਪੀਟੀਸ਼ਨ ਵਧਾਉਣ ਦੀ ਗੱਲ ਕਰ ਰਹੇ ਹਾਂ, ਅਸੀਂ ਹੋਰ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਾਂ ਫਿਰ ਜਿਹੜੇ ਜੀ ਕਿ ਲੋਕ ਆ ਇਹ ਆਨਲਾਈਨ ਜਾ ਕੇ ਕੋਰਟ ਲੈਣ ਦੀ ਕੋਸ਼ਿਸ਼ ਕਰਨ, ਹਰ ਵਾਰ ਜਦੋਂ ਨਿਊ ਲਾਉਂਦਾ 16 ਸਾਲ ਜਿਹੜੀ ਨਾ ਲਿਬਰਲ ਗਵਰਨਮੈਂਟ ਚੱਲੀ ਕੋਸਰ ਸਾਹਿਬ ਉਹਨਾਂ ਨੇ ਵੀ ਇਹ ਗੱਲਾਂ ਕੀਤੀਆਂ ਸੀਗੀਆਂ, ਤੇ ਹੁਣ ਜਦੋਂ ਤੋਂ ਇਹ 8 ਸਾਲ ਤੋਂ ਨਵੀਂ ਸਰਕਾਰ ਆਈ ਇਹ ਵੀ ਇਹ ਸੇਮ ਦੋਨੇ ਹੀ ਰੀਜ਼ਨ ਦਾ ਜਿਹੜੇ ਦੇ ਰਿਹਾ ਵੀ ਇਸ ਤਰੀਕੇ ਦੇ ਨਾਲ ਲੋਕ ਆਪਣੀ ਇੰਸ਼ੋਰੈਂਸ ਘਟਾ ਸਕਦੇ ਆ, ਤੇ ਹੁਣ ਆਪਾਂ ਦੇਖਿਆ ਵੀ ਜਿਹੜੇ ਬੈਨੀਫਿਟਸ ਆ ਉਹਨਾਂ ਤੇ ਕੈਂਚੀ ਲਾ ਦਿੱਤੀ ਗਈ ਆ, ਤੇ ਬੈਨੀਫਿਟ ਜੇ ਲੋਕ ਨਹੀਂ ਲੈਂਦੇ ਆਪਣਾ $100 ਬਚਾਉਣ ਲਈ ਸਾਲ ਦਾ, ਤੇ ਜੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਅਫੈਕਟ ਹੋਏ, ਕੋਈ ਵਿਕਟਮ ਹੋ ਗਿਆ ਕਿਸੇ ਐਕਸੀਡੈਂਟ ਦੇ ਕਿਸੇ ਅਨਹੋਣੀ ਦੇ, ਤੇ ਫਿਰ ਕੀ ਉਹਨਾਂ ਦੇ ਪਰਿਵਾਰਾਂ ਤੇ ਗੁਜ਼ਰੂਗੀ ਜਦੋਂ ਉਹਨਾਂ ਦੇ ਕੋਲ ਬੈਨੀਫਿਟ ਉਹ ਇੰਸ਼ੋਰਡ ਨਾ ਕੀਤਾ ਹੋਇਆ $100 ਬਚਾਉਣ ਦੇ ਲਈ। ਸੋ ਕੁੱਲ ਮਿਲਾ ਕੇ ਹੱਥ ਖੜੇ ਹੀ ਲੱਗਦੇ ਆ ਗਵਰਨਮੈਂਟ ਜਿਹੜਾ ਜੀ ਇਸ ਪਾਸੇ ਕੁਛ ਕਰਕੇ ਜਿਹੜਾ ਰਾਹਤ ਲੋਕਾਂ ਨੂੰ ਦੇਣਾ ਚਾਹੁੰਦੇ ਹੋਣ। ਮੈਨੂੰ ਇਹ ਲੱਗਦਾ ਸੀ ਕਿ ਵਿਕਟ ਲਾਉਣਾ ਦੀ ਉਹ ਗੱਲ ਕਾਫੀ ਹੱਦ ਤੱਕ ਸੱਚੀ ਸਾਬਤ ਹੋਈ ਆ, ਜਦੋਂ ਤੱਕ ਉਹ 16 ਸਾਲ MPP ਰਹੇ ਸੀਗੇ ਕੋਈ ਕਹਿੰਦੇ ਸੀ ਵੀ ਅਸੀਂ ਕਰ ਰਹੇ ਹਾਂ ਜੀ ਘਟਾਉਂਦੇ ਹਾਂ ਜੀ ਕੋਸ਼ਿਸ਼ ਕਰਦੇ ਹਾਂ, ਪਰ ਜਦੋਂ MPP ਨਾ ਰਹੇ ਤੇ ਫਿਰ ਉਹਨਾਂ ਨੇ ਮੈਨੂੰ ਆਪ ਹੀ ਦੱਸਿਆ ਸੀਗਾ ਵੀ ਸਰਕਾਰ ਕਿਸੇ ਵੀ ਪਾਰਟੀ ਦੀ ਆ ਜਾਵੇ ਇੰਸ਼ੋਰੈਂਸ ਬ੍ਰੈਂਟਨ ਦੇ ਵਿੱਚ ਘਟੂਗੀ ਨਹੀਂ, ਤੇ ਉਹ ਬਿਲਕੁਲ ਗੱਲ ਉਹਨਾਂ ਦੀ ਸੱਚ ਸਾਬਤ ਹੋ ਰਹੀ ਹੈ
ਜੀ। ਇਸ ਕਰਕੇ ਕਿਉਂਕਿ ਮੈਂ ਇਹ ਕਹਿੰਦਾ ਵੀ ਭਾਈ ਫਿਰ ਜਾਂ ਤਾਂ ਸਾਡੇ ਲੋਕ ਇਹ ਕਰਨ ਭਾਈ ਚਲੋ ਕੋਈ ਨੀ ਜਦੋਂ ਬੈਨੀਫਿਟ ਹੀ ਕੋਈ ਨੀ ਮਿਲਣਾ ਫਿਰ ਬਗੈਰ ਇੰਸ਼ੋਰੈਂਸ ਤੋਂ ਹੀ ਚਲਾ ਲਓ, ਤੁਹਾਡਾ ਸੱਟ ਵੱਢ ਗਿਆ ਤਾਂ ਵੀ ਤੁਸੀਂ ਆਹ ਨੀ ਕੀਤਾ ਤਾਂ ਵੀ ਬੈਨੀਫਿਟ ਨਹੀਂ ਹੈ। ਦੂਜੇ ਪਾਸੇ ਮੈਂ ਅੱਗੇ ਕਹਿੰਦਾ ਵੀ ਜੇ ਇੱਕ ਸਾਲ ਮੈਂ ਪੂਰੇ ਬ੍ਰੈਂਪਟਨ ਵਾਸੀਆਂ ਨੂੰ ਬੇਨਤੀ ਕਰਦਾ ਪੂਰੇ ਬ੍ਰੈਂਪਟਨ ਵਾਲਿਆਂ ਨੂੰ ਟੈਕਸ ਦੇਣਾ ਬੰਦ ਕਰ ਦਿਓ ਸਿਟੀ ਦਾ ਜੀ, ਭਾਈ ਦੱਸੋ ਜਦੋਂ ਸਾਡੇ ਕੋਲ ਤਰੀਕੇ ਹੈਗੇ ਆ, ਇਹ ਤਰੀਕਿਆਂ ਨਾਲੋਂ ਪਹਿਲਾਂ ਸਾਡੇ ਕੋਲ ਇੱਕ ਵਧੀਆ ਤਰੀਕਾ ਹੈਗਾ ਭਾਈ ਅਸੀਂ ਵੋਟ ਪਾਈਏ, ਕਿੰਨੇ ਪਰਸੈਂਟ ਵੋਟਿੰਗ ਨਿਕਲਦੇ ਆ ਸਾਡੇ ਵਰਗੇ ਰੌਲਾ ਪਾਉਂਦੇ ਆ, ਹੁਣ ਟਾਕ ਸ਼ੋ ਕਰਦੇ ਜੀ ਲਾਈਨ ਨਹੀਂ ਟੁੱਟਣੀ, ਭੱਜ ਦੇ ਵੋਟਾਂ ਪਾਉਣ ਨੂੰ 5 ਵਾਰੀ ਫੋਨ ਕਰਨਾ ਪੈਂਦਾ ਜੀ ਵੋਟ ਕੱਢਣ ਵਾਸਤੇ, ਕਿੱਥੇ ਆ ਭਾਜੀ ਮੈਂ ਤੁਰਨ ਲੱਗਾ, ਕਿੱਥੇ ਜੀ ਮੈਂ ਆ ਗਿਆ ਜੀ, ਕਿੱਥੇ ਮੈਂ ਹੁਣ ਗਰੋਸਰੀ ਲੈਣ ਚਲਾ ਗਿਆ, ਹੁਣ ਤੂੰ ਕਿੱਥੇ ਆ, ਉਹ ਯਾਰ ਮੈਨੂੰ ਕੰਮ ਪੈ ਗਿਆ, ਹੁਣ ਕਿੱਥੇ ਮੈਂ ਟਰੱਕ ਯਾਰਡ ਚੱਲਿਆ, ਹੁਣ ਤੂੰ ਕਿੱਥੇ ਆ। ਤਕਰੀਬਨ ਕਈ ਵਾਰੀ ਇੱਕ ਬੰਦੇ ਨੂੰ 12-12 ਕਾਲਾਂ ਕਰਕੇ ਸਵੇਰ ਦੇ 10 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਪੋਲਿੰਗ ਸਟੇਸ਼ਨ ਤੇ ਲੈ ਕੇ ਆਉਣਾ ਪੈਂਦਾ, ਇਹ ਕਾਹਤੋਂ? ਤਾਂ ਹੀ ਤਾਂ ਫਿਰ ਸਾਡੇ ਨਾਲ ਇਹ ਵਧੀਕੀਆਂ ਹੋ ਰਹੀਆਂ, ਉਹਨਾਂ ਨੂੰ ਪਤਾ ਯਾਰ ਇਹ ਤਾਂ ਮਿੰਨਤਾਂ ਕਰਕੇ ਤਾਂ ਇਹਨਾਂ ਦੀਆਂ ਵੋਟਾਂ ਪਾਉਣੀਆਂ ਪੈਂਦੀਆਂ, ਜਿਹੜੀ ਇਹਨਾਂ ਕੋਲ ਚਾਬੀ ਆ ਸਾਡਾ ਕੰਨ ਮਰੋੜਨ ਵਾਲੀ ਉਹਨੂੰ ਇਹ ਵਰਤ ਕੇ ਰਾਜੀ ਨਹੀਂ, ਤੇ ਇਸੇ ਕਰਕੇ ਅਸੀਂ ਜਿਹੜੇ ਯੂਜ਼ ਤੇ ਅਬਿਊਜ਼ ਹੋ ਰਹੇ ਹਾਂ। ਬ੍ਰੈਂਪਟਨ ਵਾਸੀ ਮੇਰੀ ਮਿਹਨਤ ਆ, ਬਾਹਰ ਨਿਕਲੋ, ਵੱਧ ਤੋਂ ਵੱਧ ਵੋਟ ਪਾਓ, ਜਦੋਂ ਤੁਸੀਂ ਵੱਧ ਤੋਂ ਵੱਧ ਵੋਟਾਂ ਪਾਓਗੇ ਉਹਨਾਂ ਨੂੰ ਪਤਾ ਲੱਗ ਜੂ ਭਾਈ ਇਹਨਾਂ ਦੀ ਜਿਹੜੀ ਟਰਨਆਊਟ ਬਹੁਤ ਵੱਡੀ ਆ, ਜੇ ਅਗਲੇ 4 ਸਾਲ ਨਹੀਂ ਸੁਣਾਂਗੇ ਨਾ ਤੇ 4 ਸਾਲਾਂ ਬਾਅਦ ਸਾਡਾ ਕੰਨ ਫੜ ਕੇ ਸਾਨੂੰ ਕੌਂਸਲ ਚੋਂ ਜਾਂ ਫਿਰ ਜਿੱਥੇ ਅਸੀਂ ਬੈਠੇ ਹਾਂ ਸਾਡੀ ਕੁਰਸੀ ਤੋਂ ਬਾਹਰ ਕੀਤਾ ਜਾਊਗਾ ਜੀ।
ਦੇਖੋ ਜਿਹੜੇ ਟੈਕਸਿਸ ਆ ਨਾ ਵੀ ਤਰ੍ਹਾਂ ਤਰ੍ਹਾਂ ਦੀਆਂ ਪੈਨਲਟੀਜ਼ ਦੇ ਨਾਲ ਰੈਜੀਡੈਂਸ ਤੋਂ ਬੰਨਿਆ ਹੁੰਦਾ ਵੀ ਜੇ ਤੁਸੀਂ ਗਲਪ ਟੈਕਸ ਦੇਣਾ ਬੰਦ ਕਰ ਦਿੰਦੇ ਆ ਤੇ
ਨਹੀਂ ਉਹਦੇ ਨਹੀਂ ਜੀ ਨਹੀਂ 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 ਇਹ ਨਹੀਂ ਕਿਹਾ ਜੀ ਨਹੀਂ 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 ਇਹ ਗੱਲ ਤਾਂ ਮੈਂ ਇਹਦੇ ਬਾਰੇ ਬਹੁਤ ਸਟੱਡੀ ਕੀਤੀ ਹੈ ਜੀ। ਇਹਦਾ ਤੁਸੀਂ ਕੋਰਟ ਦੇ ਵਿੱਚ ਪਟੀਸ਼ਨ ਪਾ ਸਕਦੇ ਹੋ ਕਿ ਜਿਹੜਾ ਸਾਡਾ ਟੈਕਸ ਆ ਉਹਨੂੰ ਕਿੱਥੇ ਕਿੱਥੇ ਅਬਿਊਜ਼ ਕੀਤਾ ਗਿਆ ਯੂਜ਼ ਕੀਤਾ ਗਿਆ, ਉਸ ਪਟੀਸ਼ਨ ਆਧਾਰ ਠੀਕ ਆ ਲਵੀ ਸਿਟੀ ਇਕੱਠੀ ਹੋਊਗੀ, ਲੋਅਰ ਇਕੱਠੇ ਖਵਾਉਣਗੇ, ਐਕਸਪੈਂਸਿਵ ਹੋਊਗਾ, ਤੁਹਾਨੂੰ ਇਹਨਾਂ ਦੇ ਜਿਹੜੇ ਆ ਟਰੱਸਟ ਤੇ ਜਿਹੜਾ ਜਨਰਲ ਅਕਾਊਂਟ ਆ ਉਹਦੀਆਂ ਆਡਿਟ ਮਿਲਣਗੀਆਂ, ਕਿਉਂਕਿ ਜਿਹੜਾ ਬੰਦਾ ਕਿਤੇ ਵੀ ਪਾਰਟੀਸਪੇਟ ਕਰਦਾ ਪੈਸੇ ਦੀ ਉਹਦੇ ਵਾਸਤੇ ਬਹੁਤ ਸਾਰੀਆਂ ਹੈਗੀਆਂ। ਸਾਡੇ ਤਾਂ ਇੱਥੇ ਜੇ ਤੁਸੀਂ ਉਹਨਾਂ ਦੇ ਕਹਿਣਗੇ ਇਨਫੋਰਮੇਸ਼ਨ ਮੰਗ ਲਓ ਉਹ ਨਹੀਂ ਮਿਲਦੀ ਜੀ ਸਿਟੀ ਦੇ ਵਿੱਚੋਂ, ਹੋਰ ਕੀ ਆ, ਪਰ ਇਹ ਨਹੀਂ ਹੈਗਾ ਜਿਹੜੀ ਤੁਸੀਂ ਗੱਲ ਕਰਦੇ ਉਹ ਗੱਲ ਸਹੀ ਨਹੀਂ ਹੈ ਕਿ
ਦੇਖੋ ਸਰ ਕੁਛ ਹੱਦ ਤੱਕ ਤੁਹਾਡੀ ਇਹ ਗੱਲ ਠੀਕ ਹੈ, ਪਰ ਜੇ ਤੁਸੀਂ ਟੈਕਸ ਦੇਣਾ ਬੰਦ ਕਰਕੇ ਲੀਗਲ ਰੈਮੇਡੀ ਲੈਣੇ ਆ ਤੇ ਕੱਲ ਨੂੰ ਤੁਸੀਂ ਲੂਜ਼ ਕਰ ਜਾਓ ਤੇ ਫਿਰ ਉਹ ਕਈ ਗੁਣਾ ਪਰਸੈਂਟੇਜ ਜਿਹੜਾ ਵੱਧ ਜਾਊਗਾ ਵਿਦ ਪੈਨਲਟੀ।
ਤੁਸੀਂ ਉਸ ਗੱਲ, ਮੈਂ ਉਸ ਗੱਲ ਨਾਲ ਸਹਿਮਤ ਹਾਂ, ਪਰ ਰੌਲਾ ਇਹ ਆ ਕਿ ਇੱਕ 30 million ਦੀ ਚੀਜ਼ ਲੈ ਕੇ 70 ਦੀ ਵੇਚ ਦੇਣੀ ਸਿਟੀ ਨੇ ਲੈਣੀ,
ਸਿਸਟਮ ਏਦਾਂ ਵਰਕ ਕਰਦਾ ਵੀ ਤੁਸੀਂ ਕੋਰਟ ਚ ਜਾ ਸਕਦੇ ਹੋ, ਪਰ ਐਸ ਲੌਂਗ ਐਸ ਤੁਹਾਨੂੰ ਉਥੋਂ ਰਾਹਤ ਮਿਲ ਜੇ ਤੁਸੀਂ ਟੈਕਸ ਦੇਣਾ ਬੰਦ ਨਹੀਂ ਕਰ ਸਕਦੇ।
ਨਹੀਂ ਮੈਂ ਉਹ ਨਹੀਂ ਕਹਿੰਦਾ ਵੀ ਤੁਸੀਂ ਟੈਕਸ, ਇਸ ਕਰਕੇ ਤੁਸੀਂ ਟੈਕਸ ਜਮ੍ਹਾਂ ਕਰਾਓ, ਪਰ ਉਹਦੇ ਉੱਤੇ ਕੋਈ ਕੈਪ ਲਾ ਦਿਓ ਜੀ ਭਾਈ, ਇਹ ਟੈਕਸ
ਜਿਹੜਾ ਤੁਹਾਡਾ ਘਰ ਉਹਨਾਂ ਨੇ ਵੇਚ ਦੇਣਾ ਸਿਟੀ ਨੇ ਕੈਪਚਰ ਕਰਕੇ, ਜੇ ਤੁਸੀਂ ਟੈਕਸ ਦੇਣਾ ਬੰਦ ਕਰਦੇ ਹੋ, ਇਸ ਕਰਕੇ ਤੁਸੀਂ ਆਪਣਾ ਕੋਰਟ ਵਿਚ ਜਾ ਸਕਦੇ ਹੋ। ਪਰ ਜੇ ਕੋਰਟ ਵਿਚੋਂ ਤੁਹਾਨੂੰ ਇੰਜੈਕਸ਼ਨ ਮਿਲ ਜਾਂਦਾ ਫਾਈਨ, ਫਿਰ ਤੇ ਤੁਸੀਂ ਠੀਕ ਹੋ, ਪਰ ਜੇ ਉਹ ਤੁਸੀਂ ਲੂਜ਼ ਕਰ ਜਾਂਦੇ ਹੋ ਤੇ ਫਿਰ ਲੈਣੇ ਤੇ ਦੇਣੇ ਉਹ ਰੈਜੀਡੈਂਟ ਦੇ ਸਿਰ ਤੇ ਪਾਰਕ। ਮੈਂ ਗੱਲ ਇਹ ਸਿਰਫ ਇੰਨੀ ਕਰ ਰਿਹਾ ਸੀ ਕਿ ਜਿਹੜਾ ਟੈਕਸ ਆ ਉਹ ਬੰਦ ਕਰਨਾ ਸ਼ਾਇਦ ਇਹਨਾਂ ਨੇ ਸੰਭਵ ਛੱਡਿਆ ਹੀ ਨਹੀਂ ਹੋਇਆ ਵੀ ਤੁਹਾਨੂੰ ਜਿਹੜੀਆਂ ਉਹ 0.25% ਪੈਨਲਟੀ ਤੋਂ ਸ਼ੁਰੂ ਹੋ ਕੇ ਸਾਲ ਦੇ ਵਿਚ ਵਿਚ ਜਿਹੜੀ ਆ ਜੀ ਕੋਈ ਪ੍ਰੋਪਰਟੀ ਕੈਪਚਰ ਕਰਨ ਦਾ ਸਿਸਟਮ ਆ ਜਿਹੜਾ ਉਹ ਟੈਕਸ ਦੇ ਵਿਚ ਇੱਕ ਤਰੀਕੇ ਨਾਲ ਇਸ ਤਰ੍ਹਾਂ ਇੰਪਲਾਂਟ ਕੀਤਾ ਗਿਆ ਸਾਡੇ ਮਿਊਂਸੀਪਲ ਐਕਟ ਦੇ ਵਿਚ। ਸੋ ਇਸ ਕਰਕੇ ਰੈਜੀਡੈਂਟ ਵਾਸਤੇ ਜੇ ਚਾਹੁਣ ਵੀ ਟੈਕਸ ਨਹੀਂ ਦੇਣਾ ਤੇ ਸੰਭਵ ਹੀ ਨਹੀਂ ਛੱਡਿਆ ਗਿਆ, ਇਸ ਤਰ੍ਹਾਂ ਦੀਆਂ ਪੈਨਲਟੀਜ਼ ਦੇ ਵਿਚ ਉਹਨਾਂ ਨੂੰ ਬੰਨਿਆ ਗਿਆ। ਮੈਂ ਸਿਰਫ ਇੰਨਾ ਦੱਸਣਾ ਚਾਹੁੰਦਾ
ਨਹੀਂ, ਮੈਂ ਉਹ ਤਾਂ ਮੈਨੂੰ ਪਤਾ, ਪਰ ਇਸੇ ਕਰਕੇ ਮੈਂ ਕਹਿੰਦਾ ਵੀ ਕੀ ਇਹ ਚੀਜ਼ਾਂ ਕੋਰਟ ਦੇ ਵਿਚ ਲਿਜਾ ਕੇ ਇਨ੍ਹਾਂ ਚੀਜ਼ਾਂ ਤੋਂ ਖੜਾ ਨਹੀਂ ਛੁਡਵਾਇਆ ਜਾ ਸਕਦਾ।
ਸ਼ਾਇਦ ਮੈਨੂੰ ਇਹ ਲੱਗਦਾ ਵੀ ਜਿੰਨੇ ਕੁ ਲੋਕ ਟਰਾਈ ਕਰਦੇ ਆ ਕੋਰਟ ਵਿਚ ਜਾਣ ਦੀ, ਕੋਈ ਜੇ ਉਹਨਾਂ ਨੂੰ ਪੈਨਲਟੀ ਕਹਿ ਲਓ ਟਿਕਟ ਵੀ ਮਿਲ ਜਾਂਦੀ ਆ ਨਾ, ਤੇ ਜੱਜ ਦਾ ਜਿਹੜੇ ਆਮ ਤੌਰ ਤੇ ਉਹ ਸਿਟੀ ਦੇ ਬਾਈਲਾ ਦੇ ਨਾਲ ਖੜਦੇ ਆ ਜੀ, ਜਿਸ ਤਰ੍ਹਾਂ ਦੇ ਡਿਸੀਜਨ ਜਿਹੜੇ ਮੈਂ ਹੁੰਦੇ ਦੇਖ ਰਿਹਾ ਕੋਰਟਸ ਦੇ ਵਿਚ ਨਾ। ਸੋ ਇਸ ਕਰਕੇ ਕੋਰਟ ਵਿਚ ਜਾਣ ਦਾ ਰਾਹ ਸਾਰਿਆਂ ਵਾਸਤੇ ਖੁੱਲਾ ਜੀ, ਪਰ ਉਥੋਂ ਜਿੱਤ ਕੇ ਆਉਣਾ ਗੱਲ ਜਿਹੜੀ ਆ ਜੀ ਉਹ ਮੈਟਰ ਕਰਦੀ ਹੁੰਦੀ ਆ। ਪਰ ਮੈਨੂੰ ਲੱਗਦਾ ਕਿ ਜੇ ਇਹ ਨਿੱਕੇ ਨਿੱਕੇ ਕੇਸਿਸ ਦੇ ਵਿਚ ਟੈਕਸਸ ਤੇ, ਹੁਣ ਆਪਾਂ ਦੇਖ ਰਹੇ ਹਾਂ ਕਿ ਅੱਜ ਇਹ ਕੋਈ ਨਵੀਂ ਨਹੀਂ, ਇਹਨਾਂ ਨੇ ਕਿਸੇ ਤਰ੍ਹਾਂ ਦੀ ਲੈਜਿਸਲੇਸ਼ਨ ਬਣਾ ਕੇ ਲਾਇਆ ਜਦੋਂ ਤੋਂ ਕੈਨੇਡਾ ਹੋਂਦ ਵਿਚ ਆਇਆ, ਉਦੋਂ ਤੋਂ ਲੋਕ ਇੱਥੇ ਟੈਕਸ ਪੇ ਕਰ ਰਹੇ ਆ।
ਟੈਕਸ ਦੇਣਾ ਚਾਹੀਦਾ ਜੀ, ਕਿਉਂਕਿ ਅਸੀਂ ਸਹੂਲਤਾਂ ਲੈਂਦੇ ਹਾਂ, ਸਾਡਾ ਫਰਜ਼ ਬਣਦਾ ਟੈਕਸ ਦੇਣਾ, ਸਾਡੇ ਸਾਡੀਆਂ ਸੜਕ ਬਣਦੀਆਂ, ਸਾਡੇ ਬੱਚਿਆਂ ਵਾਸਤੇ ਸਕੂਲ ਬਣਦੇ ਆ, ਸਾਡੀ ਸਨੋਹ ਚੱਕੀ ਜਾਂਦੀ ਆ, ਸਾਡੇ ਗਰਮੀਆਂ ਦੇ ਵਿਚ ਸਿਟੀ ਦੇ ਘਾਹ ਕੱਟੇ ਜਾਂਦੇ ਆ, ਕਿਉਂਕਿ ਸਿਟੀ ਸਾਡੇ ਟੈਕਸ ਦੇ ਉੱਤੇ ਜਿਹੜੀ ਨਿਰਭਰ ਆ ਜੀ, ਸਾਡਾ ਫਰਜ਼ ਬਣਦਾ। ਪਰ ਉਸ ਚੀਜ਼ ਨੂੰ ਬਿਊਜ਼ ਹੋਣਾ ਕਿਵੇਂ ਰੋਕਿਆ ਜਾ ਸਕਦਾ?
ਵੈਰੀ ਗੁੱਡ, ਇਹ ਪੁਆਇੰਟ ਆ, ਕਿਉਂਕਿ ਇਸ ਤੇ ਜਿਹੜਾ ਮੈਨੂੰ ਲੱਗਦਾ ਵੀ ਪਿਛਲੇ ਸਮੇਂ ਤੋਂ ਜਿਹੜੀ ਚੁੱਪ ਧਾਰੀ ਹੋਈ ਆ ਨਾ, ਵੀ ਦੱਸਿਆ ਹੀ ਨਹੀਂ ਜਾ ਰਿਹਾ ਵੀ ਇਹ ਜਿਸ ਤਰੀਕੇ ਦੇ ਨਾਲ ਸਾਡੇ ਸ਼ਹਿਰਾਂ ਦੇ ਵਿਚ ਜਿੱਥੇ ਆਪਾਂ ਦੇਖਦੇ ਹਾਂ ਵੀ ਘਰ ਹੀ ਘਰ ਜਿਹੜੇ ਆ ਬਣਾ ਕੇ ਤੇ ਟੈਕਸ ਦੀ ਪੰਡ ਆ ਜਿਹੜੀ ਉਹ ਰੈਜੀਡੈਂਸ ਦੇ ਉੱਤੇ ਸੁੱਟੀ ਹੋਈ ਆ, $660 million ਦੇ ਕਰੀਬ ਜਿਹੜਾ ਐਨੁਅਲੀ ਇਹ ਕਲੈਕਸ਼ਨ ਆ, ਪਰ ਉਹਦੇ ਮੁਕਾਬਲੇ ਜਿਹੜਾ ਚ ਕਮਰਸ਼ੀਅਲ ਆ ਜਾਂ ਫਿਰ ਬਿਜ਼ਨਸਿਸ ਆ ਉਧਰ ਉਨਾ ਧਿਆਨ ਨਹੀਂ ਕੀ ਦਿੱਤਾ ਗਿਆ। ਸ਼ਹਿਰ ਦੇ ਵਿਚ ਜੇ 1,24,000 ਦੇ ਕਰੀਬ ਘਰ ਆ ਤੇ ਜਿਹੜੇ ਬਿਜ਼ਨਸ ਆ ਉਹਨਾਂ ਦੀ ਉਸ ਤਰੀਕੇ ਦੇ ਨਾਲ ਗਿਣਤੀ ਨਹੀਂ ਆ, ਤੇ ਜਿਹੜੇ ਘਰ ਆ ਸਾਡੇ ਕੋਲ ਸਿਟੀ ਦੇ ਵਿਚ ਉਹ ਵੱਧ ਆ, ਤੇ ਬਿਜ਼ਨਸ 1,25,000 ਤੋਂ ਵੱਧ ਨਹੀਂ ਹੈਗੇ, ਬਿਜ਼ਨਸ 1,25,000 ਦੇ ਕਰੀਬ ਆ, ਘਰ ਜਿਹੜੇ ਉਹਨਾਂ ਦੀ ਗਿਣਤੀ 2,00,000 ਦੇ ਕਰੀਬ ਪਹੁੰਚਣ ਲੱਗੀ ਹੋਈ ਆ। ਮੈਨੂੰ ਲੱਗਦਾ ਹੈ ਵੀ ਜਿਹੜਾ ਇਹ ਕਮਰਸ਼ੀਅਲ ਬਿਜ਼ਨਸ ਇਨਵੈਸਟਮੈਂਟ ਆ ਜਿਹੜੀ ਉਹ ਸਿਟੀ ਦੇ ਵਿਚ ਜ਼ਿਆਦਾ ਅਟਰੈਕਟ ਕੀਤੀ ਜਾਵੇ ਤੇ ਉਹਦੀਆਂ ਓਪਰਚੁਨਿਟੀਜ਼ ਕਰੈਕ ਜਿਹੜੀਆਂ ਡਿਜ਼ਾਇਨ ਕੀਤੀਆਂ ਜਾਣ, ਤੇ ਘਰਾਂ ਦੀ ਗਿਣਤੀ ਜਿਹੜੀ ਜੇ ਹੁਣ ਹਾਲ ਦੀ ਘੜੀ ਕੈਪ ਕਰਕੇ ਦੇਖ ਲਈ ਜਾਵੇ ਤੇ ਇੱਕ ਸੋਲੂਸ਼ਨ ਹੋ ਸਕਦਾ ਕਿ ਲੋਕਾਂ ਦਾ ਪ੍ਰੋਪਰਟੀ ਟੈਕਸ ਆਉਣ ਵਾਲੇ ਸਮੇਂ ਦੇ ਵਿਚ ਨਾ ਬਹੁਤਾ ਵਧਾਇਆ ਜਾ ਸਕੇ।
ਜੀ ਜੀ, ਕਿਉਂਕਿ ਸਾਡੇ ਕੋਲ ਜਿਹੜੀ ਥੋੜੀ ਬਹੁਤੀ ਬ੍ਰੈਮਟਨ ਦੇ ਵਿਚ ਲੈਂਡ ਪਈ ਆ, ਉੱਥੇ ਜੇ ਬਿਜ਼ਨਸ ਲਿਆਂਦਾ ਜਾਵੇ, ਨਾਲੇ ਤਾਂ ਜਿਹੜਾ ਇਹਦਾ ਨਾਂ ਸਲੀਪਿੰਗ ਸਿਟੀ ਰੱਖਿਆ ਗਿਆ ਉਹਦਾ ਚੇਂਜ ਹੋ ਜਾਊਗਾ ਜੀ।
ਬਿਲਕੁਲ, ਕਿਉਂਕਿ ਸਲੀਪਿੰਗ ਸਿਟੀ ਪਿਛਲੇ ਸਮਿਆਂ ਦੇ ਦਹਾਕਿਆਂ ਦੇ ਦੌਰਾਨ ਇਹ ਇੱਦਾਂ ਬਣਦਾ ਰਿਹਾ, ਜਿਹੜਾ ਅੱਜ ਅਸੀਂ ਗਲੀਆਂ ਦੇ ਵਿਚ ਇਹ ਘਰਾਂ ਦੇ ਵਿਚ ਉਗੜ ਦੁਗੜਾ ਸਿਸਟਮ ਗੱਡੀਆਂ ਦਾ ਪਾਰਕ ਕਰਨ ਦਾ ਦੇਖ ਰਹੇ ਹਾਂ ਸੜਕਾਂ ਦਾ, ਉਹ ਉਥੋਂ ਸ਼ੁਰੂ ਹੋਇਆ ਵੀ ਪਹਿਲਾਂ ਘਰਾਂ ਦੀਆਂ ਲੋਟ ਛੋਟੀਆਂ ਕੀਤੀਆਂ ਗਈਆਂ, ਘਰਾਂ ਦੇ ਡਰਾਈਵੇ ਛੋਟੇ ਕੀਤੇ ਗਏ, ਘਰ ਨੇੜੇ ਨੇੜੇ ਕਰ ਦਿੱਤੇ ਗਏ। ਪਹਿਲੇ ਸਮਿਆਂ ਦੇ ਵਿਚ ਘਰ ਜਿਹੜੇ ਆ ਜੀ ਵੱਡੀਆਂ ਲੋਟਾਂ ਤੇ ਬਣਦੇ ਸੀ, ਓਪਨ ਸੀ ਸਾਰੀਆਂ ਸਟਰੀਟਸ ਵੀ, ਤੇ ਇੰਨਾ ਰਸ਼ ਗੱਡੀਆਂ ਦਾ ਪਾਪੂਲੇਸ਼ਨ ਵੀ ਵਧੀ ਨਹੀਂ ਸੀਗੀ। ਸੋ ਸਿਸਟਮ ਜਿਹੜਾ ਜੀ ਇੱਕ ਤਰੀਕੇ ਦੇ ਨਾਲ ਇਹ ਪਲੈਨਿੰਗ ਫੇਸ ਦੇ ਵਿਚ ਗਲਤ ਪਲਾਨ ਕਰਨਾ ਸ਼ੁਰੂ ਕੀਤਾ ਗਿਆ, ਤੇ ਫਿਰ ਇਕਦਮ ਜਿਹੜੀ ਪਾਪੂਲੇਸ਼ਨ ਵਧਾ ਲਈ ਗਈ ਤੇ ਲੋਕਾਂ ਨੇ ਫਿਰ ਗੱਡੀਆਂ ਤੇ ਖਰੀਦੀਆਂ ਸੀਗੀਆਂ, ਜੇ ਉਹਨਾਂ ਨੇ ਕੰਮਾਂ ਤੇ ਜਾਣਾ ਤਾਂ ਗੱਡੀ ਖਰੀਦੀ ਤੇ ਗੱਡੀ ਪਾਰਕ ਕਰਨ ਦੀ ਜਗ੍ਹਾ ਵੀ ਚਾਹੀਦੀ ਆ, ਹੁਣ ਘਰ ਦੀ ਛੱਤ ਤੇ ਤਾਂ ਲੱਗਣੀ ਨਹੀਂ ਹੈ। ਸੋ ਇਸ ਕਰਕੇ ਵੀ ਉਹ ਗੱਡੀ ਪਾਰਕ ਕਰਨ ਵਾਸਤੇ ਡਰਾਈਵੇ ਜਿਹੜੇ ਇਨਫ ਨਾ ਛੱਡੇ ਗਏ ਹੋਣ ਕਰਕੇ ਵੀ ਜਿਹੜਾ ਇਹ ਸਿਚੁਏਸ਼ਨ ਇਸ ਵੇਲੇ ਝਟਕਦਾ ਨਹੀਂ ਹੈ, ਜਿਹੜੀ ਉਹ ਪ੍ਰੋਟੈਕਟ ਆ ਜਿਹੜੀ ਇਨਫੋਰਸਮੈਂਟ ਆ ਕੇ ਦਿੰਦੇ ਆ, ਪਰ ਜਿੱਥੋਂ ਇਹ ਜਾਣੀ ਕਿ ਮੁੱਢ ਬੰਨਿਆ ਗਿਆ ਸੀਗਾ ਇਸ ਤਰਾਸਦੀ ਦਾ, ਮੈਨੂੰ ਲੱਗਦਾ ਵੀ ਉਹ ਪਲੈਨਿੰਗ ਹੀ ਦੁਬਾਰਾ ਠੀਕ ਕਰਕੇ ਇਸ ਸਿਚੁਏਸ਼ਨ ਨੂੰ ਠੀਕ ਕੀਤਾ ਜਾ ਸਕੂਗਾ।
ਜੀ, ਬੜੀ ਮਿਹਰਬਾਨੀ, ਤੁਹਾਡੇ ਵਿਚਾਰ ਸੁਣੇ ਅਸੀਂ। ਆਉਣ ਵਾਲੇ ਸਮੇਂ ਚ ਅੱਜ ਸਮਾਂ ਕਾਫੀ ਕਾਲਾ, ਹਜੇ ਵੀ ਕਾਫੀ ਸਾਰੀਆਂ ਮੈਨੂੰ ਮੈਸੇਜ ਆ ਰਹੇ ਆ ਲਾਈਨ ਤੇ ਆਉਣ ਵਾਸਤੇ, ਬਹੁਤ ਬਹੁਤ ਧੰਨਵਾਦ। ਇੱਕ ਵਾਰ ਤੁਸੀਂ ਜੋਲ ਸਾਹਿਬ ਆਪਣੀ ਬਾਉਂਡਰੀਜ਼, ਕਿਹੜੀ ਤੁਹਾਡੀ ਬਾਉਂਡਰੀਜ਼ ਆ, ਫੋਨ ਨੰਬਰ ਕਿਸੇ ਵੀ ਚੀਜ਼ ਦੀ ਜਿਵੇਂ ਸਲਾਹ ਮਸ਼ਵਰੇ ਦੀ ਜਾਂ ਮਤਲਬ ਬਹੁਤ ਸਾਰੇ ਲੋਕਾਂ ਨੂੰ ਅੱਜ ਕੱਲ੍ਹ ਸਾਡੇ ਹਜੇ ਤੱਕ ਕਿਉਂਕਿ ਸਾਡੇ ਨਾ ਮੈਂ ਇੱਕ ਦਿਨ ਚਾਹੁੰਦਾ ਸੀਗਾ ਇਹਦੇ ਬਾਰੇ ਕੁਲਤਾਰਨ ਜੀ ਹੁਣ ਪੁਸ਼ਪਿੰਦਰ ਹੋਣਾ ਨਾਲ ਜਦ ਤੁਸੀਂ ਆ ਜਾਓ ਗੱਲਬਾਤ ਕਰੀਏ ਸਾਡੇ ਲੋਕਾਂ ਦੇ ਹਜੇ ਤੱਕ ਇਹ ਨਹੀਂ ਪਤਾ ਵੀ ਆਹ ਸਾਡੀ ਸਿਟੀ ਦੀ ਪ੍ਰੋਬਲਮ ਆ ਆਹ ਸਾਡੀ ਪ੍ਰੋਵਿੰਸ਼ੀਅਲ ਪ੍ਰੋਬਲਮ ਆ ਆਹ ਸਾਡੀ ਫੈਡਰਲ ਪ੍ਰੋਬਲਮ ਆ ਉਹਦੇ ਵਿੱਚ ਬਹੁਤ ਉਲਝੇ ਪਏ
ਇਹ ਤੁਹਾਡੇ ਮਹਿਫਲ ਰੇਡੀਓ ਦਾ ਬੜਾ ਯੋਗਦਾਨ ਹੈ ਖੁਸ਼ ਸਾਹਿਬ ਵੀ ਅੱਗੇ ਇਹਨਾਂ ਨੂੰ ਕਮਿਊਨਿਟੀ ਜਾਗਰੂਕ ਹੋਈ ਹੈ ਪਰ ਸਾਨੂੰ ਲਗਾਤਾਰ ਤੁਹਾਡੇ ਨਾਲ ਗੱਲਬਾਤ ਇੱਥੇ ਕਰਦੇ ਰਹਿਣਾ ਪੈਣਾ ਜਿੱਦਾਂ ਆਪਾਂ ਪਿਛਲੇ 20 ਸਾਲਾਂ ਤੋਂ ਕਰਦੇ ਆ ਰਹੇ ਹਾਂ ਤੇ ਜ਼ਰੂਰ ਆਪਾਂ ਸਦਾ ਹੀ ਸੇਵਾ ਦੇ ਵਿੱਚ ਹਾਜ਼ਰ ਰਹੀਦੇ ਤੇ ਮੈਂ ਤੁਹਾਨੂੰ ਪ੍ਰੋਮਿਸ ਕਰਦਾ ਜੀ ਪਿਛਲੀ ਇਲੈਕਸ਼ਨ ਦੇ ਵਿੱਚ ਸਕੂਲ ਬੋਰਡ ਟਰਸਟੀ ਇਲੈਕਟ ਕਰਕੇ ਭੇਜਿਆ ਸੀ ਉਹਦੇ ਲਈ ਬਹੁਤ ਬਹੁਤ ਧੰਨਵਾਦ ਤੇ ਹੁਣ ਜਿਹੜਾ ਜੀ ਅਸੀਂ ਇਸ ਵਾਰ ਮਿਊਂਸੀਪਲ ਇਲੈਕਸ਼ਨ ਜੋ 20 ਅਕਤੂਬਰ ਨੂੰ ਆ ਰਹੀ ਹੈ ਰੀਜਨਲ ਕੌਂਸਲ ਦੇ ਕੈਂਡੀਡੇਟ ਹੈ ਬ੍ਰੈਂਪਟਨ ਵਾਰਡ 9-10 ਜੋ ਆਪਣਾ ਹੈ ਉਸ ਦੇ ਵਿੱਚੋਂ ਜੀ ਇਹ ਹਾਈਵੇ 410 ਤੋਂ ਸ਼ੁਰੂ ਹੋ ਕੇ ਹਾਈਵੇ 50 ਤੱਕ ਦਾ ਏਰੀਆ ਮੇਫੀਲਡ ਰੋਡ ਤੋਂ ਕੈਸਲ ਮੋੜ ਤੇ ਬੋਵੇ ਡਰਾਈਵ ਦੇ ਵਿਚਕਾਰ ਜਿੰਨਾ ਵੀ ਏਰੀਆ ਹੈ ਜੀ ਪੀ ਇਹ ਵਾਰਡ 9-10 ਹੈਗੇ ਆ ਇੱਥੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਜੀ ਕੋਈ ਇਨਫੋਰਮੇਸ਼ਨ ਲੈਣੀ ਹੋਵੇ ਤੇ ਮੇਰਾ ਟੈਲੀਫੋਨ ਨੰਬਰ 416-895-3784 ਆ ਤੇ ਇਲੈਕਸ਼ਨ 26 ਅਕਤੂਬਰ ਨੂੰ ਆ ਪਰ ਉਸ ਤੋਂ ਪਹਿਲਾਂ 5 ਦਿਨ ਐਡਵਾਂਸ ਪੋਲ ਦੇ ਰੱਖੇ ਗਏ ਆ 9 ਅਕਤੂਬਰ ਨੂੰ ਇਹ ਸਿਲਸਿਲਾ ਸ਼ੁਰੂ ਹੋ ਜਾਣਾ 10-11 ਤੇ 16-17 ਨੂੰ ਵੀ ਵੋਟਾਂ ਪੈਣੀਆਂ ਤੇ ਉਸ ਲਿਹਾਜ਼ ਨਾਲ ਜਿਹੜਾ ਕਿ ਅਸੀਂ ਡੋਰ ਟੂ ਡੋਰ ਘਰਾਂ ਦੇ ਵਿੱਚ ਵਾਰਡ 9-10 ਦੇ ਵਿੱਚ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਜੇ ਕਿਤੇ ਨਾ ਜਾ ਸਕੀਏ ਤੇ ਤੁਹਾਨੂੰ ਟੈਲੀਫੋਨ ਕਰਕੇ ਸੰਪਰਕ ਕਰਕੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈ ਸਕਦੇ ਹਾਂ
ਥੈਂਕ ਯੂ ਜੀ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਜੀ ਇੱਕ ਵਾਰ ਸਾਡੀ ਛੋਟੀ ਜਿਹੀ ਰਿਕਾਰਡਰ ਕਮਰਸ਼ਲ ਤੇ ਫਿਰ ਉਸ ਤੋਂ ਬਾਅਦ ਵਾਪਸ ਆਉਂਦੇ ਹਾਂ ਜੀ
ਜਦੋਂ ਕੋਈ ਆਪਣੇ ਪਿਆਰੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਨੂੰ ਦੁੱਖ ਦੇ ਸਮੇਂ ਵਿੱਚ ਕਈ ਮੁਸ਼ਕਿਲ ਫੈਸਲੇ ਕਰਨੇ ਪੈਂਦੇ ਹਨ ਅੱਜ ਕੱਲ੍ਹ ਬਹੁਤ ਸਾਰੇ ਪਰਿਵਾਰ ਫਿਊਨਰਲ ਪ੍ਰੀ ਪਲੈਨਿੰਗ ਚੁਣ ਰਹੇ ਹਨ ਤਾਂ ਜੋ ਇਹ ਫੈਸਲੇ ਪਹਿਲਾਂ ਹੀ ਤੈਅ ਕੀਤੇ ਜਾ ਸਕਣ ਪ੍ਰੀ ਪਲੈਨਿੰਗ ਨਾਲ ਤੁਸੀਂ ਆਪਣੀਆਂ ਕਲਚਰਲ ਅਤੇ ਰਿਲੀਜੀਅਸ ਇੱਛਾਵਾਂ ਦਰਜ ਕਰ ਸਕਦੇ ਹੋ ਆਪਣੇ ਬੱਚਿਆਂ ਨੂੰ ਤਣਾਅ ਤੋਂ ਬਚਾ ਸਕਦੇ ਹੋ ਅਤੇ ਅੱਜ ਦੀ ਕੀਮਤਾਂ ਨੂੰ ਲੌਕ ਕਰ ਸਕਦੇ ਹੋ Ajax and Brampton Crematorium and Visitation Center nu aaj hi 905-458-2222 te call karo ate muft salah mashware layi samay tay karo saadi team tuhanu puri prakriya bare jankari devegi ate tuhade sare sawalan de jawab devegi aaj hi call karo 905-458-2222 te jano pre planning yojana banona kinna aasan hai
ਮੇਲੇ ਚੱਲੀਏ ਨਣਦ ਦੇ ਆ ਵੀਰਾ ਵਨ ਲੈ ਤੂੰ ਚੀਰਾ ਗੁਲਾਬੀ ਮੇਰੇ ਮੁਖ ਵਰਗਾ
ਲਓ ਜੀ ਆ ਗਿਆ ਪੰਜਾਬ ਦੇ ਮੇਲਾ
ਅਗਸਤ 22 ਦਿਨ ਸ਼ਨੀਵਾਰ ਨੂੰ
ਪਹੁੰਚ ਰਹੇ ਨੇ ਬਹੁਤ ਸਾਰੇ ਕਲਾਕਾਰ ਤੇ ਲੱਗਣਗੀਆਂ ਰੌਣਕਾਂ ਤੇ ਨਾਲ ਹੋਵੇਗਾ ਟਰੱਕ ਸ਼ੋ ਸੀਪ ਦੇ ਟੂਰਨਾਮੈਂਟ ਸਪਾਂਸਰ ਬਾਈ ਗਲਸਵੀ ਕਬੂਤਰਾਂ ਦੀ ਬਾਜੀ ਦੇ ਨਾਲ ਨਾਲ ਕੁੱਤਿਆਂ ਦੀਆਂ ਦੌੜਾਂ ਵੀ ਹੋਣਗੀਆਂ ਠੀਕ 11 ਤੋਂ ਇੱਕ ਭੰਗੜਾ ਕੰਪੀਟੀਸ਼ਨ ਵੀ ਕਰਾਏ ਜਾਣਗੇ ਫਾਰ ਇਨਫੋ ਔਰ ਸਟਾਲ ਬੁਕਿੰਗ ਕਾਲ ਜਸਵਿੰਦਰ ਖੋਸਾ ਜੀ ਨੂੰ 416-894-9400
ਫਰੈਸ਼ ਫੂਡ ਸੈਂਟਰ ਹਾਈਵੇ 10 ਤੇ ਮੇਰਫੀਲਡ ਜਾਂ ਫਿਰ ਹਾਈਵੇ 10 ਦੇ ਕੈਨੇਡੀ ਦੇ ਆਸ ਪਾਸ ਨਵੇਂ ਘਰਾਂ ਵਿੱਚ ਮੂਵ ਹੋਏ ਪੰਜਾਬੀਆਂ ਲਈ ਖੁਸ਼ਖਬਰੀ ਤੁਹਾਡੀ ਸੇਵਾ ਵਿੱਚ ਖੁੱਲ ਚੁੱਕਾ ਹੈ ਫਰੈਸ਼ ਫੂਡ ਸੈਂਟਰ ਤੁਸੀਂ ਹਰੀਆਂ ਤਾਜ਼ੀਆਂ ਸਬਜ਼ੀਆਂ ਅਤੇ ਫਲ ਸਾਫ਼ ਸੁਥਰੀਆਂ ਦਾਲਾਂ ਫਰੋਜ਼ਨ ਫੂਡ ਵੱਡੀ ਮਾਤਰਾ ਦੇ ਵਿੱਚ ਅਤੇ ਸਸਤਾ ਖਰੀਦ ਸਕਦੇ ਹੋ ਘਰ ਵਿੱਚ ਬਰਤਨਾਂ ਦੀ ਜ਼ਰੂਰਤ ਹੈ ਅਤੇ ਹੋਰ ਕਿਸੇ ਵੀ ਪ੍ਰਕਾਰ ਦੇ ਘਰੇਲੂ ਸਮਾਨ ਦੀ ਜ਼ਰੂਰਤ ਹੈ ਤਾਂ ਤੁਸੀਂ ਪਹੁੰਚ ਸਕਦੇ ਹੋ ਫਰੈਸ਼ ਫੂਡ ਸੈਂਟਰ 12570 ਕੈਨੇਡੀ ਰੋਡ ਕੈਲਡਰ ਦੇ ਵਿੱਚ 905-843-2224
ਦਿਲ ਬਾਰ ਬਾਰ ਖਾਣ ਨੂੰ ਕਰੇ ਸ਼ੁੱਧ ਖੋਏ ਤੋਂ ਨੇ ਤਾਜ਼ੇ ਬਣੇ ਕਿਸ ਸਵੀਟ ਦੇ ਨੇ ਸਵਾਦ ਖਰੇ
ਤਾਜ਼ੀਆਂ ਸ਼ੁੱਧ ਤੇ ਪਿਓਰ ਵੈਜੀਟੇਰੀਅਨ ਮਿਠਾਈਆਂ ਗਿਲਜ਼ ਸਵੀਟ ਫੈਕਟਰੀ ਤੋਂ ਲੈ ਆਈਆਂ ਬਰਥਡੇ ਐਨੀਵਰਸਰੀਜ਼ ਵੈਡਿੰਗ ਪੂਜਾ ਪਾਠ ਅਤੇ ਹਰ ਖਾਸ ਓਕੇਜ਼ਨ ਲਈ ਹੋਲਸੇਲ ਪ੍ਰਾਈਸ ਤੇ ਸਵੀਟਸ ਲੈਣ ਲਈ ਯਾਦ ਰੱਖੋ ਗਿਲਜ਼ ਸਵੀਟ ਫੈਕਟਰੀ
ਇੱਥੋਂ ਤੁਸੀਂ ਤਾਜ਼ੇ ਸਮੋਸੇ ਵੀ ਲੈ ਸਕਦੇ ਹੋ
ਹਫਤੇ ਦੇ 7 ਦਿਨ ਖੁੱਲਦਾ ਹੈ
ਗਿਲਜ਼ ਸਵੀਟਸ ਤੋਂ ਤੁਸੀਂ ਕੈਟਰਿੰਗ ਵੀ ਕਰਵਾ ਸਕਦੇ ਹੋ
ਕਾਲ ਕਰੋ 905-799-905-799-261
ਮੈਂ ਕਿਹਾ ਜੀ ਇੰਨੇ ਪਰੇਸ਼ਾਨ ਕਿਉਂ ਹੋ ਕਾਰੋਬਾਰ ਤਾਂ ਠੀਕ ਠਾਕ ਚੱਲ ਰਿਹਾ ਸਾਡਾ
ਉਹ ਤਾਂ ਠੀਕ ਆ ਪਰ ਅਕਾਊਂਟ ਤੇ ਟੈਕਸ ਦਾ ਹਿਸਾਬ ਤਾਂ ਮੇਰੇ ਵੱਸੋਂ ਬਾਹਰ ਆ
ਜੀ ਮੈਂ ਮਿਸਿਸ ਗੁਪਤਾ ਤੋਂ ਸੁਣਿਆ ਕਿ ਉਹਨਾਂ ਦੇ ਕਾਰੋਬਾਰ ਦਾ ਸਾਰਾ ਹਿਸਾਬ ਕਿਤਾਬ ਨਾ HB ਅਕਾਊਂਟਿੰਗ ਦੇ ਜਸਪਾਲ ਸਿੰਘ ਕਰਦੇ ਨੇ
ਅਕਾਊਂਟਿੰਗ ਬੁੱਕ ਕੀਪਿੰਗ ਪਰਸਨਲ ਔਰ ਕਾਰਪੋਰੇਟ ਟੈਕਸ CRA ਆਡਿਟ ਰਿਵਿਊ ਤੇ ਹਰ ਤਰ੍ਹਾਂ ਦੇ ਬਿਜ਼ਨਸ ਸੋਲੂਸ਼ਨ ਲਈ ਅੱਜ ਹੀ ਮਿਲੋ
HP ਅਕਾਊਂਟਿੰਗ ਐਂਡ ਟੈਕਸ ਸਰਵਿਸਿਜ਼ 2980 ਡਰਿਊ ਰੋਡ ਮਾਲਟਨ ਗੁਰੂ ਘਰ ਦੇ ਨੇੜੇ ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਸਵੀਟ ਨੰਬਰ 225 HP ਅਕਾਊਂਟਿੰਗ ਐਂਡ ਟੈਕਸ ਸਰਵਿਸਿਜ਼ ਕਾਲ ਕਰੋ 905-672-8802 905-672-8802 HB ਅਕਾਊਂਟਿੰਗ ਐਂਡ ਟੈਕਸ
मिले चलिए नणंद दे आवीरा वन ले तू चीरा गुलाबी मेरे मुख वर्गा।
लो जी आ गया पंजाब दे पंजाब दे पंजाब दे मेला
अगस्त 22 दिन शनिवार नू
पहुंच रहे ने बहुत सारे कलाकार ते लगनगियां रौनकां ते नाल होवेगा ट्रक शो सीप दे टूर्नामेंट स्पॉन्सर बाय गर्ल स्वीट कबूतरां दी बाजी दे नाल नाल कुत्तियां दीयां दौड़ां वी होणगियां ठीक 11 तो एक भंगड़ा कंपीटीशन वी कराए जाणगे फॉर इन्फो और स्टॉल बुकिंग कॉल जसविंदर खोसा जी नू 416-894-9400
महफल ते एक बार फिर थोड़ा सारा दा हार्दिक स्वागत जी आयां नू जी मेरे नाल इस वेले लाइन दे उत्ते प्रेम गिल जी गिल साहब जी आयां नू
जी भाजी सत श्री अकाल
की हाल चाल है जी
मैं सुन रहा सी सारी तुहाडी वार्तालाप मैं तो यही कहूंगा कि मैं तुहाडा दर्द सुन रहा सी भाजी
दर्द नहीं पूरे शहर का दर्द है जी ब्रैम्पटन शहर का दर्द है जो मैं दसिया भी हर रोज पार्टियां जाईदा लोगों नूं मिलीदा किवें लोगों दीआं चीकां निकलियां किवें लोग तां ही रो रहे आ क्राइम तो टैक्स तो हरेक चीज तो माड़ी जी वेरियंस करनी है जी इन्ने पैसे जिहड़ियां बाकी शहरां दी 100-150 डॉलर $75 फीस आ साढ़े हजारां च क्यों आ
ਤੁਸੀਂ ਦੇਖੋ ਮਾਈਨਰ ਵੇਰੀਏਸ਼ਨ ਇਹਨਾਂ ਨੇ 1600% ਵਧਾ ਤੀ
ਜੀ ਜੀ
1600% 16% ਨੀ 1600
ਜੀ ਜੀ
ਮਤਲਬ ਇਹ ਕਹਿ ਲੋ ਕਿ ਦਾੜੀ ਨਾਲ ਮੁੱਛਾਂ ਵੱਡੀਆਂ ਕਿ ਇੰਨਾ ਜ਼ਿਆਦਾ ਹਰੇਕ ਚੀਜ਼ ਭਾਜੀ ਇਹਨਾਂ ਨੇ ਨਾ ਮਤਲਬ ਕਹਿ ਲੋ ਕਿ ਜੀਣਾ ਹਰਾਮ ਹੀ ਕੀਤਾ ਪਿਆ ਇਸ ਵੇਲੇ ਕਰਪਸ਼ਨ ਜਿਹੜੀ ਆ ਬਹੁਤ ਜ਼ੋਰਾਂ ਦੇ ਆ ਜਿੱਦਾਂ ਤੁਸੀਂ ਬਿਲਡਿੰਗ ਦੀ ਗੱਲ ਕੀਤੀ ਹੈ ਨਾ 33 ਮਿਲੀਅਨ ਦੀ ਵੇਚ ਕੇ ਦੁਬਾਰਾ ਉਹੀ ਬਿਲਡਿੰਗ 78.9 ਦੀ ਵਾਪਸ ਲੈ ਲਈ
ਭਾਜੀ ਜਿਹੜੀ ਬਾਅਦ ਦੇ ਵਿਚ ਨਾ ਉਹ ਬਿਲਡਿੰਗ ਸੀਗੀ ਮੇਰੇ ਖਿਆਲ ਪਬਲਿਕ ਨੂੰ ਉਹਦੇ ਬਾਰੇ ਬਾਹਲਾ ਨੀ ਪਤਾ ਉਹਦੇ ਚ ਕੰਧ ਸੀ ਜਿਹੜੀਆਂ ਕੰਧਾਂ ਸੀ ਨਾ ਜੀ ਉਹ ਚ ਸੋਨੇ ਦੀਆਂ ਮੇਖਾਂ ਲੱਗ ਗਈਆਂ ਸੀ ਕਹਿੰਦੇ
ਜੀ
ਹਾਂਜੀ ਤਾਂ ਫਿਰ ਉਹਦਾ ਭਾਅ ਬਹੁਤ ਰੇਟ ਵੱਧ ਗਿਆ ਸੋਨੇ ਅੱਜ ਕੱਲ ਸੋਨਾ ਮਹਿੰਗਾ ਬਹੁਤ ਆ ਨਾ ਜੀ
ਹਾਂ ਹੋ ਸਕਦਾ ਕਿ ਹੀਰੇ ਵੀ ਜਿਹੜੇ ਹੋਣ ਭਾਜੀ
ਉਹ ਹੁਣ ਤੁਸੀਂ ਜਦੋਂ ਸਤਾ ਚਾਹੋਗੇ ਤੁਸੀਂ ਦੱਸਿਓ ਜਾ ਕੇ
ਦੇਖੋ ਬਿਲਕੁਲ ਭਾਜੀ ਐਕਚੁਲੀ ਅਸੀਂ ਜਿਹੜੇ ਇਹ ਦਰਦ ਆ ਨਾ ਇਹ ਅਸੀਂ ਬਹੁਤ ਕੋਸ਼ਿਸ਼ ਕੀਤੀ ਕਿ ਇਹਨਾਂ ਦਰਦਾਂ ਨੂੰ ਸਿਟੀ ਹਾਲ ਤੱਕ ਪਹੁੰਚਾਇਆ ਜਾਵੇ ਬਟ ਇਹਨਾਂ ਨੇ ਕੋਈ ਨੀ ਸੁਣੇ ਮੈਂ ਬਹੁਤ ਪ੍ਰੋਟੈਸਟ ਕੀਤੇ ਬਟ ਇਹਨਾਂ ਨੇ ਇਹਨਾਂ ਨੂੰ ਕਹਿ ਲੋ ਕਿ ਅੱਖੋਂ ਪਰੋਖੇ ਕੀਤਾ ਨਾ ਬਿਲਕੁਲ ਇਗਨੋਰ ਕੀਤਾ ਕਿ ਹੋਊ ਪਰੇ ਚਲੋ ਕੋਈ ਨੀ ਬੋਲਦੇ ਆ ਤਾਂ ਬੋਲ ਕੇ ਚਲੇ ਜਾਂਦੇ ਆ ਇੱਥੇ ਪ੍ਰੋਟੈਸਟ ਕਰਕੇ ਚਲੇ ਜਾਂਦੇ ਸਾਡੀ ਸਿਹਤ ਤੇ ਕੀ ਅਸਰ ਆ ਨਾ ਬਹੁਤ ਜ਼ਿਆਦਾ ਕਹਿ ਲੋ ਕਿ ਹਾਲਾਤ ਇਸ ਵੇਲੇ ਜਿਹੜੇ ਆ ਨਾ ਕੋਈ ਵਧੀਆ ਹਾਲਾਤ ਨੀ ਲੱਗਦੇ ਗੋਲੀਆਂ ਦਿਨ ਦਿਹਾੜੇ ਚੱਲੀ ਜਾ ਰਹੀਆਂ ਅੱਜ 4 ਦਿਨ ਹੋਏ ਮੇਰੇ ਘਰ ਦੇ ਕੋਲ ਗੋਲੀ ਚੱਲੀ ਇੱਕ ਬੰਦਾ ਉਹਦੀ ਡੈਥ ਹੋ ਗਈ ਤੇ ਇੱਕ ਫੱਟੜ ਵੀ ਹੋਇਆ ਤੇ ਮੰਨ ਲਓ ਕੋਈ ਕੋਈ ਸੇਫਟੀ ਨੀ ਰਹਿ ਗਈ ਨਾ ਘਰਾਂ ਵਿਚ ਨਾ ਬਾਹਰ ਤੁਸੀਂ ਇੰਸ਼ੋਰੈਂਸ ਦੀ ਗੱਲ ਕੀਤੀ ਆ ਸਿਟੀ ਦੇ ਕੋਲ ਬੜੀਆਂ ਪਾਵਰਸ ਹੁੰਦੀਆਂ ਭਾਜੀ ਬਹੁਤ ਕੁਛ ਕਰ ਸਕਦੀ ਸਿਟੀ ਇਹ ਨੀ ਕਿ ਇਹ ਪ੍ਰੋਵਿੰਸ਼ਲ ਦਾ ਮਾਮਲਾ ਆ ਮੈਂ ਸਾਰਾ ਇਹਦੇ ਬਾਰੇ ਸਟੱਡੀ ਕੀਤੀ ਆ ਬਹੁਤ ਪਾਵਰਸ ਹੁੰਦੀਆਂ ਸਿਟੀ ਦੇ ਕੋਲ ਪੁਲਿਸ ਨੂੰ ਕੰਟਰੋਲ ਕਿੱਦਾਂ ਪੁਲਿਸ ਨੂੰ ਕਰਨਾ ਐਡਮਿਨਿਸਟ੍ਰੇਸ਼ਨ ਕਿੱਦਾਂ ਵਧਾਉਣਾ ਆ ਪੈਟਰੋਲਿੰਗ ਕਿੱਦਾਂ ਵਧਾਉਣੀ ਆ ਤੁਸੀਂ ਇਹ ਦੇਖ ਲਓ ਲਾਸਟ 10 ਸਾਲਾਂ ਦੇ ਵਿਚ ਜੇ ਦੇਖਿਆ ਜਾਵੇ ਤੇ ਸਾਡੇ ਕਿਹੜੇ ਘਰ ਦੇ ਵਿਚ ਪੁਲਿਸ ਘਰਾਂ ਦੇ ਗਲੀਆਂ ਦੇ ਵਿਚ ਪੁਲਿਸ ਘੁੰਮਦੀ ਆ ਕੋਈ ਨੀ ਆਉਂਦਾ
ਜੀ
ਤੇ ਫਿਰ ਚੋਰਾਂ ਨੂੰ ਤੇ ਡਾਕੂਆਂ ਨੂੰ ਤੇ ਜਿਹੜੇ ਕ੍ਰਿਮੀਨਲ ਆ
911 ਕਾਲ ਕਰਦੇ ਆ ਬੰਦੇ ਦੇ ਘਰੇ ਪੁਲਿਸ ਮਤਲਬ ਕਿ ਬੰਦੇ ਵੜੇ ਆ ਬੰਦਾ ਕਾਲ ਕਰ ਰਿਹਾ ਤਕਰੀਬਨ 32 ਮਿੰਟ ਬਾਅਦ ਜੀ 32 ਮਿੰਟ ਬਾਅਦ ਮੈਨੂੰ ਅੱਜ ਤੱਕ ਇਹ ਨਹੀਂ ਸਮਝ ਆਈ ਕਿ 911 ਕਾਲ ਹੋਈ ਆ ਘਰੇ ਬੰਦੇ ਦੇ ਬੰਦੇ ਵੜ ਗਏ ਆ ਤੇ 28 ਤੋਂ 32 ਮਿੰਟ ਬ੍ਰੈਂਪਟਨ ਜੇ ਤੁਸੀਂ ਜਿਹੜੀਆਂ ਇਹਨਾਂ ਦੀਆਂ ਡਿਵੀਜ਼ਨ ਹੈਗੀਆਂ
ਜੀ
ਇੱਕ ਡਿਵੀਜ਼ਨ ਉਸ ਏਰੀਏ ਨੂੰ 7 ਤੋਂ 8 ਮਿੰਟ ਚ ਕਵਰ ਕਰ ਸਕਦੀ ਆ
ਬਿਲਕੁਲ
ਜੇ ਰੋਡ ਸਰਵਿਸ ਤੇ ਵੀ ਰਹਿੰਦੇ ਆ
ਬਿਲਕੁਲ
ਤੇ ਤੁਸੀਂ ਕਿਹੜੀ ਚੀਜ਼ 32 ਮਿੰਟ ਨੇ ਕਿਹੜੀ ਚੀਜ਼ ਨੂੰ ਹੋਲਡ ਕਰ ਛੱਡਿਆ
ਉਹ 32 ਮਿੰਟ ਫਿਰ ਉਹ ਕਾਫੀ ਕੁਫੀ ਪੀਂਦੇ ਹੋਣੇ ਕਹਿੰਦੇ ਨੇ ਕੋਈ ਨੀ ਆਪਾਂ ਕਾਫੀ ਕੁਫੀ ਪੀ ਕੇ ਚੱਲਦੇ ਬਾਅਦ ਵਿਚ ਦੇਖਦੇ ਫਿਰ ਮਤਲਬ ਕੋਈ ਹੈ ਹੀ ਨੀ ਇਹਨਾਂ ਦੇ ਉੱਤੇ ਇਹਨਾਂ ਨੂੰ ਕਹਿਣ ਵਾਲਾ ਔਰ ਫਿਰ ਤੁਸੀਂ ਦੇਖੋ ਕਿ ਇਹਨਾਂ ਨੇ ਕੰਸਟਰਕਸ਼ਨ ਦੇ ਉੱਤੇ ਜਿੱਥੇ ਕੰਸਟਰਕਸ਼ਨ ਚੱਲਦੀ ਉੱਥੇ 2-2, 3-3 ਪੁਲਿਸ ਵਾਲੇ ਲਾਏ ਆ ਕੋਈ ਕੋਈ ਤੁੱਕ ਬਣਦਾ ਹੈ ਕਿ ਉੱਥੇ ਪੁਲਿਸ ਦੀ ਬਹੁਤ
ਉਹ ਵੀ ਜ਼ਰੂਰੀ ਹੈ ਜੀ ਕਿਉਂਕਿ ਜਿਹੜੇ ਬੰਦੇ ਕੰਸਟਰਕਸ਼ਨ ਕਰਦੇ ਆ ਕਿਉਂਕਿ ਸਾਡੀ ਜਿਹੜੀ ਇਸ ਵੇਲੇ ਬ੍ਰੈਂਪਟਨ ਦੀ ਡਰਾਈਵਿੰਗ ਆ ਨਾ ਜੀ ਉਹ ਤਾਂ ਉਹਦੇ ਕਹਿੰਦੇ ਚੰਗੇ ਭਲੇ ਬੱਸ ਸਟਾਪਾਂ ਤੇ ਗੱਡੀਆਂ ਚੜਾ ਦਿੰਦੇ, ਚੰਗੇ ਭਲੇ ਘਰਾਂ ਚ ਗੱਡੀਆਂ ਵਾੜ ਦਿੰਦੇ ਆ, ਤੇ ਉਹਨਾਂ ਲੋਕਾਂ ਦੀ ਸੇਫਟੀ ਹੋਣਾ ਚਾਹੀਦਾ, ਮੈਂ ਉਸ ਚੀਜ਼ ਨਾਲ ਡਿਸਐਗਰੀ ਹਾਂ।
ਠੀਕ ਹੈ, ਮੰਨ ਲਿਆ
ਪਰ ਉਹ ਜਿਹੜੇ ਅਫਸਰ ਹੁੰਦੇ ਆ ਨਾ ਜੀ, ਉਹ ਅਫਸਰ ਜਿਹੜੇ ਓਕੇ ਸਪੋਜ਼ ਕਰੋ ਜੇ ਇਸ ਵੇਲੇ ਇੱਕ ਡਿਵੀਜ਼ਨ ਦੇ ਵਿੱਚ 70 ਬੰਦੇ ਕੰਮ ਕਰਦੇ, ਉੱਥੇ 70 ਹੀ ਕੰਮ ਕਰਦੇ ਆ, ਪਰ ਉਹ ਜਿਹੜੇ ਅਫਸਰ ਆਉਂਦੇ ਆ ਨਾ, ਉਹ ਜਿਹੜੇ ਬੰਦਿਆਂ ਦੀ ਛੁੱਟੀ ਹੁੰਦੀ ਉਹ ਪੇਅ ਡਿਊਟੀ ਤੇ ਆਉਂਦੇ ਆ,
ਫਿਰ ਉਹ ਜਿਹੜੀ ਪਬਲਿਕ ਦੀ ਪ੍ਰੋਪਰਟੀ ਕਿਉਂ ਯੂਜ਼ ਕਰਦੇ ਆ ਗੱਡੀ?
ਨਹੀਂ ਨਹੀਂ, ਉਹ ਉਹ ਦੇਖੋ ਜੀ, ਉਹ ਜਿਹੜੀ ਜਿਹੜੇ ਬੰਦੇ ਨੂੰ ਕੰਟਰੈਕਟ ਮਿਲਿਆ ਨਾ, ਉਹਨੇ ਆਪਣੇ ਕੰਟਰੈਕਟ ਦੇ ਪੈਸਿਆਂ ਦੇ ਵਿੱਚੋਂ ਉਸ ਪੁਲਿਸ ਨੂੰ ਪੇ ਕਰਕੇ, ਚਾਹੇ ਅਸੀਂ ਵੀ ਮੇਲੇ ਕਰਾਉਂਦੇ ਹਾਂ, ਕੋਈ ਵੀ ਚੀਜ਼ ਕਰਾਉਂਦੇ, ਸ਼ੋਅ ਕਰਾਉਂਦੇ ਹਾਂ, ਸਾਨੂੰ ਜਿਹੜੇ ਪੁਲਿਸ ਸਾਡੇ ਤੋਂ ਵੱਖਰੇ ਪੈਸੇ ਲੈਂਦੀ ਆ ਉੱਥੇ ਆਉਣ ਦੇ, ਉਹਦੇ ਵਿੱਚ ਜਿਹੜੀ ਅਸਲੀ ਪੁਲਿਸ ਹੁੰਦੀ ਆ ਜਿਹੜੇ ਉਸ ਟਾਈਮ ਰੈਗੂਲਰ ਡਿਊਟੀ ਤੇ ਹੁੰਦੇ, ਉਹ ਪੁਲਿਸ ਵਾਲੇ ਨਹੀਂ ਖੜਦੇ ਜੀ।
ਹਾਂਜੀ ਚਲੋ ਖੁਸਾ ਭਾਜੀ, ਇਹ ਚਲੋ ਅਸੀਂ ਮੰਨ ਲਈ ਗੱਲ ਕਿ ਤੁਸੀਂ ਜੋ ਕਹਿੰਦੇ ਆ ਠੀਕ ਆ ਹਨਾ, ਕਿ ਪੁਲਿਸ ਹੋਣੀ ਚਾਹੀਦੀ ਆ ਉੱਥੇ, ਬਟ ਜਿੱਦਾਂ ਤੁਸੀਂ ਕਿਹਾ ਕਿ ਹੁਣ 32 ਮਿੰਟ ਲੱਗ ਗਏ ਹਨਾ, ਇਹ ਇੱਕ ਕਹਾਣੀ ਨਹੀਂ ਹੈਗੀ ਇਹ
ਜੀ, ਇਹ ਸਾਰੀ ਕਹਾਣੀ ਆ ਜੀ। ਅੱਜ ਕੱਲ 911 ਦੇਖੋ ਜੀ, 12 ਮਿੰਟ ਤਾਂ 911 ਦੀ ਵੇਟਿੰਗ ਆ ਜੀ ਇਸ ਵੇਲੇ
ਜੀ। ਜੀ ਮੈਂ ਉਹੀ ਗੱਲ ਕਰਦਾ ਕਿ ਇਹ ਇਹ ਜਿਹੜੀ ਇੱਕ ਘਰ ਦੀ ਕਹਾਣੀ ਨੀ, ਇੱਥੋਂ ਤੱਕ ਕਿ ਉਹ ਇੱਥੋਂ ਤੱਕ ਵੀ ਕਹਿੰਦੇ ਕਿ ਤੁਸੀਂ ਆਨਲਾਈਨ ਕਿਉਂ ਨੀ ਬੁੱਕ ਕੀਤਾ, ਤੁਸੀਂ ਕਾਲ ਕਿਉਂ ਕੀਤੀ ਹੈ? ਗੱਡੀਆਂ ਚੋਰੀ ਮੇਰੀ ਗਲੀ ਦੇ ਵਿੱਚ ਤਕਰੀਬਨ 7 ਗੱਡੀਆਂ ਭਾਜੀ ਚੋਰੀ ਹੋ ਚੁੱਕੀਆਂ ਹਨਾ, ਕੋਈ ਮਤਲਬ ਫੇਰ ਤੁਸੀਂ ਦੇਖੋ ਕਿ ਪੁਲਿਸ ਵਾਲੇ ਹੀ ਫੜੇ ਗਏ, ਅਪੀਲ ਪੁਲਿਸ ਦੇ ਕਿੰਨੇ ਲੋਕੀ ਜਿਹੜੇ ਇਹਨਾਂ ਦੇ ਨਾਲ ਇਨਵੋਲਵ ਸੀਗੇ, ਸਾਰਾ ਤਾਣਾ ਬਾਣਾ ਹੀ ਵਿਗੜਿਆ ਪਿਆ।
ਉਹਦੇ ਵਿੱਚ ਆਪਾਂ ਸਿਸਟਮ ਨੂੰ ਨੀ ਬਲੇਮ ਕਰ ਸਕਦੇ, ਹੁਣ ਦੇਖੋ ਜੀ ਸਾਡੇ ਕਿਤੇ ਵੀ ਆ ਸਿਸਟਮ ਜਿਹੜਾ, ਹੁਣ ਉਹ ਸਿਸਟਮ ਪਲੇਸ ਆ, ਹੁਣ ਸਿਸਟਮ ਦੇ ਵਿੱਚ ਬੰਦਾ ਕਰਪਟ ਆ ਜਾਣਾ, ਉਹ ਸਿਸਟਮ ਦਾ ਨਹੀਂ ਕਸੂਰ। ਆਪਾਂ ਹੁਣ ਕਹਿ ਕੰਟਰੀ ਆ ਜੀ, ਕੰਟਰੀ ਦਾ ਕੋਈ ਕਸੂਰ ਥੋੜੀ ਆ, ਉਹਨੂੰ ਚਲਾਉਣ ਵਾਲੇ ਕਰਪਟ ਆ ਗਏ, ਉੱਥੇ ਲੋਕ ਘਟੀਆ ਆ ਗਏ, ਜਾਂ ਲੋਕਾਂ ਨੇ ਅੱਗੇ ਗਾਂਧੀ ਇੰਨਾ ਪਾ ਦਿੱਤਾ, ਕੰਟਰੀ ਦਾ ਵਧੀਆ ਸੀ, ਪਰ ਉਹਨੂੰ ਯੂਜ਼ ਕਰਨ ਵਾਲੇ, ਉਹਨੂੰ ਅਬਿਊਜ਼ ਕਰਨ ਵਾਲੇ ਜਿਹੜੇ ਆ, ਉਹਨਾਂ ਦਾ ਹੋ ਸਕਦਾ। ਮੈਂ ਸਿਸਟਮ ਤੇ ਕਦੇ ਵੀ ਨਹੀਂ ਅੱਜ ਤੱਕ ਬਲੇਮਬਾਜ਼ੀ ਕਰਦਾ, ਕਿਉਂਕਿ ਉਹ ਤਾਂ ਸਿਸਟਮ ਇੱਕ ਪਲੇਟਫਾਰਮ ਆ ਜੀ, ਉਹ ਬਣਿਆ ਹੋਇਆ, ਪਰ ਉਹ ਉਦੋਂ ਸਾਡੇ ਉੱਤੇ ਡਿਪੈਂਡ ਆ, ਕੱਲ ਨੂੰ ਤੁਸੀਂ ਉਸ ਚੇਅਰ ਤੇ ਜਾਣਾ, ਤੁਸੀਂ ਉਸ ਸਿਸਟਮ ਨੂੰ ਕਿੰਨਾ ਕੁ ਅਬਿਊਜ਼ ਕਰਦੇ ਹੋ, ਜਾਂ ਹੋਰ ਕਿਸੇ ਨੇ ਉਸ ਚੇਅਰ ਤੇ ਆ ਕੇ ਬਹਿਣਾ, ਉਸ ਸਿਸਟਮ ਨੂੰ ਕਿੰਨਾ ਕੁ ਯੂਜ਼ ਅਬਿਊਜ਼ ਕਰਦਾ, ਉਹ ਪਰਸਨਲ ਬੰਦੇ ਤੇ ਆ। ਪਰ ਜਿਹੜਾ ਸਿਸਟਮ ਆ ਉਹ ਬਹੁਤ ਵਧੀਆ ਤਰੀਕੇ ਨਾਲ ਬਣਿਆ ਜੀ, ਇੱਥੋਂ ਜਿਹੜੇ ਲਾਜ ਵੀ ਬਣੇ, ਕਈ ਬੰਦੇ ਕਹਿੰਦੇ ਲਾ ਬੜੇ ਕਮਜ਼ੋਰ ਆ, ਮੈਂ ਕਿਹਾ ਕਮਜ਼ੋਰ ਨਹੀਂ ਹੈ, ਉਹ ਹਿਊਮਨ ਵਾਸਤੇ ਬਣੇ ਆ, ਉਹ ਜਾਨਵਰਾਂ ਵਾਸਤੇ ਨਹੀਂ, ਬੰਦਿਆਂ ਵਾਸਤੇ ਬਣਾਏ ਗਏ ਆ, ਉਹ ਚਾਰਟਰ ਰਾਈਟ ਦੇ ਆਧਾਰ ਤੇ ਬਣਾਏ ਗਏ ਆ, ਕਿ ਜੇ ਬੰਦੇ ਨੇ ਰੱਬ ਨਾ ਕਰੇ ਕੋਈ ਜ਼ਿੰਦਗੀ ਚ ਪਹਿਲੀ ਵਾਰ ਗਲਤੀ ਹੋ ਗਈ ਆ, ਉਹਦੀ ਗਲਤੀ ਬਖਸ਼ੀ ਜਾਵੇ, ਤਾਂ ਉਸ ਬੰਦੇ ਨੂੰ ਦੁਬਾਰਾ ਮੁੱਖ ਧਾਰਾ ਵਿਚ ਲਿਆਉਣ ਦਾ ਉਹਦੇ ਕਹਿਣ ਕੋਈ ਟਾਈਮ ਦਿੱਤਾ ਜਾਵੇ, ਚਾਰਟਰ ਮੁਤਾਬਕ ਲਿਆਂਦਾ ਜਾਵੇ। ਪਰ ਉਹਨਾਂ ਨੂੰ ਇਹ ਨੀ ਨਾ ਪਤਾ ਸੀਗਾ ਕਿ ਇੱਥੇ ਲੋਕ ਜਿਹੜੇ ਆ ਚਾਰਟਰ ਨੂੰ ਉਹਦੇ ਕਹਿਣ ਪੜ੍ਹਨ ਵਾਲੇ ਨੀ, ਚਾਰਟਰ ਨੂੰ ਪਾੜਨ ਵਾਲੇ ਆਏ ਹੋਏ ਆ।
ਬਿਲਕੁਲ, ਨੋ ਡਾਊਟ, ਮੈਂ ਉਹੀ ਗੱਲ ਕਰਨੀ ਚਾਹੁੰਦਾ ਸੀ ਮੈਂ ਵੀ
ਜੀ,
ਕਿ ਸਿਸਟਮ ਦਾ ਮਿਸਯੂਜ਼ ਬਹੁਤ ਹੋ ਰਿਹਾ। ਨੋ, ਇਹ ਮੁਲਕ ਬਹੁਤ ਵਧੀਆ ਆ, ਇਹਦੇ ਜਿਹੜੇ ਲਾਜ ਆ ਉਹ ਬਹੁਤ ਵਧੀਆ, ਪਰ ਇੰਪਲੀਮੈਂਟ ਕਿੰਨਾ ਹੋ ਰਿਹਾ ਉਹਦੇ ਤੇ ਜ਼ਿਆਦਾ ਫੋਕਸ ਕਰਨ ਦੀ ਲੋੜ ਹੈ, ਕਿਉਂਕਿ ਜਿਹੜੇ ਰਿਪ੍ਰੈਜੈਂਟੇਟਿਵ ਆ ਉਹ ਇੰਪਲੀਮੈਂਟ ਘੱਟ ਕਰਦੇ ਆ ਭਾਜੀ।
ਨਹੀਂ, ਮੈਂ ਇਸ ਗੱਲ ਨਾਲ, ਮੈਂ ਨਾ ਪ੍ਰੇਮ ਜੀ ਹੁਣ ਥੋੜੇ ਜਿਹੇ ਸਮੇਂ ਤੋਂ ਕਾਫੀ ਵਾਹ ਪੈਂਦਾ, ਕਿਉਂਕਿ ਇਨ੍ਹਾਂ ਨੇ ਲੋਕਾਂ ਨੇ ਉਸ ਲਾ ਨੂੰ ਇਸ ਕਰਕੇ ਜ਼ਿਆਦਾ ਲੀਨੀਅੰਟ ਰੱਖਿਆ ਸੀ ਕਿ ਇੱਥੇ ਅੱਜ ਵੀ ਆ ਸਿਰਫ ਆਪਣਾ ਬ੍ਰੈਂਪਟਨ ਮਿਸਾਗਾ ਤੋਂ ਬਾਹਰ ਤੁਸੀਂ ਜਾਂਦੇ ਆ, ਛੋਟੇ ਛੋਟੇ ਟਾਊਨਾਂ ਦੇ ਵਿੱਚ ਕੋਈ ਪ੍ਰੋਬਲਮ ਹੀ ਨਹੀਂ ਹੈ। ਹੁਣ ਜਦੋਂ ਇਨ੍ਹਾਂ ਨੂੰ ਪਤਾ ਲੱਗਿਆ ਵੀ ਸਾਡੇ ਲਾ ਨੂੰ ਇਹ ਲੋਕ ਤੋੜੀ ਮਰੋੜੀ ਜਾਂਦੇ, ਹੁਣ ਦੇਖੋ ਇਨ੍ਹਾਂ ਨੇ ਪੂਰੀ ਯੂਰਪ ਨੂੰ ਨਾਲ ਇਕੱਠਾ ਕਰ ਲਿਆ, ਅਮੈਰੀਕਾ ਇਕੱਠਾ ਹੋ ਗਿਆ ਦਿਨਾਂ ਦੇ ਵਿੱਚ। ਅੱਗੇ ਯੂਰਪ ਤੋਂ ਕਾਲ ਆਉਂਦੀ ਸੀ, ਫਰੋਤੀ ਮੰਗਦਾ ਸੀ, ਉਹ ਕਹਿੰਦੇ ਜੀ ਯੂਰਪ ਦਾ ਵਟਸਐਪ ਨੰਬਰ ਆ, ਪੁਲਿਸ ਵਾਲੇ ਕਹਿੰਦੇ ਕੋਈ ਗੱਲ ਨਹੀਂ, ਹੁਣ ਕਿੱਥੋਂ ਦਾ ਮਰਜ਼ੀ ਵਟਸਐਪ ਨੰਬਰ ਆ ਜੇ, ਉਹ ਰਾਈਟ ਵੇ ਪੂਰਾ ਜਿਹੜਾ ਇਨ੍ਹਾਂ ਦਾ ਵਰਲਡ ਵਾਈਡ ਸਿਸਟਮ ਉਹ ਚ ਪਾਇਆ ਜਾਂਦਾ, ਉਹ ਦੇਖਦੇ ਵੀ ਇਹ ਕਿਹੜੇ ਆਈ ਪੀ ਐਡਰੈਸ ਤੋਂ ਆਇਆ ਜਾਂ ਕਿਹੜੇ ਈ ਆਈ ਨੰਬਰ ਤੋਂ ਆਇਆ ਫੋਨ ਤੋਂ, ਥੋੜੇ ਜਿਹੇ ਸਮੇਂ ਦੇ ਵਿੱਚ ਹੀ ਇਨ੍ਹਾਂ ਨੇ ਉਹ ਬੰਦਾ ਜਿਹੜਾ ਪੂਰੀ ਵਰਲਡ ਦੇ ਵਿੱਚ ਟਰੈਕ ਕਰ ਲਿਆ ਕਰਨਾ। ਇਹ ਠੀਕ ਗੱਲ ਵੀ ਇਨ੍ਹਾਂ ਨੂੰ ਪੰਜਾਬੀ ਚ ਕਹਿਣਗੇ ਦੇਰ ਆਏ ਦਰੁਸਤ ਆਏ, ਕੋਈ ਚੰਗੀ ਗੱਲ ਆ, ਟਾਈਮ ਲੱਗ ਗਿਆ, ਪਰ ਇਨ੍ਹਾਂ ਨੇ ਉਸ ਚੀਜ਼ ਦੇ ਮੈਂ ਸ਼ਾਬਾਸ਼ ਦਿੰਦਾ, ਸਿਸਟਮ ਨੂੰ ਵੀ ਤੇ ਜਿਹੜੀਆਂ ਸਾਰੀਆਂ ਪੁਲਿਸ ਨੇ ਰਲ ਕੇ ਕੰਮ ਕੀਤਾ, ਬਹੁਤ ਵੱਡਾ ਸ਼ਲਾਘਾ ਜੋ ਕੰਮ ਆ ਜੀ। ਇਸ ਨਾਟ ਕੇ ਸਮਾਲ ਟਾਸਕ ਸੀਗੀ, ਪੂਰੇ ਵਰਲਡ ਦੇ ਵਿੱਚ ਇੱਕ ਚੀਜ਼ ਨੂੰ ਥੋੜੇ ਜਿਹੇ ਸਮੇਂ ਚ ਮੈਨੇਜ ਕਰਨਾ, ਤੁਹਾਡੇ ਸਾਹਮਣੇ ਆ ਜੀ। ਇਹ ਪਲੇਟਫਾਰਮ ਚ ਅਜੇ 3 ਮਹੀਨੇ ਪੁਰਾਣਾ ਹੈਗਾ, 4 ਮਹੀਨੇ ਪੂਰੇ ਵਰਲਡ ਵਾਈਡ ਜਿਹੜਾ 2 ਸਾਲ ਤੋਂ ਲੱਗੇ ਸੀ ਇਨ੍ਹਾਂ ਦਾ ਇੰਪਲੀਮੈਂਟ ਹੋਇਆ, ਤੇ ਮੇਰੇ ਖਿਆਲ 3 ਮਹੀਨਿਆਂ ਦੇ ਕੀ ਅਗਲੇ 3 ਮਹੀਨਿਆਂ ਚ ਰਿਜ਼ਲਟ ਦੇਖੋ ਕਿੰਨੇ ਵਧੀਆ ਆਉਣਗੇ ਜੀ।
ਜਾਂ ਮੈਂ ਤਾਂ ਦੇਖੋ ਤੁਸੀਂ ਸਾਹਿਬ ਜਿਹੜੀਆਂ ਕੁਛ ਕਹਿ ਲੋ ਕਿ ਸਾਡੇ ਜਿਹੜੇ ਚੁਣੇ ਹੋਏ ਨੁਮਾਇੰਦੇ ਆ ਉਹ ਹੁਣ ਆਣ ਕੇ ਲੋਕਾਂ ਦੇ ਨਾਲ ਕਦੀ ਗੱਲਬਾਤ ਹੀ ਨੀ ਕਰਦੇ ਹਨਾ
ਉਹ ਦੇਖੋ ਜੀ ਉਹ ਲੋਕਾਂ ਦੇ ਮੈਂ ਕੱਲ ਵੀ ਮੈਨੂੰ ਕਿਤੇ ਮਿਲੇ ਸੀ ਕੱਲ ਬੰਦੇ ਯਾਰ ਤੁਸੀਂ ਰੇਡੀਓ ਤੇ ਗੱਲ ਮੈਂ ਕਿਹਾ ਸੀ ਕਿਉਂ ਕਰੀਏ
ਜੀ
ਤੁਹਾਡੇ ਡੋਰ ਤੇ ਆਉਂਦੇ ਆ ਕਹਿੰਦਾ ਆਉਂਦੇ ਨੀ ਤੇ ਮੈਂ ਕਿਹਾ ਜੇ ਨਹੀਂ ਆਉਂਦੇ ਤੇ ਵੋਟ ਕਾਹਤੋਂ ਪਾਉਣੀ ਆ ਫਿਰ ਤਾਂ ਸਿੰਪਲ ਗੱਲ ਆ
ਬਿਲਕੁਲ
ਆਉਂਦੇ ਆ ਤਾਂ ਗੱਲ ਕਰੋ ਨਹੀਂ ਆਉਂਦੇ ਤਾਂ ਵੋਟ ਨਾ ਪਾਓ ਅਸੀਂ ਇਸ ਚੀਜ਼ ਚ ਅਸੀਂ ਕਦੀ ਆਹ ਬੰਦਾ ਚੰਗਾ ਆਹ ਮਾੜਾ ਇਹ ਵਧੀਆ ਸੀ ਇਹ ਨਹੀਂ ਵਧੀਆ ਸੀ ਠੀਕ ਆ ਨਾ ਜੇ ਹੋ ਸਕਦਾ ਉਹ ਬੰਦੇ ਬਿਜ਼ੀ ਹੋਣ ਸਿਸਟਮ ਚੱਲਦੇ ਉਹਨਾਂ ਨਾਲ ਦੀ ਨਾਲ ਸਿਟੀ ਚ ਵੀ ਕੰਮ ਕਰਨਾ ਹੁਣ ਜਿਹੜਾ ਬੰਦਾ ਅੱਜ ਪਹਿਲੀ ਵਾਰੀ ਇਲੈਕਸ਼ਨ ਲੜ ਰਿਹਾ ਉਹ ਵਿਹਲਾ ਉਹ ਡੋਰ ਟੂ ਡੋਰ ਤੁਰਿਆ ਫਿਰਦਾ ਜਿਹੜਾ ਬੰਦਾ ਸਿਟੀ ਚ ਕੰਮ ਕਰਦਾ ਉਹਨੇ 9 to 5 ਚਾਰ ਦਿਨ ਸਿਟੀ ਚ ਵੀ ਜਾਣਾ ਇਹਨਾਂ ਦੀ ਵੈਨਸਡੇ ਕੌਂਸਲ ਮੀਟਿੰਗ ਹੁੰਦੀ ਉਹ ਵੀ ਅਟੈਂਡ ਕਰਨੀ ਉਹ ਵੀ ਉਹਦੇ ਕੋਲ ਸ਼ਾਮ ਨੂੰ ਘੱਟ ਟਾਈਮ ਬਚਦਾ ਠੀਕ ਆ ਨਹੀਂ ਟਾਈਮ ਹੈ ਤੁਸੀਂ ਉਹਦੀਆਂ ਵੈਬਸਾਈਟ ਪੜੋ ਉਹਨੂੰ ਕਾਲ ਕਰੋ ਉਹਨੂੰ ਈਮੇਲਸ ਕਰੋ ਜੇ ਤਾਂ ਤੁਹਾਨੂੰ ਰਿਪਲਾਈ ਕਰਦਾ ਤੇ ਉਹਨਾਂ ਗੱਲਬਾਤ ਕਰੋ ਉਹਨੂੰ ਵੋਟ ਪਾਓ ਸਾਡੇ ਕੋਲ ਸਾਰੇ ਸਿਸਟਮ ਆ ਪਰ ਅਸੀਂ ਇਹ ਨਹੀਂ ਕਿ ਆਪਣਾ ਸਿਸਟਮ ਜਾਂ ਆਪਣੀ ਨਲੈਕੀ ਕਿਸੇ ਸਿਰ ਥੋਪੀਏ ਅਸੀਂ ਆਪਣੇ ਸਿਸਟਮਾਂ ਨੂੰ ਯੂਜ਼ ਕਰੀਏ ਮਾਫੀ ਚਾਹੁੰਦੇ ਗਿੱਲ ਸਾਹਿਬ 30 ਸੈਕਿੰਡ ਰਹਿ ਗਏ ਸਾਡਾ ਸਮਾਂ ਜਿਹੜਾ ਸਮਾਪਤੀ ਵੱਲ
ਭਾਜੀ ਟਾਈਮ ਦੇਣ ਦਾ ਤੁਹਾਡਾ ਪ੍ਰੋਗਰਾਮ ਵਧੀਆ ਹੁੰਦਾ ਬਹੁਤ ਵਧੀਆ ਹੁੰਦਾ ਬੜਾ ਇਨਫੋਰਮੇਟਿਵ ਹੁੰਦਾ ਬਹੁਤ ਲੰਬੇ ਸਮੇਂ ਤੋਂ ਮੈਂ ਤੁਹਾਡੇ ਨਾਲ ਜੁੜਿਆ ਵੀ ਹਾਂ
ਜੀ ਜੀ ਮੈਂ ਕਿਹਾ ਜੀ ਇਸ ਪ੍ਰੋਗਰਾਮ ਨੂੰ ਇੱਥੋਂ ਤੱਕ ਲਿਆਉਣ ਵਾਸਤੇ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਬੜਾ ਕੁਝ ਸਰਚ ਕਰਨਾ ਪੈਂਦਾ ਪੂਰੀ ਦੁਨੀਆਂ ਨੂੰ ਦੇਖਣਾ ਪੈਂਦਾ ਇਸ ਪਲੇਟਫਾਰਮ ਤੋਂ ਲਿਆਉਣ ਤੋਂ ਜੀ ਕਿੱਥੇ ਕੀ ਹੁੰਦਾ ਅੱਜ ਸਾਡੀਆਂ ਤਕਰੀਬਨ ਕਾਫੀ ਕਾਲਾਂ ਵੀ ਰਹਿ ਗਈਆਂ ਮਿਹਰਬਾਨੀ ਥੈਂਕ ਯੂ ਸੋ ਮਚ
ਧੰਨਵਾਦ ਸਮਾਂ ਦੇਣ ਦਾ ਭਾਜੀ
ਥੈਂਕ ਯੂ ਜੀ
ਥੈਂਕ ਯੂ ਸੋ ਮਚ
ਲਓ ਜੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀਆਂ ਕਲਾਂ ਚ ਰਹੋ ਪਰਮਾਤਮਾ ਤੁਹਾਨੂੰ ਤਰੱਕੀਆਂ ਤੰਦਰੁਸਤੀਆਂ ਬਖਸ਼ੇ ਜੀ ਲਓ ਇੱਕ ਮੇਲੇ ਦੀ ਰਿਕਾਰਡਡ ਕਮਰਸ਼ੀਅਲ ਲਾ ਕੇ ਤੇ ਫਿਰ ਉਸ ਤੋਂ ਬਾਅਦ ਅੱਗੇ ਲਵਾਂਗੇ ਜੀ
ਮੇਲੇ ਚੱਲੀਏ ਨਣਦ ਦੇ ਆ ਵੀਰਾ ਵਨ ਲੈ ਤੂੰ ਚੀਰਾ ਗੁਲਾਬੀ ਮੇਰੇ ਮੁਖ ਵਰਗਾ
ਲਓ ਜੀ ਆ ਗਿਆ ਪੰਜਾਬ ਦੇ ਪੰਜਾਬ ਦੇ ਪੰਜਾਬ ਦੇ ਮੇਲਾ
ਅਗਸਤ 22 ਦਿਨ ਸ਼ਨੀਵਾਰ ਨੂੰ
ਪਹੁੰਚ ਰਹੇ ਨੇ ਬਹੁਤ ਸਾਰੇ ਕਲਾਕਾਰ ਤੇ ਲੱਗਣਗੀਆਂ ਰੌਣਕਾਂ ਤੇ ਨਾਲ ਹੋਵੇਗਾ ਟਰੱਕ ਸ਼ੋ ਸੀਪ ਦੇ ਟੂਰਨਾਮੈਂਟ ਸਪਾਂਸਰ ਬਾਈ ਗਰਲ ਸਵੀਟ ਕਬੂਤਰਾਂ ਦੀ ਬਾਜੀ ਦੇ ਨਾਲ ਨਾਲ ਕੁੱਤਿਆਂ ਦੀਆਂ ਦੌੜਾਂ ਵੀ ਹੋਣਗੀਆਂ ਠੀਕ 11 to 1 ਭੰਗੜਾ ਕੰਪੀਟੀਸ਼ਨ ਵੀ ਕਰਾਏ ਜਾਣਗੇ ਫਾਰ ਇਨਫੋ ਔਰ ਸਟਾਲ ਬੁਕਿੰਗ ਕਾਲ ਜਸਵਿੰਦਰ ਖੋਸਾ ਜੀ ਨੂੰ 416-894-9400
ਸੁਣ ਰੇਡੀਓ ਮਹਿਫਲ ਤੇ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਜੀ ਹੁਣ ਜਿਹੜਾ ਸਾਡਾ ਸਮਾਂ ਸਮਾਪਤੀ ਵਾਲਾ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀਆਂ ਕਲਾਂ ਤਰੱਕੀਆਂ ਤੰਦਰੁਸਤੀਆਂ ਬਖਸ਼ੇ ਜੀ ਅੱਜ ਜਿਹੜਾ ਕੈਲਡਨ ਦੇ ਵਿੱਚ ਮੇਲਾ ਹੋਣ ਜਾ ਰਿਹਾ ਜਿੱਥੇ ਸਰਜੀਤ ਚੀਮਾ ਹਰਿੰਦਰ ਸੰਧੂ ਕਾਫੀ ਸਾਰੇ ਕਲਾਕਾਰ ਪਹੁੰਚ ਰਹੇ ਆ ਕੈਲਡਨ ਸਾਊਥ ਫੀਲਡ ਦੇ ਵਿੱਚ ਜੀ ਤੁਸੀਂ ਉੱਥੇ ਆ ਸਕਦੇ ਹੋ ਇਸ ਮੇਲੇ ਦਾ ਆਨੰਦ ਮਾਣ ਸਕਦੇ ਹੋ ਤੇ ਫਿਰ ਹੋਰ ਕੋਈ ਵੀ ਜਾਣਕਾਰੀ ਨਹੀਂ ਰਹੀ ਹੈ ਆਫ ਦੀ ਏਅਰ ਬਾਅਦ ਵਿੱਚ ਗੱਲਬਾਤ ਕਰਨੀ ਹੈ 416-894-9400 ਹੁਣ ਮੇਰੇ ਤੋਂ ਬਾਅਦ ਜੀ ਮੇਰੇ ਛੋਟੇ ਵੀਰ ਸੋਢੀ ਨਾਗਰਾ ਜੀ ਰੌਣਕ ਪੰਜਾਬ ਦੀ ਲੈ ਕੇ ਹਾਜ਼ਰ ਹੋਣਗੇ ਉਹਨਾਂ ਨੂੰ ਸੁਣਨਾ ਤੇ ਮੈਨੂੰ ਵੀ ਉੱਥੇ ਹੀ ਆਗਿਆ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ ਤੇ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ
The views expressed on the preceding program may not necessarily be those of the owner or management of WTOR radio station.
मेरी पूरे साल की सेविंग $400 हुई है
मेरी सेविंग $350
और मेरी सेविंग सबसे ज्यादा हुई है मैंने सेव किए हैं $2000
क्या चमत्कार किया मुझे भी गुड़ सिखाओ ना
हमारे पास 2 गाड़ियाँ और 1 घर है और इन सब की इंश्योरेंस मिलाकर मैंने जबरदस्त सेविंग की है आप भी अपनी गाड़ी और घर की इंश्योरेंस में खूब सेविंग कर सकते हैं टर्म एंड कंडीशन अप्लाई ऑल स्टेट पिकरिंग एजेंसी के राजा बाशक 6472903773
Petro Canada pesh kar de Juron heavy duty diesel engine oils hun full service savings naal 10W30 synthetic $20 discount 5W30 $40 discount offer limited time lay 5W30 quick start aur oil flow thande mausam vich jeetu 10W30 engine di kargozari nu banaye rakhda QTL di tin locations te pujjo aur laab chakko exit 268 Cambridge exit 579 Napanee exit 5 Fort Erie Petro Canada aur QTL balle balle anutha saak
ਦੁਨੀਆ ਹੋਈ ਦੀਵਾਨੀ ਹੋ ਸ਼ੁੱਧ ਖੋਏ ਦੀ ਜੇ ਮਿਠਿਆਈ
ਰਾਜ ਰਜ ਕੇ ਤੁਸੀਂ ਖਾਣੀ ਨੌਨ ਵੈਜ ਤੇ ਵੈਜ ਫੂਡ ਦਾ ਸਵਾਦ ਬੜਾ ਤੂਫਾਨੀ ਸਾਡੇ ਸਵੀਟ ਮਹਿਲ ਦਾ ਲੱਭਣਾ ਨੀ ਕੋਈ ਜਾਨੀ
ਵਧੇਰੇ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਸੁੱਖਾ ਸਿੰਘ ਜੀ ਨੂੰ 416-679-9991 ਤੇ 416-679-9191
ਹੈਲੋ ਨਵਦੀਪ ਕੀ ਹਾਲ ਹੈ ਬਲਜੀਤ ਗੱਲ ਕਰ ਰਹੀ ਹਾਂ ਯੂਕੇ ਤੋਂ
ਤੁਸੀਂ ਕੈਨੇਡਾ ਤੋਂ ਯੂਕੇ ਗਏ ਹੋ ਤੁਹਾਨੂੰ ਰੋਮਿੰਗ ਲੱਗ ਜਾਵੇਗੀ ਤੇ ਬਿੱਲ ਬਹੁਤ ਵੱਡਾ ਆਵੇਗਾ
ਫਿਕਰ ਦੀ ਕੋਈ ਗੱਲ ਨਹੀਂ ਹੈ ਮੇਰੇ ਕੋਲ ਬੀਵਰਟੈਲ ਦੀ ਰੋਮਿੰਗ ਸਰਵਿਸਿਸ ਹੈ ਬਹੁਤ ਹੀ ਘੱਟ ਕੀਮਤ ਤੇ 5G ਇੰਟਰਨੈਟ ਰੋਮਿੰਗ ਸਰਵਿਸਿਸ ਤੁਸੀਂ ਕਿਤੇ ਵੀ ਟ੍ਰੈਵਲ ਕਰ ਰਹੇ ਹੋ ਯੂਕੇ ਇੰਡੀਆ ਪਾਕਿਸਤਾਨ ਸਾਊਦੀ ਅਰੇਬੀਆ ਬਹੁਤ ਹੀ ਘੱਟ ਕੀਮਤ ਤੇ ਡਾਟਾ ਰੋਮਿੰਗ ਹਾਸਲ ਕਰੋ ਜੇ ਤੁਸੀਂ ਵੀ ਟ੍ਰੈਵਲ ਦਾ ਪਲਾਨ ਕਰ ਰਹੇ ਹੋ ਤਾਂ ਬੀਵਰਟੈਲ ਨੂੰ ਕੰਟੈਕਟ ਕਰੋ 416-243-9936 416-243-9836 ਜਾਂ ਫਿਰ ਵਿਜ਼ਿਟ ਕਰੋ ਬੀਵਰਟੈਲ.com